ਜਦੋਂ ਵੀ ਤੁਹਾਡੇ ਰੇਡੀਓ ਤੇ ਵੀ ਆ ਕੇ ਡਾਕਟਰ ਮਨਮੋਹਨ ਸਿੰਘ ਦੀ, ਚਲੋ ਉਹਨਾਂ ਨਾਲ ਡਿਸਐਗਰੀ ਹੋਣਾ ਤੇ ਗੱਲ ਹੈ, ਲਫ਼ਜ਼ ਬੜੇ ਮਾੜੇ ਕਈ ਵਾਰ ਯੂਜ ਕਰਦੇ ਆ ਸਾਡੇ ਕਈ ਕਾਲਰ ਆ ਸਰਦਾਰ ਮਨਮੋਹਨ ਸਿੰਘ ਦੇ ਬਾਰੇ, ਤੇ ਮੈਂ ਤੇ ਸਲੂਟ ਕਰਦਾ ਉਹਨਾਂ ਨੂੰ। ਬਾਕੀ ਜਦੋਂ ਵੀ ਜੀ ਰਹੀ ਕ੍ਰਿਕਟਰ ਦੀ ਗੱਲ, ਜਿੱਥੇ ਜੋ ਸਾਡੀ ਜਿੰਨਾ ਕੁ ਯੁੱਗ ਅਸੀਂ ਹੈਗੇ ਆ, ਅਸੀਂ ਵੇਲੋ ਤੇ ਇੱਕ ਵਾਰੀ ਹਰਭਜਨ ਸਿੰਘ ਆਇਆ ਸੀ ਤੇ ਤੁਸੀਂ ਅਨਾਊਂਸ ਕੀਤਾ ਸੀ ਉਹਨਾਂ ਦਾ ਉਦਘਾਟਨ ਕਰਨਾ, ਸਾਰੀ ਉਹਨਾਂ ਨੇ ਵੈਲਕਮ ਕਰਨ ਗਏ ਜੀ ਉਹਨਾਂ ਦੀ ਦੁਕਾਨ ਤੇ। ਆਪਾਂ ਤੇ ਜਿੱਥੇ ਵੀ ਹੁੰਦਾ ਵੱਧ ਤੋਂ ਵੱਧ ਕਰੀਦਾ। ਬਾਕੀ ਜਿੰਨਾਂ ਦਾ ਕਹਿ ਲੋ ਕਿ ਇਸ ਤਰ੍ਹਾਂ ਕਿ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਲਾ ਲਓ, ਇਹਨਾਂ ਦਾ ਫਰਜ਼ ਬਣਦਾ ਵੱਡੇ ਲੀਡਰਾਂ ਦਾ, ਹਾਂਜੀ, ਤੇ ਉਹਨਾਂ ਦੀ ਕਿੰਨਾ ਕਰਨਾ। ਬਾਕੀ ਜਦੋਂ ਵੀ ਜੀ ਆਪਾਂ ਨਾ ਇੱਥੇ ਕਈ ਕਾਲਰ ਆਉਂਦੇ, ਉਹ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਦੇ ਨੇ ਐਵਰੀ ਡੇ, ਇੱਕ ਦਿਨ ਹੋ ਗਿਆ, ਦੋ ਦਿਨ ਹੋ ਗਿਆ, ਉਹਨਾਂ ਦਾ ਕੰਮ ਹੀ ਇਹ ਆ ਹੇਠੇ ਫਲਾਉਣੀ। ਆਪਾਂ ਸਾਰੇ ਰਲ ਮਿਲ ਕੇ ਰਹੀਏ ਇੱਥੇ, ਕੈਨੇਡਾ ਨਾਲ ਸਪੋਰਟ ਕਰੀਏ। ਅੱਜ ਚਲੋ ਸੰਬੰਧ ਹੁੰਦੇ ਆ, ਵਿਗੜਦੇ ਨੇ ਥੋੜੇ ਬਹੁਤੇ ਹੋਏ ਆ, ਇੰਡੀਆ ਨਾਲ ਹੋ ਜਾਣੇ ਠੀਕ, ਉਹ ਵੀ ਨਾਲ ਇੰਡੀਆ ਦਾ ਵੀ ਫਰਜ਼ ਬਣਦਾ ਜੀ। ਸਾਡੇ ਪ੍ਰਧਾਨ ਮੰਤਰੀ ਉਦੋਂ ਗਏ ਸੀ ਇੰਡੀਆ, ਉਹਨਾਂ ਕਿੰਨਾ ਕੁ ਸਾਹਿਬ ਵੈਲਕਮ ਕੀਤਾ ਸੀ, ਕੀ ਗੱਲ ਸਰਦਾਰ ਚੱਲ ਗਏ ਨਾਲ ਤੇ ਕੀ ਗੱਲ ਉਹ ਜਰਿਆ ਨੀ ਗਿਆ ਜੀ। ਬਸ ਇਹੋ ਜਿਹੀ ਗੱਲ ਯੂਜ ਕਰਦਾ ਦੇਖੋ ਜੀ, ਅਰਸ਼ਦੀਪ ਆ, ਮੈਂ ਇੱਕ ਕਹਿ ਛੁੱਟ ਜਾਂਦਾ ਉਹਨੂੰ ਤੇ ਸਾਰੀ ਖਾਲਿਸਤਾਨੀ ਕਹਿਣਾ ਚਾਲੂ ਕਰ ਦਿੰਦੇ, ਜੋ ਇੰਡੀਆ ਦੀ ਟੀਮ ਚ ਖੇਡਦਾ। ਹੁਣ 17 ਵਿਕਟਾਂ ਲਈਆਂ ਉਹਨੇ, ਉਹਦਾ ਕਦੇ ਨਾਂ ਲਿਆ ਕਦੀ, 17 ਵਿਕਟਾਂ ਹਾਈਐਸਟ ਵਿਕਟਾਂ ਲਈਆਂ ਵਾ, 19ਵਾਂ ਓਵਰ ਸੁੱਟਿਆ, 4 ਰਨ ਦਿੱਤੇ ਆ, ਕਦੀ ਕਿਸੇ ਮੀਡੀਆ ਨੇ ਉਹਦਾ ਹਜੇ ਤੱਕ ਨਾਂ ਨੀ ਉਹਦਾ ਮੀਡੀਆ ਜਾ ਰਿਹਾ। ਕੁਝ ਹਿੰਦੂ ਵੀਰ ਉਹਨਾਂ ਨੇ ਆਪਣੇ ਚੈਨਲਾਂ ਚ ਆ ਕੇ ਦੱਸਿਆ ਯਾਰ ਉਹਦਾ ਵੀ ਤਾਂ ਨਾਂ ਲੈ ਲਓ, ਹੈਂ, ਉਹ ਵੀ ਇੰਡੀਆ ਦੀ ਟੀਮ ਦਾ ਹਿੱਸਾ ਸੀ, 17 ਵਿਕਟਾਂ ਲੈਣੀਆਂ ਕੋ ਮਾਮੂਲੀ ਗੱਲ ਨੀ ਆ। ਤੇ ਬਾਕੀ ਇਹ ਆ, ਬਾਕੀ ਸਾਰੇ ਪਿਆਰ ਦਾ ਰਹੋ, ਇੱਕ ਦੇ ਕੌਮ ਤੇ ਟਾਰਗੇਟ ਕਰਨਾ ਉਹ ਵੀ ਗੱਲ ਨੀ, ਅਸੀਂ ਵੀ ਤੁਹਾਡਾ ਰੇਡੀਓ ਸੁਣਦੇ ਹਾਂ ਉਹ ਐਵਰੀ ਡੇ ਆ ਕੇ। ਹਾਂਜੀ, ਓਕੇ ਜਗਵੀਰ ਜੀ, ਥੈਂਕ ਯੂ ਸਰ, ਬਾਕੀ ਵਧੀਆ ਪ੍ਰੋਗਰਾਮ, ਅਸੀਂ ਤੇ ਚੰਗੇ ਬੰਦੇ, ਚਾਹੇ ਅਸੀਂ ਤੇ ਲਾਲ ਬਹਾਦਰ ਸ਼ਾਸਤਰੀ ਵੇਖੋ ਜੀ, ਅਸੀਂ ਤੇ ਉਹਨੂੰ ਲਾਈਕ ਕਰਦੇ ਹਾਂ, ਜਿਹੜੇ ਚੀਜ਼ ਬੰਦਾ ਚੰਗਾ, ਜਿਹੜਾ ਅਬਦੁਲ ਕਲਾਮ ਜੀ ਆਪਣਾ ਰਾਸ਼ਟਰਪਤੀ ਇੰਡੀਆ ਦਾ, ਉਹ ਹਰ ਇੱਕ ਬੰਦੇ ਦੀ ਇੱਜ਼ਤ ਹੈ ਜੀ, ਜਿਹੜਾ ਬੰਦਾ ਵਧੀਆ ਕੰਮ ਔਰ ਹੈਗਾ ਵਾ ਉਹਦੀ ਰਿਸਪੈਕਟ ਹੈ।
ਦੇਖੋ ਜਿਹੜੀ ਗੱਲ ਤੁਸੀਂ ਕਹੀ ਆਪਣੇ ਅਰਸ਼ਦੀਪ ਸਿੰਘ ਹੁਣਾਂ ਦੀ, ਤੇ ਪਹਿਲਾਂ ਤੁਸੀਂ ਟਰੂਡੋ ਸਾਹਿਬ ਦੀ ਗੱਲ ਕੀਤੀ, ਬਿਲਕੁਲ ਉਸ ਵੇਲੇ ਅਸੀਂ ਵੀ ਚਾਹੁੰਦੇ ਸੀਗੇ, ਅਸੀਂ ਬਿਲਕੁਲ ਇੱਥੇ ਗੱਲ ਕੀਤੀ, ਹਰ ਪਲੇਟਫਾਰਮ ਤੇ ਗੱਲ ਕੀਤੀ ਕਿ ਠੀਕ ਹੈ ਅਸੀਂ ਟਰੂਡੋ ਸਾਹਿਬ ਦੀ ਅੱਜ ਕਈ ਪਾਲਿਸੀਜ਼ ਨਾਲ ਮੈਂ ਖੁਦ ਵੀ ਡਿਸਐਗਰੀ ਕਰਦਾ, ਐਜ਼ ਅ ਪ੍ਰਾਈਮ ਮਿਨਿਸਟਰ ਉਹਨਾਂ ਦੀ ਕੁਝ ਪਾਲਿਸੀਜ਼ ਨਾਲ ਅਸੀਂ ਡਿਸਐਗਰੀ ਕਰਦੇ ਹਾਂ। ਐਜ਼ ਅ ਪਰਸਨ ਟਰੂਡੋ ਸਾਹਿਬ ਹੀ ਇਜ਼ ਐਨ ਅਮੇਜ਼ਿੰਗ, ਮਤਲਬ ਜੇ ਮੈਂ ਸਿਆਸਤਦਾਨਾਂ ਦੀ ਗੱਲ ਕਰਾਂ ਵੀ ਜੇ ਮੈਂ ਗੱਲ ਇਹ ਕਹਾਂ, ਕਿਉਂਕਿ ਬਹੁਤ ਸਾਰੇ ਪੋਲੀਟੀਸ਼ੀਅਨਸ ਨੂੰ ਮਿਲਣ ਦਾ ਮੌਕਾ ਮਿਲਦਾ, ਤੇ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਟੌਪ 5 ਦੇ ਵਿੱਚ ਹੋਣਗੇ ਉਹ। ਹੋਰ ਬੜੇ ਸਾਰੇ ਪੋਲੀਟੀਸ਼ੀਅਨਸ ਦਾ ਮਿਲ ਕੇ ਮਜ਼ਾ ਆਉਂਦਾ ਕਈਆਂ ਨਾਲ ਆਫ ਦੀ ਏਅਰ ਜਦੋਂ ਅਸੀਂ ਸਟੂਡੀਓ 'ਚ ਬੈਠੇ ਹੁੰਦੇ ਹਾਂ, ਤੇ ਲੇਕਿਨ ਐਜ਼ ਅ ਪਰਸਨ ਹੀ ਇਜ਼ ਅ ਗ੍ਰੇਟ ਹਿਊਮਨ ਬੀਂਗ, ਲੇਕਿਨ ਹੁਣ ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਕੰਮ ਨਹੀਂ ਕਰ ਪਾ ਰਹੀਆਂ, ਸੋ ਉਹਨਾਂ ਨੂੰ ਇਸ ਚੀਜ਼ ਦਾ ਖਿਆਲ ਹੋ ਸਕਦਾ ਦੁਬਾਰਾ ਕਰ ਲੈਣ, ਡੇਢ ਸਾਲ ਦੇ ਵਿੱਚ ਜੇ ਕਰ ਦੇਣਗੇ ਤੇ ਅਸੀਂ ਉਹਨਾਂ ਦੀ ਤਾਰੀਫ਼ ਵੀ ਬਿਲਕੁਲ ਕਰਾਂਗੇ। ਜਦੋਂ ਇੰਡੀਆ ਗਏ ਸੀ 2018 ਚ, ਬਿਲਕੁਲ ਅਸੀਂ ਸਟਰੋਂਗ ਓਬਜੈਕਸ਼ਨ ਉਠਾਇਆ, ਸਾਡਾ ਇੰਡੀਆ ਦਾ ਬੜਾ ਪਿਆਰ ਹੈ, ਬਟ ਸਾਡਾ ਪ੍ਰਧਾਨ ਮੰਤਰੀ, ਹੁਣ ਅਸੀਂ ਕੈਨੇਡੀਅਨ, ਅਸੀਂ ਇੱਥੇ ਸਿਟੀਜ਼ਨਸ਼ਿਪ ਲੈ ਲਈ, ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਫੁੱਲ ਰਿਸਪੈਕਟ ਹੋਣੀ ਚਾਹੀਦੀ ਉੱਥੇ, ਕੋਈ ਵੀ ਹੋਵੇ, ਕੱਲ ਨੂੰ ਪੀਅਰ ਪੋਲੀਅਕ ਸਾਹਿਬ ਹੋਣ, ਸਾਡੇ ਟਰੂਡੋ ਸਾਹਿਬ ਹੋਣ, ਕੋਈ ਨਵੇਂ ਪ੍ਰਧਾਨ ਮੰਤਰੀ ਹੋਣ, ਜਿਹੜਾ ਵੀ ਸਾਡੇ ਪ੍ਰਧਾਨ ਮੰਤਰੀ ਹੋਵੇ, ਉਹਦੀ ਪੂਰੀ, ਕਿਉਂਕਿ ਦੇਖੋ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਰਿਸਪੈਕਟ 'ਚ ਸਾਡੀ ਰਿਸਪੈਕਟ ਹੈ। ਜੋ ਇੰਡੀਆ ਜਾਣ ਉਹਨਾਂ ਨੂੰ ਫੁੱਲ ਪ੍ਰੋਟੋਕਾਲ, ਪਰ ਪਤਾ ਕੀ ਹੋਇਆ, ਹੁਣ ਉਹਦੇ 'ਚ ਕਈ ਚੀਜ਼ਾਂ ਨੇ, ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਤੁਸੀਂ ਛੋਟਾ ਟੂਰ ਰੱਖੋ, ਤੁਸੀਂ ਐਡਾ ਵੱਡਾ ਟੂਰ ਨਾ ਰੱਖੋ, 3-4 ਦਿਨ ਦਾ। ਹੁਣ ਮੋਦੀ ਸਾਹਿਬ ਜਾ ਰਹੇ ਨੇ, 2 ਦਿਨ ਦਾ ਟੂਰ ਹੈ ਸਿਰਫ, ਠੀਕ ਹੈ, ਇੱਕ ਦਿਨ ਆਸਟ੍ਰੇਲੀਆ ਨੇ ਵੇਟ ਦੇਣਾ, ਠੀਕ ਹੈ, ਸੋ ਛੋਟਾ ਟੂਰ ਰੱਖੋ, ਤੁਸੀਂ ਐਡਾ ਲੰਬਾ ਚੌੜਾ ਨਾ ਰੱਖੋ ਕਿ ਇੱਧਰ ਪਹਿਲਾਂ ਗੁਜਰਾਤ, ਫਿਰ ਇਹ ਮੰਗ ਕਰ ਰਹੇ ਸੀ ਨਹੀਂ ਜੀ ਤੁਸੀਂ ਸਾਡੇ ਨਾਲ ਗੁਜਰਾਤ ਚੱਲੋ, ਕਹਿੰਦੇ ਇੰਨਾ ਲੰਬਾ ਟੂਰ ਹੈ ਤੁਹਾਡਾ, ਠੀਕ ਹੈ ਤੁਸੀਂ ਫਿਰ ਗੁਜਰਾਤ ਜਾਓ, ਬੰਬੇ ਜਾਓ, ਪੰਜਾਬ ਜਾਓ, ਤੁਸੀਂ ਘੁੰਮ ਫਿਰ ਕੇ ਆ ਜਾਓ, ਫਿਰ ਇੱਥੇ ਦਿੱਲੀ 2 ਦਿਨ ਕੱਢ ਲਾਂਗੇ ਤੁਹਾਡੇ ਲਈ, ਇੰਨਾ ਟਾਈਮ ਥੋੜੀ ਹੈ ਇੰਡੀਅਨ ਪ੍ਰਾਈਮ ਮਿਨਿਸਟਰ ਕੋਲ ਕਿ 6-7 ਦਿਨ ਤੁਹਾਡੇ ਨਾਲ ਘੁੰਮੀ ਫਿਰੀ ਜਾਣ। ਉਹ ਕਹਿੰਦੇ ਨਹੀਂ ਇੰਨਾ ਟਾਈਮ ਨਹੀਂ ਸੀ, ਛੋਟਾ ਜਾਂ ਤਾਂ ਛੋਟਾ ਰੱਖ ਲਓ 3-4 ਦਿਨ ਦਾ, ਫਿਰ ਅਸੀਂ ਨਾਲ ਤੁਰ ਜਾਂਦੇ ਤੁਹਾਡੇ, ਤੁਸੀਂ ਐਡਾ ਲੰਬਾ ਟੂਰ ਬਣਾ ਕੇ ਬੈਠ ਗਏ ਹੋ। ਐਨੀਵੇਜ਼ ਇਹਨਾਂ ਦਾ ਆਪਣਾ ਸੀਗਾ ਸਿਸਟਮ ਵੀ ਅਸੀਂ ਭਾਈ ਗੁਜਰਾਤੀ ਵੀ ਖੁਸ਼ ਕਰਨੇ ਆ ਤੇ ਅਸੀਂ ਗੁਜਰਾਤ ਵੀ ਜਾਣਾ, ਇਹਨਾਂ ਦਾ ਆਪਣਾ ਸਿਲਸਿਲਾ ਸੀ, ਅਸੀਂ ਪੰਜਾਬੀ ਵੀ ਖੁਸ਼ ਕਰਨੇ, ਅਸੀਂ ਪੰਜਾਬ ਵੀ ਜਾਣਾ, ਅਸੀਂ ਸਾਊਥ ਇੰਡੀਆ ਵਾਲੇ ਵੀ ਖੁਸ਼ ਕਰਨੇ, ਅਸੀਂ ਉੱਧਰ ਵੀ ਜਾਣਾ, ਬੰਬੇ ਵੀ ਜਾਣਾ, ਬੰਬੇ ਵੀ ਜਾਣਾ, ਜਿਵੇਂ ਤਾਂ ਦਿੱਲੀ ਦਾ ਜਾਣਾ ਹੀ ਜਾਣਾ ਆ, ਇਹ ਲੰਬਾ ਟੂਰ ਬਣਾ ਕੇ, ਠੀਕ ਹੈ, ਇਹਨਾਂ ਦੀ ਪਾਲਿਸੀ ਵੀ ਗਲਤ ਨਹੀਂ ਸੀ, ਮੈਂ ਤੁਹਾਨੂੰ ਸਟੋਰੀ ਬਿਹਾਇੰਡ ਦਾ ਹੈਡਲਾਈਨ ਦੱਸ ਦਿੱਤੀ ਵੀ ਹੋਇਆ ਕੀ ਸਾਰਾ, ਠੀਕ ਹੈ, ਪਰਦੇ ਦੇ ਪਿੱਛੇ। ਫਿਰ ਉਸ ਤੋਂ ਬਾਅਦ ਉਹ, ਮੈਂ ਤੇ ਖੁਦ ਕਹਿੰਦਾ ਵੀ ਉਹਨਾਂ ਨੂੰ ਪ੍ਰੋਟੋਕਾਲ ਜਦੋਂ ਬ੍ਰੇਕ ਕਰਕੇ ਕੋਈ ਵਧੀਆ ਕੋਈ ਕੈਬਨਿਟ ਮਿਨਿਸਟਰ ਆਉਂਦਾ, ਉਹਨਾਂ ਨੇ ਇੱਕ ਸਿੰਪਲ ਜੇ ਕੈਬਨਿਟ ਮਿਨਿਸਟਰ ਨੂੰ ਭੇਜ ਦਿੱਤਾ ਵੀ ਜੇ ਓਕੇ, ਬਟ ਜੇ ਵਧੀਆ ਹੁੰਦਾ ਜੇ ਖੁਦ ਪ੍ਰੋਟੋਕਾਲ ਬ੍ਰੇਕ ਕਰਕੇ ਮੋਦੀ ਸਾਹਿਬ ਆਉਂਦੇ, ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਰਿਸੀਵ ਕਰਦੇ, ਸਾਨੂੰ ਹੋਰ ਚੰਗਾ ਲੱਗਦਾ ਏਅਰਪੋਰਟ ਤੋਂ। ਐਨੀਵੇਜ਼, ਪਰ ਉਹਨਾਂ ਨੂੰ ਗਾਰਡ ਆਫ ਆਨਰ, ਵਧੀਆ ਪ੍ਰੋਟੋਕਾਲ, ਜੇ ਦਿੱਲੀ ਗਏ ਨੇ, ਦਿੱਲੀ ਬੜਾ ਵਧੀਆ ਇੱਜ਼ਤਮਾਨ ਉਹਨਾਂ ਨੂੰ ਦਿੱਤਾ ਹੈ। ਔਰ ਅਸੀਂ ਇਹ ਚਾਹੁੰਦੇ ਸੀਗੇ ਕਿ ਸਾਡੇ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਸਾਹਿਬ ਜਦੋਂ ਪਹਿਲੀ ਵਾਰ ਗਏ ਸੀ ਇੰਡੀਆ, ਉਹਨਾਂ ਨੂੰ ਨਹੀਂ ਪ੍ਰੋਟੋਕਾਲ ਵਧੀਆ ਮਿਲਿਆ ਸੀ, ਅਸੀਂ ਬੜੀ ਸਟਰੋਂਗ ਓਬਜੈਕਸ਼ਨ ਉਠਾਈ ਕਿ ਦੁਨੀਆਂ ਦੇ ਵਿੱਚ ਪਹਿਲਾ ਸਿੱਖ ਡਿਫੈਂਸ ਮਿਨਿਸਟਰ ਹੋਵੇ ਤੇ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੂੰ ਪ੍ਰੋਟੋਕਾਲ ਨਹੀਂ ਦੇ ਰਹੇ, ਰਿਸਪੈਕਟ ਨਹੀਂ ਦੇ ਰਹੇ। ਜਦੋਂ ਸੈਕਿੰਡ ਟਾਈਮ ਗਏ ਨੇ ਟਰੂਡੋ ਸਾਹਿਬ ਦੇ ਨਾਲ, ਫਿਰ ਵਧੀਆ ਉਹਨਾਂ ਨੇ ਮਿਲੇ ਜੁਲੇ, ਅਸੀਂ ਬੜਾ ਇਹਦੀ ਔਰ ਸਾਨੂੰ ਦਿੱਲੀ ਇਹ ਅਸੀਂ ਖਬਰ ਬ੍ਰੇਕ ਕੀਤੀ ਸੀ, ਸਾਨੂੰ ਦਿੱਲੀ ਤੋਂ ਖਬਰ ਆ ਗਈ ਸੀ, ਇੱਕ ਇੱਕ ਮਿੰਟ ਇਨ ਟੱਚ ਸੀਗੇ, ਸਾਨੂੰ ਦਿੱਲੀ ਤੋਂ ਖਬਰ ਆ ਗਈ ਸੀਗੀ ਕਿ ਜੀ ਪੰਜਾਬ ਜਾ ਰਹੇ ਆ ਔਰ ਉੱਥੇ ਕੈਪਟਨ ਸਾਹਿਬ ਹੁਣ ਸਵਾਗਤ ਕਰ ਰਹੇ ਆ, ਕਿਉਂਕਿ ਪਹਿਲਾਂ ਨਹੀਂ ਸੀਗੇ ਨਾ, ਤੁਹਾਨੂੰ ਯਾਦ ਹੋਏ, ਠੀਕ ਹੈ ਨੀ, ਪਹਿਲਾਂ ਕੈਪਟਨ ਸਾਹਿਬ ਨੇ ਕਿਹਾ ਸੀ ਮੈਂ ਨੀ ਮਿਲਣਾ ਹਰਜੀਤ ਸੱਜਣ ਨੂੰ, ਉਹ ਤਾਂ ਖਾਲਿਸਤਾਨੀ ਹੈ, ਠੀਕ ਹੈ ਨੀ, ਇਹ ਔਰ ਇੱਕ ਅਸੀਂ ਇੱਥੇ ਵੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਗੁਰਦੇਵ ਸਿੰਘ ਜੀ, ਅਸੀਂ ਵੀ ਇੱਥੇ ਸਟਰੋਂਗ ਓਬਜੈਕਸ਼ਨ ਉਠਾਉਂਦੇ ਹਾਂ ਕਿ ਇਹ ਖਾਲਿਸਤਾਨੀ ਉਹ ਖਾਲਿਸਤਾਨੀ ਹੈ, ਇੱਦਾਂ ਕਿਉਂ? ਉਹ ਮੈਂ ਤਾਂ ਇੱਥੇ ਜਾਣਦਾ ਸਾਰੇ ਕੈਬਨਿਟ ਮਿਨਿਸਟਰਸ ਨੂੰ, ਇਹਨਾਂ ਨੂੰ, ਮੈਂਬਰ ਪਾਰਲੀਮੈਂਟ ਨੂੰ ਮਿਲਦਾ ਹੈ, ਉਹ ਔਨ ਦੀ ਏਅਰ ਤੇ ਆਫ ਦੀ ਏਅਰ ਦੋਨੋਂ ਤਰਫ, ਔਨ ਦੀ ਏਅਰ ਵੀ ਆਫ ਦੀ ਏਅਰ ਕਹਿੰਦੇ ਯਾਰ ਇਟ ਹਰਟਸ, ਇਹ ਸਾਨੂੰ ਹਰਟ ਕਰਦਾ, ਤੁਸੀਂ ਸਾਨੂੰ ਖਾਲਿਸਤਾਨੀ ਖਾਲਿਸਤਾਨੀ ਕਰੀ ਜਾਂਦੇ ਹੋ, ਠੀਕ ਹੈ। ਅਮਰਜੀਤ ਸੋਈ ਸਾਹਿਬ ਜਦੋਂ ਮੰਤਰੀ ਸੀਗੇ ਉਹਨਾਂ ਨੇ ਸਾਫ਼ ਕਹਿਤਾ ਸੀ, ਉਹ ਕਹਿੰਦੇ ਮੈਂ ਤਾਂ ਯਾਰ ਇਹਨਾਂ ਦੇ ਖਿਲਾਫ਼ ਲੜਾਈ ਲੜੀ ਹੈ ਖਾਲਿਸਤਾਨੀਆਂ ਦੇ ਖਿਲਾਫ਼, ਅਮਰਜੀਤ ਸੋਈ ਸਾਹਿਬ ਨੇ ਔਨ ਰਿਕਾਰਡ ਕਹਿਤਾ ਸੀ ਕਿ ਮੈਂ ਤਾਂ ਇਹਨਾਂ ਦੇ ਖਿਲਾਫ਼ ਲੜਾਈ ਲੜੀ ਹੈ, ਤੁਸੀਂ ਮੈਨੂੰ ਖਾਲਿਸਤਾਨੀ ਖਾਲਿਸਤਾਨੀ ਕਰੀ ਜਾ ਰਹੇ ਹੋ। ਤੇ ਈਵਨ ਕੋਈ MP ਆ ਉਹ ਕਹਿੰਦੇ ਸਾਨੂੰ ਐਵੇਂ ਇੰਡੀਆ ਗਵਰਨਮੈਂਟ ਲੇਬਲ ਲਾਉਂਦੇ ਰਹਿੰਦੇ ਜਾਂ ਉਹਨਾਂ ਦੇ ਬੰਦੇ ਸਾਨੂੰ ਲੇਬਲ ਲਾਉਂਦੇ ਰਹਿੰਦੇ ਆ, ਉਹ ਕਹਿੰਦੇ ਅਸੀਂ ਕੋਈ ਖਾਲਿਸਤਾਨੀ ਨਹੀਂ, ਅਸੀਂ ਤਾਂ ਆਪਣਾ ਕੰਮ ਕਰਦੇ ਹਾਂ। ਨਾਲੇ ਮੈਂ ਜਾਣਦਾ ਜਿਹੜੇ ਦੇਖੋ ਹੁਣ ਕਿਸੇ ਦੇ ਪੇਰੈਂਟਸ ਕਿੱਥੇ ਇਨਵੋਲਵ ਨੇ, ਨਹੀਂ ਇਨਵੋਲਵ ਹੈ, ਉਹ ਉਹਨਾਂ ਦੇ ਪੇਰੈਂਟਸ ਜਾਣਨ, ਠੀਕ ਹੈ। ਲੇਕਿਨ ਅੱਜ ਦੀ ਜਿਹੜੀ ਜਨਰੇਸ਼ਨ ਹੈ, ਕਿਉਂਕਿ ਮੈਂ ਜਦਾ ਜਰਨਲਿਜ਼ਮ ਚ ਆਇਆ, ਨਵਦੀਪ ਬੈਂਸ ਸਾਹਿਬ ਹੋ ਗਏ, ਉਦੋਂ ਰੂਬੀ ਸੋਤਾ ਜੀ ਤਾਂ ਹੋਣਾ, ਉਦੋਂ ਰੂਬੀ ਢੱਲਾ ਜੀ ਹੁੰਦੇ ਸੀਗੇ, ਨਵਦੀਪ ਆਪਣੇ ਨਵਦੀਪ ਬੈਂਸ ਸਾਹਿਬ ਔਰ ਇਹ ਸਾਡੇ ਸਾਹਮਣੇ ਆਏ ਆ ਸਾਰੇ ਸਿਆਸਤ ਦੇ ਵਿੱਚ। ਔਰ ਚਾਹੇ ਤੁਸੀਂ ਅੱਜ ਦੇ ਕੋਈ ਜਿੰਨੇ ਯੰਗ ਬੱਚੇ ਨੇ ਸਾਰੇ ਇਹਨਾਂ ਇਹ ਜਿਹੜੇ ਇੱਥੇ ਦੇ ਕੈਨੇਡੀਅਨ ਬੋਰਨ ਬੱਚੇ, ਠੀਕ ਹੈ ਅਸੀਂ ਕੰਪੀਟੈਂਸ ਤੇ ਜ਼ਰੂਰ ਗੱਲ ਕਰਾਂਗੇ ਕਿ ਕੰਪੀਟੈਂਟ ਕੋਈ ਹੈਗੇ ਆ ਕੋਈ ਨਹੀਂ ਹੈਗੇ, ਉਹ ਇੱਕ ਅਲੱਗ ਚੀਜ਼ ਹੈ। ਲੇਕਿਨ ਇਹਨਾਂ ਦਾ ਫੋਕਸ ਹੁਣ ਉਸ ਉਹਨਾਂ ਚੀਜ਼ਾਂ ਵੱਲ ਨਹੀਂ ਹੈ, ਉਹ ਆਪਣੇ ਇੱਥੇ ਕੈਨੇਡੀਅਨ ਹਿਸਾਬ ਦੇ ਨਾਲ ਸਾਰਾ ਕੁਝ ਚੱਲਦੇ ਆ, ਉਹਨਾਂ ਦੇ ਹੁਣ ਪੇਰੈਂਟਸ ਦੇ ਨਾਲ ਜੋੜ ਕੇ ਇੱਧਰ ਉੱਧਰ ਕਰਕੇ ਜੋ ਮਰਜ਼ੀ ਅਸੀਂ ਸਵਾਲ ਜਵਾਬ ਕਰੀ ਜਾਈਏ ਉਹਨਾਂ ਨੂੰ, ਬਟ ਆਈ ਥਿੰਕ ਵੀ ਸ਼ੁਡ ਫੋਕਸ ਔਨ ਕੈਨੇਡਾ ਫਸਟ। ਵਿਰਕ ਸਾਹਿਬ ਦਾ ਵੈਲਕਮ ਕਰ ਲਈ, ਥੈਂਕ ਯੂ ਗੁਰਦੇਵ ਸਿੰਘ ਜੀ, ਥੈਂਕ ਯੂ, ਥੈਂਕ ਯੂ।
ਓਕੇ ਓਕੇ ਸਰ ਜੀ, ਲਾਸਟ ਮੈਂ ਇਹੀ ਕਹਿਣਾ ਚਾਹੁੰਦਾ, ਕੋਈ ਵੀ ਪ੍ਰਧਾਨ ਮੰਤਰੀ ਆਵੇ ਕਿਸੇ ਵੀ ਪਾਰਟੀ ਦਾ ਆਵੇ, ਮੈਂ ਰਿਸਪੈਕਟ ਕਰੂੰਗਾ ਔਰ ਮੇਰੇ ਵਾਸਤੇ ਕੈਨੇਡਾ ਫਸਟ ਹੈ ਜੀ, ਪਹਿਲੇ ਨੰਬਰ ਤੇ ਕੈਨੇਡਾ ਵਾ, ਮੈਂ ਕੈਨੇਡੇ ਦੇ ਸਪੋਰਟ ਚ ਖੜਾਉਂਗਾ ਔਰ ਕੋਈ ਵੀ ਪ੍ਰਧਾਨ ਮੰਤਰੀ ਆਵੇ, ਚਾਹੇ ਪੀਸੀ ਦਾ ਆਵੇ, ਚਾਹੇ ਲਿਬਰਲ ਦਾ ਆਵੇ, ਚਾਹੇ ਕਿਸੇ ਦਾ ਵੀ। ਥੈਂਕ ਯੂ ਸਰ।
ਥੈਂਕ ਯੂ, ਬਿਲਕੁਲ ਬਿਲਕੁਲ, ਸਾਡੇ ਸਾਰਿਆਂ ਲਈ ਹੀ ਹੋਣਾ ਚਾਹੀਦਾ ਜੀ, ਸਾਡੇ ਸਾਰਿਆਂ ਲਈ। ਅਸੀਂ ਹੁਣ ਇਹ ਜਿਹੜਾ ਨਾਰਾ ਹੈ ਇਹਨੂੰ ਸਟਰੋਂਗ ਕਰਨਾ ਹੈ, ਕੈਨੇਡਾ ਫਸਟ ਜੀ। ਵਿਰਕ ਸਾਹਿਬ ਦਾ ਵੈਲਕਮ ਕਰਦਾ, ਫਿਰ ਕਾਲਰਸ ਬਹੁਤ ਇੰਤਜ਼ਾਰ ਕਰੇ, ਉਹਨਾਂ ਵੱਲ ਵੀ ਜਾਣਾ। ਵਿਰਕ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ,
ਮੈਂ ਠੀਕ ਠਾਕ ਹਾਂ, ਸਤਿ ਸ੍ਰੀ ਅਕਾਲ ਯੁਧਵੀਰ ਜੀ, ਥੈਂਕ ਯੂ ਤੁਹਾਡਾ, ਜਿਉਂਦੇ ਰਹੋ, ਮਾਲਕ ਚੜ੍ਹਦੇ ਕਲਾਂ ਵਿੱਚ ਰੱਖੇ,
ਥੈਂਕ ਯੂ ਸਰ,
ਧਮਾਲਾਂ ਪਾਉਂਦੇ ਰਹੋ ਜਿਵੇਂ ਸਵੇਰ ਦੀਆਂ ਪਾ ਰਹੇ ਹੋ, ਪਰਮਾਤਮਾ ਤੁਹਾਡੀ ਐਨਰਜੀ ਵੀ ਵਧਾਵੇ, ਸਿਹਤ ਵਧੀਆ ਰੱਖੇ। ਮੇਰੇ ਵੱਲੋਂ ਨਾਰੀ ਸ਼ਕਤੀ, ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ ਯੁਧਵੀਰ ਜੀ, ਮੈਂ ਦੋ ਗੱਲਾਂ ਕਰਨੀਆਂ ਨਿੱਕੀਆਂ ਨਿੱਕੀਆਂ। ਮਾਇਕ ਗਾਰਨੋ ਸਾਹਿਬ ਨੇ ਆਪਣੀ ਬੁੱਕ ਚ ਅਟੈਕ ਕੀਤਾ ਟਰੂਡੋ ਸਾਹਿਬ ਤੇ, ਜਦੋਂ ਇਹ ਫੋਰਨ ਮਿਨਿਸਟਰ ਸਨ, ਕੀ ਇਹਨਾਂ ਕਿਤਾਬ ਚ ਲਿਖਿਆ ਆਪਣੇ ਚ ਮੈਂ ਕੈਨੇਡਾ ਦੀ ਅਪਲਿਫਟਿੰਗ ਵਾਸਤੇ, ਕੈਨੇਡਾ ਦੀ ਪੋਜੀਸ਼ਨ ਇੰਟਰਨੈਸ਼ਨਲ ਲੈਵਲ ਤੇ ਸਟਰੋਂਗ ਕਰਨ ਲਈ ਆਹ ਮੁੱਦੇ ਸੋਲਵ ਕੀਤੇ, ਆਹ ਮੁੱਦੇ ਖੜੇ ਕੀਤੇ, ਆਹ ਮੈਂ ਪਾਲਿਸੀਆਂ ਬਣਵਾਈਆਂ ਐਜ਼ ਏ ਫੋਰਨ ਮਿਨਿਸਟਰ, ਜਿਹਦੇ ਨਾਲ ਕੈਨੇਡਾ ਦੀ ਪੋਜੀਸ਼ਨ ਬੜੀ ਸਟਰੋਂਗ ਹੋਈ ਇੰਟਰਨੈਸ਼ਨਲ ਲੈਵਲ ਤੇ। ਕੋਈ ਇਹੋ ਜਿਹੀ ਗੱਲ ਇਹਨਾਂ ਨੇ ਕੀਤੀ ਆਪਣੀ ਕਿਤਾਬ ਦੇ ਵਿਚ?
ਇਹ ਜਿਹੜੇ ਫੋਰਨ ਮਿਨਿਸਟਰ ਨੇ ਕੁਝ ਮਹੀਨੇ ਇਹਨਾਂ ਨੂੰ ਰੱਖਿਆ, ਇਹਨਾਂ ਨੂੰ ਫੋਰਨ ਲਾਤਾ ਗਿਆ ਸੀਗਾ, ਕੁਝ
ਮਹੀਨੇ
ਬਾਹਰ ਚੋਂ ਕੱਢਿਆ ਗਿਆ।
ਮੈਂ ਇਸ ਗੱਲ ਤੇ ਐਗਰੀ ਕਰ ਗਿਆ, ਕੁਝ ਮਹੀਨੇ ਰਹੇ
ਜੀ,
ਲੇਕਿਨ ਉਸ ਤੋਂ ਅਗਲੀ ਟਰਮ ਚ ਇਹਨਾਂ ਨੂੰ ਫੋਰਨ ਇਹਨਾਂ ਨੂੰ ਕੈਬਨਿਟ ਚ ਨਹੀਂ ਲਿਆ, ਤੇ ਉਸ ਗੁੱਸੇ ਨਾਲ ਭਰੇ ਪਏ ਨੇ। ਅੱਜ ਇਹ ਫੋਰਨ ਪਾਲਿਸੀ ਦੇ ਉੱਤੇ ਸਵਾਲ ਚੁੱਕਦੇ ਪਏ ਨੇ, ਕਿਉਂਕਿ ਇਹਨਾਂ ਦਾ ਮੂਡ ਹੈ ਕਿ ਮੈਂ ਲਿਬਰਲ ਪਾਰਟੀ ਦੀ ਰੇਸ ਤੇ ਲੜਾਈ ਲੜਾਂਗਾ। ਇਹਨਾਂ ਨੂੰ ਯੁੱਧਵੀਰ ਜੀ ਜਿਸ ਤਰੀਕੇ ਨਾਲ ਕਿਤਾਬ ਕੱਢੀ ਹੈ ਤੇ ਕਰਦੇ ਪਏ ਨੇ, ਕੋਈ ਲਿਬਰਲ ਵੋਟਰ ਜਿਹੜੇ ਨੇ ਇਹਨਾਂ ਨੂੰ ਵੋਟ ਪਾਉਣਗੇ? ਆਹ ਟਰੂਡੋ ਸਾਹਿਬ ਨੂੰ ਬਦਨਾਮ ਕਰਨ ਦੀਆਂ ਗੱਲਾਂ ਨੇ ਇਸ ਵੇਲੇ, ਇਸ ਤੋਂ ਵੱਧ ਕੁਛ ਨਹੀਂ ਹੈਗਾ। ਮਾਇਕ ਗਾਰਨੋ ਇਸ ਦੇ ਚੱਲੇ ਕਾਰਤੂਸ ਨੇ, 75 ਸਾਲ ਦੀ ਉਮਰ ਹੋ ਗਈ ਇਹਨਾਂ ਦੀ, ਇਹਨਾਂ ਨੂੰ ਆਪਣੇ ਆਪ ਚ ਹੀ ਮਸਤ ਰਹਿਣਾ ਚਾਹੀਦਾ ਤੇ ਮਾਲਾ ਫੜ ਲੈਣੀ ਚਾਹੀਦੀ ਹੈ। ਹੁਣ ਦੂਜੇ ਪਾਸੇ ਯੁੱਧਵੀਰ ਜੀ, ਇੱਕ UK ਦਾ ਇਲੈਕਸ਼ਨ ਹੋਇਆ, 264 ਨਾਰੀ ਸ਼ਕਤੀ ਆਈਆਂ ਨੇ ਉੱਥੇ ਪਾਰਲੀਮੈਂਟ ਚ, ਤੁਸੀਂ ਜ਼ਿਕਰ ਨਹੀਂ ਕੀਤਾ, ਮੈਂ ਸੁਣ ਰਿਹਾ ਸਵੇਰ ਦਾ, 264 ਕੈਨੇਡਾ ਚ ਦੱਸ ਦਿਓ ਕਿੰਨੀਆਂ ਨੇ ਤੇ ਇੰਡੀਆ ਚ ਦੱਸ ਦਿਓ ਕਿੰਨੀਆਂ ਨੇ, ਮੈਨੂੰ ਜਰਾ ਇਹ ਕਲੀਅਰ ਕਰਿਆ ਜੇ।
ਕੈਨੇਡਾ ਚ ਹੈਗੀਆਂ ਜੀ 338 ਤੇ ਇੰਡੀਆ ਚ ਹੈਗੀਆਂ 543 ਜੀ।
ਨਹੀਂ ਨਹੀਂ ਨਾਰੀ ਸ਼ਕਤੀਆਂ ਕਿੰਨੀਆਂ ਕਿੰਨੀਆਂ ਨੇ?
ਅੱਛਾ ਨਾਰੀ ਸ਼ਕਤੀ, ਅੱਛਾ ਤੁਸੀਂ ਫੀਮੇਲ ਦੀ ਗੱਲ ਕਰ ਰਹੇ ਹੋ?
ਹਾਂ ਫੀਮੇਲ,
ਫੀਮੇਲ ਮੈਂ ਚੈੱਕ ਕਰਕੇ ਤੁਹਾਨੂੰ ਦੱਸ ਦਾਂਗਾ ਵੀ ਕੈਨੇਡਾ ਚ ਕਿੰਨੀ,
ਉੱਥੇ 264 ਆਈਆਂ ਨੇ,
ਇੰਡੀਆ ਤੋਂ ਤਾਂ ਡੈਫੀਨਿਟਲੀ ਜ਼ਿਆਦਾ ਹੀ ਹੋਏਗਾ।
ਯੂਕੇ ਚ 264 ਆਈਆਂ ਨੇ ਯੁਧਵੀਰ ਜੀ?
ਜੀ ਜੀ ਜੀ, ਉਹਦੇ ਚ ਆਪਣੇ 10 ਪੰਜਾਬੀ ਵੀ ਆਏ ਆ।
ਉਹ ਰਿਕਾਰਡ ਤੋੜ, ਮੈਂ ਹੈਰਾਨ ਰਹਿ ਗਿਆ ਸੁਣ ਕੇ ਸਵੇਰੇ
ਜੀ ਜੀ
BBC ਤੇ। ਕਿੱਡੀ ਵੱਡੀ ਉੱਥੇ ਇਹ ਗੁੱਡ ਹੈ ਕਿ ਪਬਲਿਕ ਕਿਸ ਤਰ੍ਹਾਂ ਸੋਚਦੀ ਹੈ ਵੂਮਨਸ ਬਾਰੇ। ਤਾਂ ਉਹਨਾਂ ਦੀ ਪ੍ਰਾਈਮ ਮਿਨਿਸਟਰ ਸੀ ਜਿਹੜੀ ਇੰਦਰਾ ਗਾਂਧੀ ਵਾਂਗੂ ਸਟਰੋਂਗ ਰਹੀ, ਉਹਨਾਂ ਚਿਰ ਉਹਦੀ ਸਪੋਰਟ ਉਹਨੂੰ ਮਿਲਦੀ ਰਹੀ। ਪਰ ਅਫਸੋਸ ਦੀ ਗੱਲ ਹੈ ਕਿ ਇਹ ਸਾਡੇ ਇੰਡੀਆ ਦੇ ਵਿੱਚ ਜਿਹਦੇ ਬਾਰੇ ਬੜਾ ਸ਼ੁਰੂ ਤੋਂ ਕਿਹਾ ਜਾਂਦਾ ਕਿ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਨਾਰਾ ਦਿੱਤਾ ਸੀ, ਤੇ ਅਸੀਂ ਅਜੇ ਤੱਕ ਨਾਰੀ ਸ਼ਕਤੀ ਨੂੰ ਉਹ ਰਿਸਪੈਕਟ ਨਹੀਂ ਦੇ ਸਕੇ ਜੋ ਅਸੀਂ ਦੇਣੀ ਚਾਹੁੰਦੇ ਹਾਂ, ਦੇਣੀ ਚਾਹੀਦੀ, ਜਿਸ ਲਈ ਉਹ ਡਿਜ਼ਰਵ ਕਰਦੀ ਹੈ। ਉਹਨੂੰ ਬਰਾਬਰ ਤੇ ਲਿਆ ਕੇ ਖੜਾ ਕਰਕੇ ਉਹਦੇ ਨਾਲ ਕੰਮ ਕਰਨ ਤੋਂ ਗੁਰੇਜ਼ ਕਰਦੇ।
ਸਰ ਉਹਦਾ ਇੱਕ ਕਾਰਨ ਹੈ ਨਾ, ਉਹਦਾ ਕਾਰਨ ਇਹ ਹੈ ਕਿ ਦੇਖੋ ਮੈਨੂੰ ਐਗਜੈਕਟ ਨਹੀਂ ਪਤਾ, ਪਹਿਲਾਂ ਮੈਂ ਕੈਨੇਡਾ ਦੀ ਗੱਲ ਕਰ ਲੈਂਦਾ, ਮੈਨੂੰ ਐਗਜੈਕਟ ਨਹੀਂ ਪਤਾ, ਬਟ ਆਈ ਥਿੰਕ
90
ਮੈਨੂੰ ਕੈਨੇਡਾ ਦਾ ਐਗਜੈਕਟ ਨਹੀਂ ਪਤਾ, ਪਰ 90 ਤੋਂ 100 ਦੇ ਵਿੱਚ ਜਾਂ 125 ਦੇ ਵਿੱਚ ਕਿਤੇ ਇੱਥੇ ਵੀ ਨੰਬਰ ਹੋਏਗਾ। ਠੀਕ ਹੈ, ਇੱਥੇ ਵੀ ਫੇਅਰਲੀ ਗੁੱਡ ਨੰਬਰ ਹੈ। ਠੀਕ ਹੈ, ਮੈਂ ਐਸਾ ਤਾਂ ਨਹੀਂ ਕਹਿਣਾ ਚਾਹੁੰਦਾ ਕਿ 50% ਨੰਬਰ ਹੈ, ਕਿਉਂਕਿ ਜੇ ਅਸੀਂ 338 ਦੀ ਗੱਲ ਕਰੀਏ ਤਾਂ ਫਿਰ ਤੇ ਸਾਨੂੰ 150 ਪਲੱਸ ਹੋਣੀਆਂ ਚਾਹੀਦੀਆਂ, ਪਰ ਆਈ ਐਮ ਸ਼ੋਰ ਕਿ 120 ਤੋਂ ਥੱਲੇ ਥੱਲੇ ਹੀ ਆ ਤੇ 90 ਤੋਂ ਉੱਪਰ ਹੈ। ਤੇ ਇੰਨੀਆਂ ਕੁ ਮੈਂਬਰ ਪਾਰਲੀਮੈਂਟ ਸਾਡੇ ਇੱਥੇ ਵੀ ਹੈਗੀਆਂ ਨੇ ਕੈਨੇਡਾ ਦੇ ਵਿੱਚ, ਪਹਿਲਾਂ ਕੈਨੇਡਾ ਦੀ ਮੈਂ ਗੱਲ ਕਰ ਲਾਂ। ਦੂਸਰਾ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਕਿ ਇੰਗਲੈਂਡ ਦੀ, ਜਦੋਂ ਮਾਰਗਰੇਟ ਥੈਚਰ ਜੀ, ਠੀਕ ਹੈ, ਜਦੋਂ ਮਾਰਗਰੇਟ ਥੈਚਰ ਜੀ ਬਣੇ ਨੇ ਨਾ ਪ੍ਰਧਾਨ, ਪਹਿਲਾਂ MP ਬਣੇ ਜਦੋਂ, ਉਦੋਂ ਕੰਜ਼ਰਵੇਟਿਵ ਪਾਰਟੀ ਜਿਹੜੀ ਹੁਣੇ ਹਾਰੀ ਹੈ, ਉਦੋਂ ਉੱਥੇ ਕੋਈ ਮਹਿਲਾ MP ਨਹੀਂ ਸੀ ਹੋਇਆ ਕਰਦੀ। ਠੀਕ ਹੈ, ਤੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਈਆਂ ਉਸ ਵੇਲੇ ਕਿ, ਔਰ ਉਹ ਸਮਝਦੇ ਨਹੀਂ ਸੀਗੇ ਕਿ ਅੱਛਾ ਇੱਕ ਮਹਿਲਾ ਇੱਕ ਫੀਮੇਲ ਉਹ ਮੈਂਬਰ ਪਾਰਲੀਮੈਂਟ ਬਣ ਗਈ, ਇਹ ਕਿੱਦਾਂ ਹੋ ਸਕਦਾ ਹੈ? ਬਟ ਵੀ ਆਲ ਨੋ ਕਿ 11 ਸਾਲ ਉੱਥੇ ਦੇ ਪ੍ਰਾਈਮ ਮਿਨਿਸਟਰ ਰਹੇ ਨੇ 1979 ਤੋਂ ਲੈ ਕੇ 1990 ਤੱਕ। ਸੋ ਉੱਥੇ ਸਾਡੇ ਇੱਥੇ ਕਿਮ ਕੈਂਬਲ ਜੀ ਬਹੁਤ ਥੋੜੀ ਦੇਰ ਲਈ ਬਣੇ ਆ। ਕੈਨੇਡਾ ਨੇ ਕੋਈ ਲੰਬਾ ਚੌੜਾ ਹਿਸਟਰੀ ਨਹੀਂ ਹੈ ਸਾਡੇ ਕੋਲ ਫੀਮੇਲ ਪ੍ਰਾਈਮ ਮਿਨਿਸਟਰ ਦੀ, ਔਰ ਅਮਰੀਕਾ ਦੇ ਵਿੱਚ ਤੇ ਇੱਕ ਵੀ ਰਾਸ਼ਟਰਪਤੀ ਫੀਮੇਲ ਬਣੀ ਨਹੀਂ ਅੱਜ ਤੱਕ। ਸੋ ਕੈਨੇਡਾ ਔਰ ਅਮਰੀਕਾ ਦੇ ਵਿੱਚ ਹੋਰ ਸਾਨੂੰ ਸਟਰੈਂਥਨ ਕਰਨਾ ਪਏਗਾ ਫੀਮੇਲ ਰਾਈਟਸ ਨੂੰ। ਜਿਹੜਾ ਇੰਗਲੈਂਡ ਹੈ ਉਹ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਮਾਰਗਰੇਟ ਥੈਚਰ ਜੀ ਤਾਂ ਪ੍ਰਧਾਨ ਮੰਤਰੀ ਰਹੇ ਨੇ, 11 ਸਾਲ ਸਟਰੋਂਗ ਪ੍ਰਧਾਨ ਮੰਤਰੀ ਰਹੇ ਨੇ ਜੀ। ਵਿਰਕ ਸਾਹਿਬ ਤੁਸੀਂ ਵੀ ਲਾਈਨ ਹੋਲਡ ਕਰ ਲਓ, ਜਤਿੰਦਰ ਜੀ ਤੁਸੀਂ ਆਉਂਦੇ ਰਹੋ। ਜਤਿੰਦਰ ਜੀ ਗੋਹੜ, ਹਾਂਜੀ ਜਤਿੰਦਰ ਜੀ ਤੁਸੀਂ ਆਉਂਦੇ ਰਹੋ ਸਰ, ਫੋਨ ਅਨਮਿਊਟ ਕਰ ਲਓ ਜੀ।
ਹੈਲੋ
ਹੈਲੋ ਜੀ ਹੈਲੋ, ਹਾਂਜੀ ਹਾਂਜੀ ਜਤਿੰਦਰ ਜੀ ਸਤਿ ਸ਼੍ਰੀ ਅਕਾਲ, ਵੈਲਕਮ ਸਰ।
ਹਾਂਜੀ ਹਾਂਜੀ ਜੋਤਵੀਰ ਜੀ ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ
ਸਤਿ ਸ਼੍ਰੀ ਅਕਾਲ ਜੀ।
ਆਵਾਜ਼ ਹੈਲੋ,
ਹਾਂਜੀ
ਹਾਂਜੀ ਯੋਧਵੀਰ ਜੀ, ਬਸ ਤੁਹਾਡਾ ਪ੍ਰੋਗਰਾਮ ਤੇ ਸੁਣਦੇ ਰਹੀ ਦਾ, ਕਾਲ ਕਦੇ ਕਦੇ ਕਰਨ ਦਾ ਮੌਕਾ ਮਿਲਦਾ, ਤੁਸੀਂ ਵੀ ਬਿਜ਼ੀ ਹੁੰਦੇ ਹੋ। ਯੋਧਵੀਰ ਜੀ ਜਿਹੜਾ ਤੁਸੀਂ ਆ ਕੈਨੇਡਾ ਫਸਟ ਦਾ ਨਾਰਾ ਨਾ, ਇਹ ਮੇਰਾ ਖਿਆਲ ਆ ਅੱਜ ਤੋਂ ਬਾਅਦ ਅਸੀਂ ਸਾਰੇ ਇਹਦੇ ਉੱਤੇ ਕੰਮ ਕਰੀਏ ਤੇ ਤਾਂ ਹੀ ਸਾਡਾ ਜਿਹੜਾ ਔਰ ਸਾਡੇ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਇੱਥੇ ਬਿਹਤਰ ਹੋ ਸਕਦਾ, ਕਿਉਂਕਿ ਜੇ ਅਸੀਂ ਉਹੀ ਇੰਡੀਆ ਉਹੀ ਪਾਕਿਸਤਾਨ ਤੇ ਉਹੀ ਟੋਪਿਕ ਜਿਹੜੇ ਇੱਥੇ ਰੋਜ਼ ਡਿਸਕਸ ਕਰੀ ਗਏ ਨਾ, ਤਾਂ ਉਹ ਦਿਨ ਦੂਰ ਨਹੀਂ ਆ ਕਿ ਅਸੀਂ ਇਸ ਕੰਟਰੀ ਨੂੰ ਵੀ ਇੰਡੀਆ ਜਾਂ ਪਾਕਿਸਤਾਨ ਹੀ ਬਣਾ ਦਾਂਗੇ, ਕਿਉਂਕਿ ਉਹੀ ਫਿਲੋਸਫੀ ਉਹੀ ਵਿਚਾਰਧਾਰਾ ਉਹੀ ਕ੍ਰਿਟਿਸਿਜ਼ਮ ਤੇ ਅਸੀਂ ਕੋਈ ਉਸਾਰੂ ਗੱਲ ਤਾਂ ਕਰਦੇ ਕੋਈ ਨਹੀਂ, ਇੱਕ ਦੂਜੇ ਲੱਤਾਂ ਖਿੱਚਣ ਦੇ ਇਲਾਵਾ ਯੂਨੋ ਕੋਈ ਪੋਜ਼ਿਟਿਵ ਗੱਲਬਾਤ ਹੁੰਦੀ ਕੋਈ ਨਹੀਂ। ਤੇ ਬਾਕੀ ਜਿਹੜੀ ਗੱਲ ਆ ਗੁਰਦੇਵ ਸਿੰਘ ਹੋਣੀ ਬਹੁਤ ਵਧੀਆ ਗੱਲਾਂ ਕਰਦੇ ਆ, ਤੇ ਮੈਂ ਤੁਹਾਨੂੰ ਕਦੀ ਪਹਿਲਾਂ ਗੱਲ ਕੀਤੀ ਨੀ ਖੁੱਲ ਕੇ, ਮੈਨੂੰ 35 ਸਾਲ ਹੋ ਗਿਆ ਕੈਨੇਡਾ ਆਏ ਨੂੰ, ਤੇ ਸ਼ੁਰੂ ਤੋਂ ਜਿਸ ਤਰ੍ਹਾਂ ਦਾ ਇੱਥੇ ਹਿਸਾਬ ਕਿਤਾਬ ਦੇਖਿਆ ਸੀਗਾ ਕਿ ਜੀ ਲਿਬਰਲ ਨੂੰ ਵੋਟ ਪਾਓ, ਲਿਬਰਲ ਦੇਸ ਲਿਬਰਲ ਦੈਟ, ਤੇ ਮੈਂ ਵੀ ਜਦੋਂ ਦਾ ਸਿਟੀਜ਼ਨਸ਼ਿਪ ਲਈ ਸਿੰਸ 92 ਤੇ ਮੈਂ ਲਿਬਰਲ ਨੂੰ ਵੋਟ ਪਾਉਂਦਾ ਰਿਹਾ। ਲੇਕਿਨ ਇੱਕ ਟਾਈਮ ਜਦੋਂ ਵੀ ਇਹੋ ਜਿਹਾ ਆਇਆ ਕਿ ਜਦੋਂ ਹਰ 6 ਮਹੀਨੇ ਬਾਅਦ ਇਲੈਕਸ਼ਨ ਹੁੰਦੀ ਪਈ ਸੀਗੀ, ਤੇ ਮੈਂ ਇੱਕ ਛੋਟਾ ਜਿਹਾ ਇੱਕ ਵੋਟਰ ਹੀ ਹੈਗਾ ਆ, ਬਟ ਆਈ ਡੋਂਟ ਨੋ, ਮੈਂ ਉਸ ਵੇਲੇ ਤੰਗ ਆ ਕੇ ਕਿ ਇਹ ਜਿਹੜੀਆਂ ਵੋਟਾਂ ਰੋਜ਼ ਪੈ ਰਹੀਆਂ, ਰੋਜ਼ ਸਾਡੀ ਕੈਨੇਡੀਅਨ ਟੈਕਸਪੇਅਰ ਦੀ ਮਨੀ ਦਾ ਜਿਹੜਾ ਆ ਉਹ ਮਜ਼ਾਕ ਉਡਾਇਆ ਜਾ ਰਿਹਾ, ਤੇ ਦੈਨ ਆਈ ਵੋਟਡ ਫਾਰ ਹਾਰਪਰ। ਕਿਉਂ ਸਿਰਫ ਇਸ ਕਰਕੇ ਕਿਉਂ ਇਸ ਕਰਕੇ ਕਿ ਕੈਨੇਡਾ ਦਾ ਕੋਈ ਭਲਾ ਹੋ ਸਕੇ, ਕੋਈ ਸਟੇਬਲ ਗੌਰਮੈਂਟ ਆਵੇ ਤੇ ਉਹ ਆ ਕੇ ਕੁਛ ਨਵੀਆਂ ਪਾਲਿਸੀਜ਼ ਕੋ ਅੱਛੀਆਂ ਪਾਲਿਸੀਜ਼ ਲਿਆਵੇ। ਇਸ ਕਰਕੇ ਮੈਂ ਉਸ ਵੇਲੇ ਦੀ ਜਿਹੜੀ ਗੌਰਮੈਂਟ ਸੀਗੀ ਹਾਰਪਰ ਬਣੇ ਸੀਗੇ ਉਹਨਾਂ ਨੂੰ ਵੋਟ ਪਾਈ। ਤੇ ਮੇਰੇ ਕਹਿਣ ਦਾ ਮਤਲਬ ਇਹ ਸਟੋਰੀ ਮੇਰਾ ਦੱਸਣ ਦਾ ਇਹ ਮਤਲਬ ਆ ਕਿ ਅਸੀਂ ਨਾ ਆਪਣੇ ਆਪ ਨੂੰ ਬੰਨ ਲੈਂਦੇ ਹੈਗੇ ਹਾਂ ਕਿ ਮੈਂ ਟਰੂਡੋ ਦਾ ਭਗਤ ਹੈਗਾ ਆ ਤਾਂ ਮੈਂ ਫੋਰਡ ਦਾ ਭਗਤ ਹੈਗਾ ਆ ਤੇ ਜੇ ਕੋਈ ਫੋਰਡ ਦੇ ਖਿਲਾਫ਼ ਗੱਲ ਕਰ ਦਿਓ ਤਾਂ ਆਪਾਂ ਉਹਦਾ ਸਿਰ ਪਾੜਨ ਨੂੰ ਤੁਰ ਪਈਦਾ। ਇੱਦਾਂ ਨਹੀਂ ਹੋਣਾ ਚਾਹੀਦਾ, ਤੁਸੀਂ ਆਪਣੇ ਕੰਟਰੀ ਦੀ ਬੈਟਰਮੈਂਟ ਵਾਸਤੇ ਸੋਚੋ ਜਿਸ ਵੀ ਬੰਦੇ ਨੂੰ ਵੋਟ ਪਾਉਣੀ ਆ। ਠੀਕ ਹੈ, ਹੁਣ ਮੇਰਾ ਕੁਛ ਜਿਹਨੋ ਬਿਜ਼ਨਸ ਇਹੋ ਜਿਹਾ ਹੈਗਾ ਕਿ ਮੇਰਾ ਵੱਖਰੇ ਵੱਖਰੇ ਲੋਕਾਂ ਨਾਲ ਮਿਲਣ ਨੂੰ ਵਾਹ ਪੈਂਦਾ ਹੈ ਤੇ ਇੱਕ ਖਾਸ ਤੌਰ ਤੇ ਕਮਿਊਨਿਟੀ ਮੈਂ ਨਾਂ ਨਹੀਂ ਲਾਊਂਗਾ ਬੁਰਾ ਲੱਗਦਾ ਆ, ਉਹ ਕਹਿੰਦੇ ਕਿ ਐਤਕੀ ਟਰੂਡੋ ਨੂੰ ਹਰਾਉਣਾ ਹੈਗਾ ਔਰ ਸ਼ਰੇਆਮ ਲਾਊਡ ਐਂਡ ਕਲੀਅਰ ਕਹਿੰਦੇ ਕਿ ਐਤਕੀ ਟਰੂਡੋ ਨੂੰ ਹਰਾਉਣਾ। ਮੈਂ ਕਿਹਾ ਵੀ ਕਿਉਂ ਹਰਾਉਣਾ ਆ, ਕਹਿੰਦੇ ਇਹਨੇ ਇੰਡੀਆ ਦੇ ਨਾਲ ਰਿਲੇਸ਼ਨ ਵਧੀਆ ਨਹੀਂ ਬਣਾਇਆ। ਮਾਈ ਗੋਡ, ਸਾਡੀ ਇਹ ਸੋਚ ਹੈ ਯੁੱਧਵੀਰ ਜੀ, ਜੇ ਅਸੀਂ ਇਹ ਸੋਚ ਰੱਖਾਂਗੇ ਤਾਂ ਕੈਨੇਡਾ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ। ਇਸ ਕਰਕੇ ਪਲੀਜ਼ ਆਪਣੇ ਜਿਹੜੇ ਤੁਹਾਡੇ ਕਾਲਰ ਆ, ਤੁਹਾਡੇ ਜਿਹੜੇ ਲਿਸਨਰ ਆ, ਉਹਨਾਂ ਨੂੰ ਥੋੜਾ ਜਿਹਾ ਜਾਗਰੂਕ ਕਰੋ। ਤੁਸੀਂ ਆਪਣੇ ਵੱਲੋਂ ਬਹੁਤ ਜ਼ੋਰ ਲਾ ਰਹੇ ਆ, ਮੈਨੂੰ ਪਤਾ ਹੈਗਾ ਆ, ਸਵੇਰ ਤੋਂ ਲੈ ਕੇ ਜਦੋਂ ਤੱਕ ਤੁਹਾਡਾ ਜ਼ੋਰ ਲੱਗਦਾ ਤੁਸੀਂ ਇਸੇ ਟੌਪਿਕ ਦੇ ਉੱਤੇ ਗੱਲ ਕਰਦੇ ਆ। ਪਰ ਆਈ ਫੀਲ ਸੋ ਸੋਰੀ ਕਿ ਟਰੂਡੋ ਨੂੰ ਇਸ ਕਰਕੇ ਹਰਾਉਣਾ ਕਿਉਂਕਿ ਇਹਨੇ ਇੰਡੀਆ ਨਾਲ ਰਿਲੇਸ਼ਨ ਵਧੀਆ ਨੇ ਬਣਾਏ। ਆਈ ਐਮ ਸੋ ਸੋਰੀ ਫੋਰ ਆਪਣੇ ਜਿਹੜੇ ਸਾਡੇ ਭਰਾ ਸਾਡੇ ਭੈਣ ਇੱਦਾਂ ਸੋਚ ਕੇ ਟਰੂਡੋ ਨੂੰ ਵੋਟ ਪਾਉਂਦੇ ਆ, ਟਰੂਡੋ ਨੂੰ ਵੋਟ ਨਹੀਂ ਪਾਉਂਦੇ ਤਾਂ ਫਿਰ ਅਸੀਂ ਜਦਵੀਰ ਜੀ ਕਿਤੇ ਜੋਗੇ ਨੇ ਰਵਾਂਗੇ। ਪਲੀਜ਼ ਕਿਰਪਾ ਕਰੋ, ਇਹ ਥੋੜੀ ਜਿਹਾ ਲੋਕਾਂ ਨੂੰ ਬੇਨਤੀ ਕਰੋ, ਮੈਂ ਵੀ ਬੇਨਤੀ ਕਰਦਾ ਕਿ ਪਾਲਿਸੀ ਦੇ ਉੱਤੇ ਕੰਮ ਕਰੋ। ਟਰੂਡੋ ਦੀ ਪਾਲਿਸੀ ਇੱਕ, ਮੈਨੂੰ ਲਿਬਰਲ ਦੀ ਪਾਲਿਸੀ ਇੱਕ ਟਾਈਮ ਗਲਤ ਲੱਗੀਆਂ ਸੀਗੀਆਂ, ਮੈਂ ਦੂਜੀ ਪਾਰਟੀ ਨੂੰ ਵੋਟ ਪਾਈ ਸੀਗੀ, ਅੱਜ ਵੀ ਮੈਂ ਇਹੀ ਕਰੂੰਗਾ। ਠੀਕ ਹੈ, ਕਿਉਂਕਿ ਮੈਂ ਇਸ ਕਰਕੇ ਨਹੀਂ ਕਿ ਟਰੂਡੋ ਨੂੰ ਵੋਟ ਪਾਉਣੀ ਜਾਂ ਨਹੀਂ ਪਾਉਣੀ ਕਿ ਜਿਹਨੂੰ ਉਹਨੇ ਇੰਡੀਆ ਨਾਲ ਮਾੜਾ ਕੀਤਾ, ਉਹਨੇ ਪਾਕਿਸਤਾਨ ਨਾਲ ਚੰਗਾ ਕੀਤਾ, ਇਸ ਕਰਕੇ ਵੋਟ ਪਾਊਂਗਾ ਕਿ ਜਿਹੜੀਆਂ ਉਹਦੀਆਂ ਪਾਲਿਸੀਜ਼ ਆ ਉਹ ਮੇਰੇ ਲਈ ਸੂਟ ਕਰਦੀਆਂ ਕਿ ਨਹੀਂ ਕਰਦੀਆਂ। ਤੇ ਬੜਾ ਦੁੱਖ ਹੁੰਦਾ ਜਦੋਂ ਵੀ ਜਦੋਂ ਆਪਾਂ ਇਸ ਨੈਰੋ ਥਿੰਕਿੰਗ ਨੂੰ ਲੈ ਕੇ ਕੈਨੇਡਾ ਵਿੱਚ ਆਉਂਦੇ ਹਾਂ ਤਾਂ ਫਿਰ ਅਸੀਂ ਗੱਲ ਕਰਦੇ ਹਾਂ ਮਲਟੀਕਲਚਰਲਿਜ਼ਮ ਦੀ, ਸਾਡੀ ਸੋਚ ਤਾਂ ਜਦੋਂ ਵੀ ਜੀ ਬਹੁਤ ਲੋ ਹੈਗੀ ਆ ਤੇ ਇਹ ਗੱਲਾਂ ਹੀ ਅਸੀਂ ਬਸ ਗੱਲਾਂ ਹਵਾ ਚ ਤੀਰ ਮਾਰਨ ਵਾਲੇ ਬੰਦੇ ਹੈਗੇ। ਆਮ ਸੋਰੀ ਟੂ ਸੇ, ਤੁਸੀਂ ਆਪਣੇ ਪਲੀਜ਼ ਵਿਚਾਰ ਜ਼ਰੂਰ ਦਿਓ। ਥੈਂਕ ਯੂ,
ਥੈਂਕ ਯੂ ਜਤਿੰਦਰ ਜੀ, ਤੁਸੀਂ ਬਹੁਤ ਵਧੀਆ ਗੱਲਾਂ ਸ਼ੇਅਰ ਕੀਤੀਆਂ ਔਰ ਮੈਂ ਜਤਿੰਦਰ ਜੀ ਤੁਹਾਡੀ ਗੱਲ ਨਾਲ 100% ਐਗਰੀ ਕਰਦਾ ਹਾਂ ਔਰ ਤੁਹਾਡੀ ਗੱਲ ਨੂੰ ਅੱਗੇ ਵਧਾਉਣਾ ਕਿ ਫੋਰਨ ਪਾਲਿਸੀ ਇੱਕ ਆਸਪੈਕਟ ਹੋ ਸਕਦਾ ਹੈ ਕਿ ਅਸੀਂ ਵੋਟ ਪਾਣੀ ਹੈ ਕਿ ਉਹਨੂੰ ਫੋਰਨ ਪਾਲਿਸੀ ਇਸ ਲਿਹਾਜ਼ ਨਾਲ ਨਹੀਂ ਕਿ ਜੇ ਮੈਂ ਇੰਡੀਆ ਤੋਂ ਹਾਂ ਤਾਂ ਜੀ ਮੈਂ ਸਾਡਾ ਇੰਡੀਆ ਨਾਲ ਬੜਾ ਪਿਆਰ ਹੈ, ਪਰ ਮੈਂ ਕਹਾਂ ਜੀ ਇੰਡੀਆ ਦੇ ਨਾਲ ਜੇ ਸਾਡੇ ਰਿਲੇਸ਼ਨ ਖਰਾਬ ਹੋ ਗਏ ਤਾਂ ਬਸ ਉਸੇ ਆਸਪੈਕਟ ਤੇ ਮੈਂ ਵੋਟ ਪਾ ਦੇਣੀ ਆ। ਕਈ ਲੋਕ ਪਾਉਂਦੇ ਆ, ਜਜ਼ਬਾਤੀ ਹੋ ਜਾਂਦੇ ਆ, ਵਿਚ ਇਜ਼ ਮੇਰੇ ਮੁਤਾਬਿਕ ਵਿਚ ਇਜ਼ ਦੇਅਰ ਰਾਈਟ, ਵਿਚ ਇਜ਼ ਓਕੇ, ਉਹ ਆਪਣੀ ਜਗ੍ਹਾ ਠੀਕ ਨੇ, ਬਟ ਮੈਂ ਇਹਦੇ ਨਾਲ ਰਿਸਪੈਕਟਫੁਲੀ ਸਹਿਮਤ ਨਹੀਂ ਹੋਵਾਂਗਾ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸਾਨੂੰ ਕੈਨੇਡਾ ਦੇ ਮੁਤਾਬਿਕ, ਸਾਡੇ ਕੈਨੇਡਾ ਨੂੰ ਜਿਹੜੇ ਠੀਕ ਹੈ, ਜੇ ਪਾਲਿਸੀਜ਼ ਠੀਕ ਨੇ ਉਹਦੇ ਮੁਤਾਬਿਕ ਸਾਨੂੰ ਵੋਟ ਪਾਉਣੀ ਚਾਹੀਦੀ ਹੈ ਕਿ ਜੇ ਸਾਡੇ ਕੈਨੇਡੀਅਨ ਵਾਸਤੇ ਕੋਈ ਐਜੂਕੇਸ਼ਨ, ਹੈਲਥ ਕੇਅਰ, ਇਨਫਰਾਸਟ੍ਰਕਚਰ ਇਹਦੇ ਤੇ ਕੰਮ ਕਰਦਾ ਉਹਦੇ ਮੁਤਾਬਿਕ ਅਸੀਂ ਵੋਟ ਪਾਈਏ, ਨਾ ਕਿ ਮੋਦੀ ਸਾਹਿਬ ਨਾਲ ਜਾਂ ਇੰਡੀਆ ਨਾਲ ਠੀਕ ਹੈ ਕਿ ਨਹੀਂ। ਹੁਣ ਕੱਲ ਨੂੰ ਤਾਂ ਫਿਰ ਇੱਕ ਬੰਦਾ ਕਹੇਗਾ ਜੀ ਅਸੀਂ ਇਮਰਾਨ ਖਾਨ ਸਾਹਿਬ ਦੇ ਨਾਲ ਜਿਹੜਾ ਵਧੀਆ ਕਰੇਗਾ ਅਸੀਂ ਉਹਨੂੰ ਵੋਟ ਪਾਵਾਂਗੇ, ਇੱਕ ਬੰਦਾ ਕਹੇ, ਔਰ ਹੋ ਰਿਹਾ ਅਨਫੋਰਚੁਨੇਟਲੀ ਇਹ ਹੋ ਰਿਹਾ, ਇੱਕ ਬੰਦਾ ਕਹੇਗਾ ਜੀ ਸਾਡੇ ਇਜ਼ਰਾਈਲ ਨਾਲ ਜਿਹੜਾ ਵਧੀਆ ਕਰੇਗਾ ਅਸੀਂ ਉਹਦੇ ਮੁਤਾਬਿਕ ਵੋਟ ਪਾਵਾਂਗੇ, ਇੱਕ ਬੰਦਾ ਕਹੇਗਾ ਜੀ ਅਸੀਂ ਪੈਲੇਸਟਾਈਨ ਦੇ ਮੁਤਾਬਿਕ ਪਾਵਾਂਗੇ, ਕੋਈ ਕਹੇਗਾ ਜੀ ਅਸੀਂ ਯੂਕਰੇਨ ਦੇ ਮੁਤਾਬਿਕ ਪਾਵਾਂਗੇ, ਕੋਈ ਕਹੇਗਾ ਜੀ ਰਸ਼ੀਆ ਨਾਲ ਅਸੀਂ ਖਰਾਬ ਕਰ ਲਈ ਅਸੀਂ ਇਹਦੇ ਮੁਤਾਬਿਕ ਵੋਟ ਪਾਵਾਂਗੇ। ਫਿਰ ਤੇ ਕੈਨੇਡਾ ਦੇ ਉਹੀ ਤਾਂ ਗੱਲ ਹੈ, ਅਸੀਂ ਇਸ ਲਈ ਤਾਂ ਲੈ ਕੇ ਆਉਣਾ ਚਾਹੁੰਦੇ ਅਸਲ ਮੁੱਦੇ ਤੇ, ਕੈਨੇਡਾ ਫਸਟ, ਫਿਰ ਕੈਨੇਡਾ ਕਿੱਥੇ ਆ, ਵੇਅਰ ਡਸ ਕੈਨੇਡਾ ਸਟੈਂਡ, ਸਾਨੂੰ ਕੈਨੇਡਾ ਦੇ ਬਾਰੇ ਗੱਲ ਕਰਨੀ ਪਏਗੀ ਕਿ ਕੈਨੇਡਾ ਫਸਟ, ਸਭ ਤੋਂ ਪਹਿਲਾਂ ਕੈਨੇਡਾ ਦੇ ਬਾਰੇ ਅਸੀਂ ਸੋਚੀਏ ਔਰ ਕੈਨੇਡੀਅਨ, ਔਰ ਜਿੱਥੇ ਤੱਕ ਜਿਹੜੀ ਗੱਲ ਤੁਸੀਂ ਵੀ ਕਹਿ ਰਹੇ ਹੋ ਬਿਲਕੁਲ ਸਾਡਾ ਫੋਕਸ ਹੋਏਗਾ ਵੱਧ ਤੋਂ ਵੱਧ ਕਿ ਅਸੀਂ ਕੈਨੇਡਾ ਦੇ ਜਿਹੜੇ ਮੁੱਦੇ ਆ ਇਹਨਾਂ ਦੇ ਬਾਰੇ ਅਸੀਂ ਗੱਲ ਕਰੀਏ। ਜੀ ਇੱਕ ਛੋਟੀ ਜੀ, ਬਹੁਤ ਹੀ ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈ ਰਹੇ ਹਾਂ, ਉਸ ਤੋਂ ਬਾਅਦ ਮੈਨੂੰ ਇਸ਼ਾਰਾ ਨਵਦੀਪ ਬੱਗਾ ਸਾਹਿਬ, ਨਵਦੀਪ ਬੱਗਾ ਸਾਹਿਬ ਤੁਹਾਡੀ ਕਾਲ ਵੀ ਲਵਾਂਗੇ, ਅਮਰੀਕ ਸਾਹਿਬ ਤੁਹਾਡੀ ਕਾਲ ਵੀ ਲਵਾਂਗੇ, ਰਿਕਾਰਡਡ ਬ੍ਰੇਕ, ਰਿਕਾਰਡਡ ਬ੍ਰੇਕ ਤੋਂ ਬਾਅਦ ਸਾਡੇ ਸਪੋਂਸਰ ਵੇਟ ਕਰ ਰਹੇ ਨੇ, ਰਿਕਾਰਡਡ ਬ੍ਰੇਕ ਤੋਂ ਬਾਅਦ ਸਪੋਂਸਰ, ਨਾਲ ਦੀ ਨਾਲ ਫਿਰ ਕਾਲਸ ਜਾਰੀ ਰਹਿਣਗੀਆਂ ਸਾਰੀਆਂ, ਨਵਦੀਪ ਬੱਗਾ ਸਾਹਿਬ, ਅਮਰੀਕ ਜੀ, ਸਭ ਦੀਆਂ ਕਾਲਸ ਲਵਾਂਗੇ ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ।
You are listening to Radio Y 24/7.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ, ਇਸ ਹੱਕ ਨੂੰ ਗੁਆ ਨਾ ਦਿਓ।
ਕਾਲ ਯੂਰ ਓਨ ਲਾਇਰ ਯੂਰ ਓਨਲੀ ਅ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜਮੋਹਨ ਆਫ ਬ੍ਰਿਜਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ।
ਮੇਰਾ ਮਿਸ਼ਨ ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ।
This ad for Fizz is only 25 seconds long, but we had to pay for 30. Those left over 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
अब टेस्को को लग्जरी अप्लायंसेस के लिए जानते हैं। नाउ आप जान सकते हैं उन्हें फॉर लग्जरी अप्लायंसेस आउटलेट प्राइसेस। द लग्जरी अप्लायंस आउटलेट बाय टेस्को अब ब्रैम्पटन में है। फ्लोर मॉडल्स, फैक्ट्री ब्लेमिश्ड और दूसरे इम्परफेक्ट अप्लायंसेस पर डिस्काउंट दिए गए हैं ताकि वो परफेक्ट फिट लगे इवन द मोस्ट पर्टिकुलर शॉपर के लिए। आउटलेट हर दिन खुला है। 338 क्वीन स्ट्रीट ईस्ट पेयर। फुल मैन्युफैक्चरर वारंटीज और प्रमोशंस अप्लाई भी होती है। द लग्जरी अप्लायंस आउटलेट बाय टेस्को, जहां पे की शॉपर्स शॉप कर सकते हैं।
जायका शौरमा, जो कि एक फुल फ्लेज ईटरी है, आपके लिए शौरमा के साथ साथ कबाब, कोफ्ते, फिश, पीटा और राइस, मतलब पूरा जायका होने वाला है। जायका शौरमा आपको फ्लैटर्स भी सर्व करते हैं एंड ग्रैंड ओपनिंग की खुशी में 1 जुलाई से लेकर 7 जुलाई तक आपको मिलेगा 30%। जी बिल्कुल, 30% का डिस्काउंट। तो किस बात का इंतजार है, जल्दी जल्दी पहुँचिए 10510 टॉरब्रम रोड, मेजर इंटरसेक्शन टॉरब्रम एंड सैंडलवुड, ब्रैम्पटन, एशियन फूड सेंटर वाले प्लाजे में। कोई भी जानकारी आपको चाहिए, आप कॉल कर सकते हैं जायका शौरमा को 9052308899 पे, 9052308899 पे। रेमिंगटन होम्स।
The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241, 647-769-0241।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 यानी 647-290-3773।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ਤੁਸੀਂ ਸੁਣ ਰਹੇ ਰੇਡੀਓ ਵਾਇਸ ਦਾ ਉਹ ਪੇਸ਼ੈਂਟ ਪੋਲ। ਸਾਡੇ ਨਾਲ ਜੁੜੇ ਹੋਏ ਨੇ ਸੌਰਵ ਰਤਨ ਜੀ, ਲਾਈਫ ਕੇਅਰ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਐਕਸਪਰਟ। ਵੈਲਕਮ ਟੂ ਰੇਡੀਓ ਵਾਇਸ ਸੌਰਵ ਜੀ।
ਥੈਂਕ ਯੂ ਵੈਰੀ ਮਚ ਜੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ ਸੌਰਵ ਰਤਨ। ਸੌਰਵ ਜੀ ਕੀ ਹਾਲ ਹੈ, ਸਭ ਠੀਕ ਹੈ ਜੀ?
ਵਧੀਆ ਸਰ, ਵਧੀਆ। ਤੁਸੀਂ ਸੁਣਾਓ ਸਰ, ਇੰਟਰਸਟਿੰਗ ਡਿਬੇਟ ਗੋਇੰਗ ਔਨ, ਲੋਟ ਆਫ ਥਿੰਗਸ ਟੂ ਲਰਨ ਐਂਡ ਆਈ ਵੁੱਡ ਸੇ ਲੋਟ ਆਫ ਥਿੰਗਸ ਟੂ ਅੰਡਰਸਟੈਂਡ ਕਿ ਆਪਣੇ ਜਿਹੜੇ ਲਿਸਨਰਸ ਹੈਗੇ ਨੇ ਇਹ ਬੜੇ ਪਰਪੱਕਤਾ ਦੇ ਨਾਲ, ਬੜੇ ਯੂ ਨੋ ਖੁੱਲੇ ਦਿਲ ਦੇ ਨਾਲ ਆਪਣੇ ਵਿਚਾਰ ਪੇਸ਼ ਕਰਦੇ ਨੇ, ਔਰ ਥੈਂਕਸ ਟੂ ਯੂ ਕਿ ਤੁਸੀਂ ਇੰਨਾ ਵਧੀਆ ਪਲੇਟਫਾਰਮ ਦਿੰਦੇ ਹੋ।
ਸਰ ਬਹੁਤ ਮਿਹਰ ਆ ਪਰਮਾਤਮਾ ਦੀ। ਮੈਂ ਪਹਿਲਾਂ ਤੇ ਪਰਮਾਤਮਾ ਦਾ, ਵਾਹਿਗੁਰੂ ਜੀ ਦਾ, ਅਕਾਲ ਪੁਰਖ ਦਾ ਸ਼ੁਕਰੀਆ ਅਦਾ ਕਰਾਂਗਾ। ਬਾਕੀ ਸੌਰਵ ਜੀ, ਤੁਹਾਡੇ ਵਰਗੇ ਸਾਰੇ ਜਿਹੜੇ ਭਰਾ ਨੇ, ਭੈਣਾਂ ਨੇ, ਸਾਡੀਆਂ ਬਜ਼ੁਰਗ ਨੇ, ਉਹਨਾਂ ਦਾ ਪਿਆਰ ਹੈ ਔਰ ਆਸਰਾ ਹੈ ਜਿਹਦੀ ਵਜ੍ਹਾ ਦੇ ਨਾਲ ਕਿ ਸਾਰਾ ਸਿਲਸਿਲਾ ਚੱਲ ਰਿਹਾ। ਮੈਂ ਸੌਰਵ ਜੀ ਤੁਹਾਡੇ ਵਿਚਾਰ ਵੀ ਇਸ ਮੁੱਦੇ ਤੇ ਲਵਾਂਗਾ ਔਰ ਫਿਰ ਫਾਈਨੈਂਸ਼ੀਅਲ ਪਲੈਨਿੰਗ ਦੀ ਤਾਂ ਅਸੀਂ ਗੱਲ ਕਰਨੀ ਹੈ, ਲੇਕਿਨ ਮੈਂ ਤੁਹਾਡੇ ਵਿਚਾਰ ਬਰੀਫਲੀ ਇਸ ਮੁੱਦੇ ਤੇ ਜ਼ਰੂਰ ਲੈਣਾ ਚਾਹਾਂਗਾ ਕਿ ਸਾਨੂੰ ਜਿਹੜੀ ਗੱਲਬਾਤ ਹੈ ਨਾ ਕਿ ਇੱਕ ਸਿਵਿਲਾਈਜ਼ ਤਰੀਕੇ ਦੇ ਨਾਲ, ਜਿੱਦਾਂ ਹੁਣ ਕਈ ਚੀਜ਼ਾਂ ਐਸੀਆਂ ਹੋਣਗੀਆਂ, ਆਪਾਂ ਇਕੱਠੇ ਬੈਡਮਿੰਟਨ ਵੀ ਖੇਡਦੇ ਹਾਂ ਤੁਹਾਡੇ ਨਾਲ, ਆਪਾਂ ਇਕੱਠੇ ਉੱਠਦੇ ਬੈਠਦੇ ਵੀ ਹਾਂ, ਬਟ ਕਈ ਚੀਜ਼ਾਂ ਅਸੀਂ ਐਗਰੀ ਕਰਾਂਗੇ, ਕਈ ਚੀਜ਼ਾਂ ਹੋ ਸਕਦਾ ਅਸੀਂ ਨਾ ਐਗਰੀ ਕਰੀਏ, ਠੀਕ ਹੈ ਨੀ? ਬਟ ਆਪਸ ਦੇ ਵਿੱਚ ਹੁਣ ਸਾਨੂੰ ਕਿੰਨੇ ਸਾਲ ਹੋ ਗਏ ਆਪਾਂ ਸਾਰੇ ਉੱਥੇ ਬੈਡਮਿੰਟਨ ਦੇ ਵਿੱਚ ਬੈਠਦੇ ਹਾਂ, ਗੱਲਬਾਤ ਕਰਦੇ ਹਾਂ, ਆਪਾਂ 12-15 ਜਣੇ ਤਾਂ ਹੁਣੇ ਹੀ ਆ ਰੋਜ਼, ਠੀਕ ਹੈ? ਲੇਕਿਨ ਕਦੇ ਵੀ ਕਿਸੇ ਨੇ ਉੱਚੀ ਆਵਾਜ਼ ਚ ਨਹੀਂ ਗੱਲ ਕੀਤੀ, ਕਿਉਂਕਿ ਸਾਡੇ ਵਿਚਾਰ ਹੁਣ ਜ਼ਾਹਿਰ ਜੀ ਗੱਲਾਂ ਵੀ ਵੱਖਰੇ ਵੱਖਰੇ ਵਿਚਾਰ ਹੋਣਗੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਇਹਨੂੰ ਪ੍ਰਮੋਟ ਕਰੀਏ ਕਿ ਸਾਡੇ ਵਿਚਾਰ ਵਿਰੋਧੀ ਵਿਚਾਰ ਕੋਈ ਨਹੀਂ ਹੈ, ਵੱਖਰੇ ਹੋ ਸਕਦੇ ਨੇ। ਅਸੀਂ ਜੋ ਵੀ ਗੱਲ ਕਰਨੀ ਹੈ ਰਿਸਪੈਕਟਫੁਲੀ ਪਹਿਲਾਂ ਤੇ ਇੱਕ ਦੂਸਰੇ ਨੂੰ, ਮਤਲਬ ਕਿ ਨਾ ਸਾਡੀ ਆਊਟ ਆਫ ਦਾ, ਸਾਡੀ ਜਿਹੜੀ ਡਿਸਕਸ਼ਨ ਹੋਣੀ ਚਾਹੀਦੀ ਹੈ, ਦੈਟ ਸ਼ੁਡ ਬੀ ਆਊਟ ਆਫ ਰਿਸਪੈਕਟ, ਆਊਟ ਆਫ ਲਵ, ਆਊਟ ਆਫ ਕਾਇੰਡਨੈਸ, ਕੰਪੈਸ਼ਨ, ਰਾਦਰ ਦੈਨ ਕਿ ਅਸੀਂ ਕੋਈ ਗੱਲ ਲਗਾ ਕੇ ਕਰੀਏ, ਰਾਦਰ ਦੈਨ ਕਿ ਅਸੀਂ ਕਿਸੇ ਨੂੰ ਕੋਈ ਐਸੀ ਗੱਲ ਕਹੀਏ ਜਿਹੜੀ ਅਗਲੇ ਨੂੰ ਚੁੱਭਣੀ ਹੋਵੇ, ਜਾਂ ਅਸੀਂ ਰਿਲੀਜੀਅਸ ਕੋਨੋਟੇਸ਼ਨ ਨਾਲ ਜੋੜ ਕੇ ਗੱਲ ਕਰੀਏ, ਜਾਂ ਅਸੀਂ ਕੋਈ ਆਇਡੈਂਟੀ ਕਿਸੇ ਵੀ ਤਰ੍ਹਾਂ ਦੀ, ਆਈ ਥਿੰਕ ਵੀ ਸ਼ੁਡ ਕੀਪ ਦਾ ਯੂ ਨੋ ਆਇਡੈਂਟੀ, ਜਿਹੜੀ ਆਇਡੈਂਟੀ ਨਾਲ ਰਿਲੇਟਡ ਚੀਜ਼ਾਂ ਨੇ ਉਹਨਾਂ ਨੂੰ ਇੱਕ ਤਰਫ ਰੱਖ ਕੇ
ਕਰੀਏ।
ਪਲੀਜ਼ ਗੋ ਐਡ, ਤੁਸੀਂ ਗੱਲ ਨੂੰ ਅੱਗੇ ਵਧਾਓ, ਗੋ ਐਡ।
ਨਹੀਂ ਨਹੀਂ, ਬਿਲਕੁਲ ਤੁਸੀਂ ਸਹੀ ਕਿਹਾ ਹੈਗਾ ਯੁੱਧਵੀਰ ਜੀ। ਦੇਖੋ, ਸੋਸਾਇਟੀ ਮੀਨਸ ਸੋਸ਼ਲ ਵੈਲਿਊ, ਸੋਸ਼ਲ ਵੈਲਿਊ ਮੀਨਸ ਸਭ ਦਾ ਭਲਾ, ਮਿਲ ਜੁਲ ਕੇ ਰਹਿਣਾ, ਔਰ ਜਿਹੜਾ ਹੈਗਾ ਆਪਣੀਆਂ ਲਿਮਿਟ, ਆਪਣੀਆਂ ਬਾਉਂਡਰੀਜ਼ ਦੇ ਅੰਦਰ ਰਹਿਣਾ, ਕਿਸੇ ਦਾ ਜਿਹੜਾ ਹੈਗਾ ਗਲਤ ਨਾ ਕਰਨਾ, ਕਿਉਂਕਿ ਦੁਨੀਆਂ ਦਾ ਆਰਡਰ ਠੀਕ ਹੈ, ਆਪਾਂ ਸਾਰੇ ਲੋਕ ਠੀਕ ਹੈਗੇ ਆ, ਇਸ ਕਰਕੇ ਸੋਸਾਇਟੀ ਹੈ। ਸੋ ਆਪਾਂ ਹੀ ਮੰਨ ਕੇ ਚੱਲੀਏ, ਮੋਟੇ ਤੌਰ ਤੇ ਮੋਸਟ ਆਫ ਦਾ ਪੀਪਲ ਆਰ ਬਿਲੀਵਿੰਗ ਇਨ ਹਿਊਮੈਨਿਟੀ, ਇਨ ਲਵ, ਇਨ ਰਿਸਪੈਕਟ, ਇਨ ਜਿਹੜਾ ਹੈਗਾ ਕਿ ਅਸੀਂ ਸੋਸ਼ਲ ਵੈਲਿਊਜ ਨੂੰ, ਐਥੀਕਲ ਬਿਹੇਵੀਅਰ ਨੂੰ ਅਫੈਲ ਰੱਖਣਾ ਹੈ। ਇਹ ਤਾਂ ਪੱਕੀ ਗੱਲ, ਇਹਦੇ ਵਿੱਚ ਮਤਲਬ ਕੋਈ ਦੋ ਰਾਏ ਹੈ ਹੀ ਨਹੀਂ ਹੈਗੀ। ਹਾਂ, ਇਹ ਜ਼ਰੂਰ ਹੈਗਾ ਕਿ ਵੀ ਸ਼ੁਡ ਆਲਵੇਜ ਪੁੱਟ ਅ ਸਟੋਪ ਪੇਮੈਂਟ ਔਨ ਦੋਜ ਇੰਡੀਵਿਜੁਅਲ ਥਾਟਸ ਵਿਚ ਕੁਡ ਬੀ ਗੁੱਡ ਐਜ਼ ਐਨ ਇੰਡੀਵਿਜੁਅਲ ਬਟ ਮੇ ਨਾਟ ਬੀ ਗੁੱਡ ਐਜ਼ ਸੋਸਾਇਟੀ। ਇਹ ਬੜਾ ਜ਼ਰੂਰੀ ਹੈ ਕਿ ਜਿਹੜਾ ਇਹ ਜਿਹੜਾ ਸਟੋਪ ਪੇਮੈਂਟ ਦਾ ਜਿਹੜਾ ਐਟੀਚਿਊਡ ਹੈ, ਮੀਨਸ ਕਿ ਆਪਣੇ ਵਿਚਾਰਾਂ ਤੇ ਤਾਂ ਆਪਾਂ ਲਾ ਨਹੀਂ ਸਕਦੇ, ਲੇਕਿਨ ਬੋਲਣ ਤੇ ਜ਼ਰੂਰ ਲਾ ਸਕਦੇ ਹਾਂ ਕਿ ਮੇਰਾ ਕਿਹਾ ਹੋਇਆ ਸ਼ਬਦ ਜਿਹੜਾ ਹੈਗਾ, ਜਿਵੇਂ ਆਪ ਜੀ ਨੇ ਹੁਣੇ ਗੱਲ ਕੀਤੀ ਹੈਗੀ ਹੈ, ਉਹ ਕਿਸੇ ਦਾ ਦਿਲ ਨਾ ਦੁਖਾਏ, ਉਹ ਸੋਸਾਇਟੀ ਦੀ ਵੈਲਿਊਜ਼ ਦੇ ਅਗੇਂਸਟ ਨਾ ਜਾਏ, ਹਿਊਮੈਨਿਟੀ ਦੇ ਅਗੇਂਸਟ ਨਾ ਜਾਏ, ਜਿਹੜਾ ਜਿਸ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿਸ ਦੇਸ਼ ਦੇ ਵਿੱਚ ਅਸੀਂ ਆਪਣੀ ਕਰਮ ਭੂਮੀ, ਮਾਤਰ ਭੂਮੀ, ਮੇਰੇ ਬੱਚੇ ਇੱਥੇ ਪੈਦਾ ਹੋਏ ਨੇ, ਮੇਰੀ ਕਰਮ ਭੂਮੀ ਇਹ ਹੈ, ਅਸੀਂ ਉਸ ਦੇਸ਼ ਦੇ ਬਾਰੇ ਅੱਛਾ ਸੋਚਣਾ, ਉਹਨੂੰ ਅੱਗੇ ਲੈ ਕੇ ਜਾਣਾ, ਸਿਸਟਮ ਦੇ ਵਿੱਚ ਪ੍ਰੋਬਲਮ ਹੈ। ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਟਰੂਡੋ ਸਾਹਿਬ ਨੂੰ ਕਿਹਾ ਕਿ ਐਜ਼ ਅ ਇੰਡੀਵਿਜੁਅਲ ਆਈ ਹੈਵ ਲੋਟ ਆਫ ਰਿਸਪੈਕਟ ਐਂਡ ਲਵ ਫਾਰ ਹਿਮ, ਬਟ ਉਹਨਾਂ ਦੀ ਪਾਲਿਸੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਨਾਲ, ਕਈਆਂ ਦੇ ਨਾਲ ਮੈਂ ਸਹਿਮਤ ਨਹੀਂ ਹਾਂ। ਇਹ ਇੱਕ ਬੜਾ ਗ੍ਰੇਸਫੁਲ ਤੇ ਬੜਾ ਹੀ ਇੱਕ ਸੱਭਿਅਕ ਜਿਹੜਾ ਹੈਗਾ ਸਟੇਟਮੈਂਟ ਹੈਗੀ ਹੈ। ਸੋ ਮੈਂ ਇਸੇ ਗੱਲ ਚ ਬਿਲੀਵ ਕਰਦਾ ਹੈਗਾ ਕਿ ਸਾਨੂੰ ਇਸੇ ਹੀ ਆਸਪੈਕਟ ਦੇ ਨਾਲ ਚੱਲਣਾ ਚਾਹੀਦਾ ਹੈਗਾ ਕਿ ਬੈਨੀਫਿਟ ਆਫ ਆਲ, ਰਿਸਪੈਕਟ ਫਾਰ ਆਲ, ਜਿਹਦੇ ਵਿੱਚ ਇੰਡੀਵਿਜੁਅਲਿਟੀ ਜਿਹੜੀ ਹੈਗੀ ਹੈ ਉਹ ਆਪਣੇ ਆਪ ਕਵਰ ਹੋ ਜਾਂਦੀ ਹੈ। ਕਿਉਂ? ਕਿਉਂਕਿ ਇੰਡੀਵਿਜੁਅਲਿਟੀ ਦਾ ਵੈਸੇ ਆਪਣੇ ਆਪ ਦੇ ਵਿੱਚ ਕੋਈ ਐਗਜ਼ਿਸਟੈਂਸ ਨਹੀਂ ਹੈਗੀ। ਇੰਡੀਵਿਜੁਅਲਿਟੀ ਦੀ ਐਗਜ਼ਿਸਟੈਂਸ ਉਸ ਇੰਡੀਵਿਜੁਅਲ ਤੱਕ ਹੁੰਦੀ ਹੈ, ਲੇਕਿਨ ਉਸਦੀ ਸੋਚ ਕਰਕੇ, ਉਸਦੇ ਕੰਮ ਕਰਕੇ, ਉਸਦੇ
ਆਈ ਥਿੰਕ ਸਾਡੀ ਜਿਹੜੀ ਲਾਈਨ ਹੈ ਉਹ ਕੱਟ ਗਈ ਹੈਗੀ ਆ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤਾਨਿਆ ਜੀ ਤੁਸੀਂ ਸੌਰਵ ਜੀ ਦੇ ਨਾਲ ਦੁਬਾਰਾ ਲਾਈਨ ਜਿਹੜੀ ਆ ਉਹ ਜੋੜੋ। ਤਾਨਿਆ ਜੀ ਕੋਸ਼ਿਸ਼ ਕਰ ਰਹੇ ਨੇ ਕਿ ਸੌਰਵ ਜੀ ਨਾਲ ਦੁਬਾਰਾ ਲਾਈਨ ਉਹ ਜੋੜਨਗੇ। ਸੌਰਵ ਰਤਨ ਸਾਹਿਬ ਨਾਲ ਸਾਡੀ ਲਾਈਨ ਕੱਟ ਗਈ ਹੈ। ਇਨ ਦਾ ਮੀਨ ਟਾਈਮ ਬਸ ਮੈਂ ਤੁਹਾਡੀ ਗੱਲ ਨੂੰ ਇੰਨਾ ਕੁ ਅੱਗੇ ਵਧਾ ਦਿੰਦਾ ਕਿ ਦੇਖੋ ਬੜੀ ਵਾਰ ਐਸਾ ਹੁੰਦਾ ਹੈ ਕਿ ਸਾਡੇ ਵਿਚਾਰ ਕਿਸੇ ਨਾਲ ਨਹੀਂ ਮੇਲ ਖਾਂਦੇ। ਹੁਣ ਟਰੂਡੋ ਸਾਹਿਬ ਦੀ ਮੈਂ ਗੱਲ ਕਰ ਰਿਹਾ ਸੀ, ਟਰੂਡੋ ਸਾਹਿਬ ਨਾਲ ਇੱਕ ਵਾਰ ਕਈ ਇੰਸੀਡੈਂਸਿਸ ਆਫ ਦੇਅਰ ਹੋਏ ਨੇ, ਅੱਜ ਮੈਂ ਸ਼ੇਅਰ ਕਰ ਸਕਦਾ ਜਿਹੜੀ ਜਿੰਨੀ ਚੀਜ਼ ਅਸੀਂ ਸ਼ੇਅਰ ਕਰ ਸਕਦੇ, ਜ਼ਿਆਦਾ ਚੀਜ਼ ਜਿਹੜੀ ਆਫ ਦਾ ਰਿਕਾਰਡ ਹੁੰਦੀ ਫਿਰ ਆਫ ਦਾ ਰਿਕਾਰਡ ਹੀ ਰਹਿਣੀ ਚਾਹੀਦੀ ਆ। ਹੁਣ ਟਰੂਡੋ ਸਾਹਿਬ ਇੱਕ ਵਾਰ ਸਾਡੇ ਸਟੂਡੀਓ ਆਏ, ਠੀਕ ਹੈ, ਆਏ ਤੇ ਉਹ ਗੱਡੀ ਚ ਬੈਠੇ ਹੋਣੇ ਆ ਤੇ ਟਾਈ ਜਿਹੜੀ ਬੰਦਾ ਕਈ ਵਾਰ ਨਾ ਪੂਰੀ ਤਰ੍ਹਾਂ ਪ੍ਰੋਪਰ ਨਹੀਂ ਉਹਨਾਂ ਨੇ ਲਗਾਈ ਹੁੰਦੀ, ਬੰਦਾ ਸਾਈਡ ਨੂੰ ਥੋੜੀ ਜਿਹੀ ਲਗਾ ਲੈਂਦਾ, ਢਿੱਲੀ ਜਿਹੀ ਰੱਖਦਾ ਟਾਈ, ਤੇ ਚਲੋ ਬਾਅਦ ਦੇ ਵਿੱਚ ਅਸੀਂ ਇਹਨੂੰ ਪ੍ਰੋਪਰਲੀ ਟਾਈ ਨੂੰ ਕੱਸ ਲਾਂਗੇ। ਤੇ ਉਹ ਉਹਨਾਂ ਨੇ ਸਾਈਡ ਤੇ ਟਾਈ ਉਹਨਾਂ ਦੀ ਇੱਕ ਤਰਫ ਜਾ ਰਹੀ ਸੀ, ਅਸੀਂ ਵੀ ਨਹੀਂ ਖਿਆਲ ਕੀਤਾ ਪਹਿਲਾਂ, ਉਹ ਸਾਰਾ ਆਏ, ਹੱਥ ਉੱਤ ਮਿਲਾਇਆ, ਵੀਡੀਓ ਬਣ ਗਿਆ, ਫੋਟੋਆਂ ਖਿੱਚ ਲਈ, ਅੰਦਰ ਆਏ ਸਾਰੇ, ਤੇ ਫਿਰ ਉਹਨਾਂ ਦੇ ਨਾਲ ਦੇ ਕਿਸੇ ਬੰਦੇ ਨੇ ਕਿਹਾ ਵੀ ਭਾਈ ਸਾਹਿਬ ਤੁਹਾਡੀ ਜਿਹੜੀ ਟਾਈ ਆ ਉਹ ਠੀਕ ਨਹੀਂ ਲੱਗੀ, ਤੁਸੀਂ ਗੱਡੀ ਚ ਬੈਠੇ ਸੀ, ਟਾਈ ਥੋੜਾ ਸਾਈਡ ਤੇ ਘੁੰਮ ਰਹੀ ਹੈ। ਉਹ ਅੱਛਾ, ਕਹਿੰਦੇ ਫਿਰ ਕਿੱਦਾਂ ਕਰਨੀ ਆ, ਸਾਰੀਆਂ ਫੋਟੋਆਂ ਹੋ ਗਿਆ, ਵੀਡੀਓ ਹੋ ਗਿਆ, ਉਹ ਕਹਿੰਦੇ ਚਲੋ ਦੁਬਾਰਾ ਕਰ ਲੈਂਦੇ ਆ, ਠੀਕ ਹੈ। ਉਹ ਦੁਬਾਰਾ ਫਿਰ, ਹਾਂਜੀ ਸੌਰਵ ਜੀ ਵੈਲਕਮ ਬੈਕ।
ਹਾਂਜੀ 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 ਸਰ, ਤੁਸੀਂ ਪਲੀਜ਼
ਗੱਲ ਕਰ ਰਹੇ ਸੀ, ਮੈਂ ਕਿਹਾ ਜੀ ਦੇਖੋ ਬੜੇ ਸਿੰਪਲ ਜੇ ਸਾਦਾ ਜੇ ਇਨਸਾਨ ਨੇ, ਉਹ ਇੱਥੋਂ ਪਤਾ ਲੱਗਦਾ ਵੀ ਸਾਡੇ ਸਟੂਡੀਓ ਆਏ, ਫੋਟੋਆਂ ਖਿੱਚੀਆਂ, ਵੀਡੀਓ ਖਿੱਚੀਆਂ, ਟਾਈ ਉਹਨਾਂ ਦੀ ਸਾਈਡ ਤੇ ਸੀਗੀ, ਗੱਡੀ ਚ ਬੰਦਾ ਬੈਠਾ ਨਾ ਕਿ ਮੈਂ ਟਾਈ, ਉਹ ਕਹਿੰਦਾ ਯਾਰ ਐਵੇਂ ਜ਼ਿਆਦਾ ਕੱਸੀ ਜੇ, ਥੋੜੇ ਸਾਈਡ ਤੇ ਖੋਲ ਲੈਂਦਾ ਬੰਦਾ, ਕਹਿੰਦਾ ਟਾਈ ਈਜ਼ੀ ਕਰ ਲਓ ਥੋੜੀ ਜੀ। ਤੇ ਓਦਾਂ ਨੀ ਸੀਗੀ, ਫਿਰ ਅਸੀਂ ਸਾਰਾ ਪ੍ਰੋਟੋਕੋਲ ਤਾਂ ਇਹ ਸੀਗਾ ਵੀ ਉਹਨਾਂ ਦਾ ਵੈਲਕਮ ਹੋਣਾ, ਔਰ ਵੈਲਕਮ ਕਰਕੇ ਤੇ ਸਾਰਾ ਉਹ ਆਏ, ਮੈਂ ਹੱਥ ਮਿਲਾਇਆ, ਫੋਟੋਆਂ ਹੋ ਗਿਆ, ਵੀਡੀਓ ਹੋ ਗਿਆ। ਫਿਰ ਬਾਅਦ ਚ ਉਹਨਾਂ ਦੇ ਕਿਸੇ ਸਟਾਫ ਮੈਂਬਰ ਨੇ ਕਿਹਾ ਵੀ ਤੁਹਾਡੀ ਤਾਂ ਟਾਈ ਸਾਈਡ ਤੇ ਗਈ ਹੋਈ ਹੈ, ਇਹਨੂੰ ਠੀਕ ਕਰਨਾ ਪੈਣਾ। ਤੇ ਉਹ ਹੁਣ ਤਾਂ ਸਟੂਡੀਓ ਇੰਟਰਵਿਊ ਸ਼ੁਰੂ ਹੋਣ ਲੱਗਾ ਸੀ, ਉਹ ਕਹਿੰਦੇ ਸਾਰੀਆਂ ਫੋਟੋਆਂ ਬਣ ਗਈਆਂ, ਵੀਡੀਓ ਬਣ ਗਏ, ਹੁਣ ਕਿੱਦਾਂ ਕਰੀਏ। ਅਸੀਂ ਕਿਹਾ ਕੋਈ ਨੀ, ਦੁਬਾਰਾ ਕਰ ਲੈਂਦੇ, ਤੁਸੀਂ ਦੁਬਾਰਾ ਫਿਰ ਗੱਡੀ ਜਾ ਕੇ ਬੈਠੋ। ਉਹ ਦੁਬਾਰਾ ਫਿਰ ਜਾ ਕੇ ਗੱਡੀ 'ਚ ਬੈਠ ਗਏ, ਫਿਰ ਗੱਡੀ 'ਚ ਬੈਠੇ, ਫਿਰ ਦੁਬਾਰਾ ਤੋਂ ਸਾਰਾ ਆਏ, ਗੱਡੀ 'ਚੋਂ ਨਿਕਲੇ, ਫੋਟੋ ਹੋਈਆਂ, ਸਾਰਾ ਕੁਝ ਹੋਇਆ। ਸੋ ਅੱਛਾ, ਫਿਰ ਇੰਡੀਆ ਤੋਂ ਵਾਪਸ ਆਏ ਸੀਗੇ, ਹੱਥ ਦੇ ਵਿੱਚ ਨਾ ਉਹ ਜਿਹੜੀ ਆਪਣੇ ਤੁਸੀਂ ਜੇ ਮੈਨੂੰ ਕਰੈਕਟ ਕਰ ਦੇਣਾ, ਹੱਥ ਦੇ ਵਿੱਚ ਆਪਾਂ ਰੈਡ ਕਲਰ ਦੀ ਬੰਨਦੇ ਨਾ, ਮੌਲੀ ਬੰਨਦੇ ਆ ਆਪਣਾ, ਹੈ ਨਾ, ਜਦੋਂ ਆਪਾਂ ਬੰਦਾ ਕੋਈ ਮੰਦਰ ਗਿਆ ਹੋਵੇ ਕਿਤੇ, ਉਹ ਉਹਨਾਂ ਨੇ ਕਿਸੇ ਨੇ ਮੰਦਰ ਗਏ ਹੋਣੇ, ਇੰਡੀਆ ਗਏ ਸੀਗੇ, ਗੁਰਦੁਆਰਾ ਸਾਹਿਬ ਵੀ ਆਪਣੇ ਗਏ ਮੰਦਰ ਗਏ, ਉਹ ਹੱਥ ਤੇ ਕਿਸੇ ਨੇ ਉੱਥੇ ਉਹ ਰੈਡ ਕਲਰ ਦੀ ਉਹ ਮੌਲੀ ਬੰਨੀ ਹੋਈ ਸੀ, ਉਹ ਉਹਨਾਂ ਨੇ ਦੱਸਿਆ ਹੋਣਾ ਵੀ ਇਹਨੂੰ ਏਦਾਂ ਹੀ ਰੱਖਣਾ, ਉਹ ਉੱਦਾਂ ਹੀ ਬੰਨੀ ਹੋਈ ਸੀ ਉਹਨਾਂ ਦੇ ਹੱਥ ਤੇ, ਇੰਡੀਆ ਤੋਂ ਵਾਪਸ ਆ ਗਏ ਸੀ ਇੱਥੇ, ਮਹੀਨਾ ਹੋ ਗਿਆ ਸੀ ਉਹ ਹੱਥ ਤੇ ਰੈਡ ਜੀ ਉਹ ਬੰਨੀ ਹੋਈ ਸੀ ਹੱਥ ਦੇ ਵਿੱਚ। ਤੇ ਮੈਂ ਕਿਹਾ ਜੀ ਇੱਕ ਇੱਕ ਇੱਥੋਂ ਤੁਸੀਂ ਮਤਲਬ ਘਰ 'ਚ ਕੋਈ ਪ੍ਰੋਗਰਾਮ ਸੀ ਕੋਈ, ਕਿਉਂਕਿ ਇਹ ਤਾਂ ਜ਼ਿਆਦਾ ਹਿੰਦੂ ਕਮਿਊਨਿਟੀ ਇੱਦਾਂ ਇਹ ਬੰਨਦੇ ਆ ਇੱਦਾਂ ਹੱਥ ਦੇ ਵਿੱਚ, ਤੇ ਉਹ ਕਹਿੰਦੇ ਨਹੀਂ ਇੰਡੀਆ ਗਏ ਸੀ ਇਹਨਾਂ ਤੋਂ, ਉਹਨਾਂ ਨੇ ਫਿਰ ਬੰਨੀ। ਮੈਂ ਕਿਹਾ ਉਹ ਹੱਥ ਅਜੇ, ਉਹ ਕਹਿੰਦੇ ਵੀ ਇੱਦਾਂ ਬੰਨ ਕੇ ਰੱਖੋ ਇਹਨੂੰ, ਤੇ ਮੈਂ ਕਿਹਾ ਦੇਖੋ ਉਹ ਬੰਨ ਕੇ ਬੈਠੇ ਆ ਅਜੇ ਵੀ ਉਹਨੂੰ। ਸੋ ਬੰਦੇ ਜਿਹੜੇ ਆ ਉਹ ਬੇਸਿਕਲੀ ਬੜੇ ਸਾਦਾ ਇਨਸਾਨ ਨੇ, ਸਿੰਪਲ ਜਿਹੇ ਇਨਸਾਨ ਨੇ, ਲੇਕਿਨ ਹੁੰਦਾ ਕੀ ਹੈ ਹੁਣ ਪੋਲਿਸੀਜ਼ ਉਹਨਾਂ ਦੀਆਂ ਇਸ ਵੇਲੇ ਵਰਕ ਨਹੀਂ ਕਰ ਰਹੀਆਂ, ਸੋ ਸਾਨੂੰ ਬਹੁਤ ਰਿਸਪੈਕਟਫੁਲੀ ਉਹਨਾਂ ਦੀ ਪੋਲਿਸੀਜ਼ ਦੇ ਨਾਲ ਅਸੀਂ ਡਿਸਐਗਰੀ ਕਰਨਾ ਸ਼ੁਰੂ ਕਰਾਂਗੇ ਕਿ ਸਰ ਇਹ ਪੋਲਿਸੀਜ਼ ਤੁਹਾਡੀਆਂ ਠੀਕ ਨਹੀਂ ਹੈ, ਜਾਂ ਤਾਂ ਇਹਨੂੰ ਪੋਲਿਸੀਜ਼ ਨੂੰ ਫਿਰ ਚੇਂਜ ਕਰੋ ਵੀ ਤਾਂ ਕਿ ਲੋਕਾਂ ਦਾ ਥੋੜਾ ਜਿਹਾ ਫਾਇਦਾ ਹੋ ਸਕੇ। ਇਹ ਗੱਲ ਹੈ ਜੀ, ਇਹਦੇ ਬਾਰੇ ਗੱਲ ਜਾਰੀ ਰੱਖਾਂਗੇ। ਮੈਂ ਚਾਹਾਂਗਾ ਕਿ ਥੋੜੀ ਜਿਹੀ ਹੁਣ ਤੁਹਾਡੇ ਤੋਂ ਅਸੀਂ ਫਾਈਨੈਂਸ਼ੀਅਲ, ਸਰ ਅੱਜ ਸਟੈਟਸ ਕੈਨ ਦੇ ਨੰਬਰ ਆਏ ਆ ਔਰ ਸਾਡੀ ਜਿਹੜੀ ਇਕਨੋਮੀ ਉਹਦੇ ਤੇ ਸਵਾਲ ਨੇ, ਮੈਂ ਤੁਹਾਡੇ ਵਿਚਾਰ ਲੈਣਾ ਚਾਹਾਂਗਾ ਕਿੱਥੇ ਖੜਾ ਹੈ ਮਾਮਲਾ। ਸਰ ਜਿਹੜੀ ਘਰਾਂ ਦੇ ਵਿੱਚ ਵੀ ਦਿੱਕਤ ਆ ਗਈ ਹੈ, ਮੈਂ ਪਹਿਲਾਂ ਇੱਥੋਂ ਗੱਲ ਸ਼ੁਰੂ ਕਰੀ, ਆਮ ਸਾਦਾ ਜੀ ਗੱਲ ਕਰਦੇ ਵੀ ਜਿਹੜੇ ਆਮ ਲੋਕਾਂ ਨੂੰ ਦਿੱਕਤ ਆ ਰਹੀ ਹੈ, ਸਰ ਟਰੱਕਿੰਗ ਇੰਡਸਟਰੀ 'ਚ ਦਿੱਕਤ ਆ ਰਹੀ ਹੈ, ਘਰਾਂ 'ਚ ਦਿੱਕਤ ਆ ਰਹੀ ਹੈ, ਸੌਰਵ ਰਤਨ ਜੀ ਤੁਹਾਡਾ ਵੀ ਵਾਹ ਵਾਸਤਾ ਪੈਂਦਾ ਹੈ, ਇਹਦਾ ਕੀ ਕਾਰਨ ਕੀ ਹੈ ਕਿ ਜਿਹੜੀ ਟਰੱਕਿੰਗ ਇੰਡਸਟਰੀ ਸਾਡੀ ਦਿੱਕਤ ਆਈ ਹੋਈ ਹੈ, ਜਾਂ ਘਰਾਂ ਦੇ ਵਿੱਚ ਇਸ ਵੇਲੇ ਪਾਵਰ ਆਫ ਸੇਲ ਤੇ ਘਰ ਬਣੇ ਹੋਣੇ ਸ਼ੁਰੂ ਹੋ ਗਏ ਬ੍ਰਾਂਪਟਨ 'ਚ, ਕੀ ਕਾਰਨ ਹੈ ਫਿਰ ਦੱਸੋ।
ਦੇਖੋ ਯੁੱਧਵੀਰ ਜੀ, ਜਦੋਂ ਮਾਰਕੀਟ ਨਾ ਬਹੁਤ ਜ਼ਿਆਦਾ ਉੱਪਰ ਜਾ ਰਹੀ ਸੀਗੀ ਹਾਊਸਿੰਗ ਮਾਰਕੀਟ ਫਰੋਮ ਪ੍ਰਾਈਸ ਸਟੈਂਡ ਪੁਆਇੰਟ, ਤੇ ਉਦੋਂ ਵੀ ਇਹ ਗੱਲ ਹੋ ਰਹੀ ਸੀਗੀ ਕਿ ਇਹ ਮਾਰਕੀਟ ਕਿਉਂ ਉੱਪਰ ਜਾ ਰਹੀ ਹੈਗੀ ਹੈ, ਇਹਦਾ ਕੋਈ ਸੋਲਿਡ ਜਿਹੜਾ ਹੈਗਾ, ਕੋਈ ਠੋਸ ਇਹਦਾ ਕੋਈ ਕਾਰਨ ਨਹੀਂ ਹੈਗਾ, ਇਹ ਸਪੈਕੂਲੇਸ਼ਨ ਜਿਹੜੀ ਹੈਗੀ ਹੈ ਅਨਨੈਸੈਸਰੀ ਵੱਧ ਰਹੀ ਹੈਗੀ ਹੈ। ਠੋਸ ਕਾਰਨ ਉਹਦੇ ਵਿੱਚ ਡੈਫੀਨੇਟਲੀ ਇੱਕ ਇਹ ਸੀਗਾ ਕਿ ਇੰਟਰਸਟ ਰੇਟ ਲੋ ਨੇ ਔਰ ਸਪਲਾਈ ਆਫ ਮਨੀ ਜਿਹੜੀ ਹੈਗੀ ਹੈ ਉਹ ਕਾਫੀ ਹੈ। ਸਪਲਾਈ ਆਫ ਮਨੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਰੀਅਲ ਵੈਲਥ ਕ੍ਰੀਏਸ਼ਨ ਇੱਕ ਹੁੰਦੀ ਹੈ, ਇੱਕ ਦੂਸਰੀ ਹੁੰਦੀ ਹੈ ਸਪੈਕੂਲੇਟਿਵ। ਸਪੈਕੂਲੇਟਿਵ ਦੇ ਵਿੱਚ ਜਿਵੇਂ ਹੁਣ ਲਾਈਨ ਆਫ ਕ੍ਰੈਡਿਟ ਕ੍ਰੀਏਟ ਹੋ ਗਈਆਂ, ਆਲ ਆਫ ਅ ਸਡਨ ਇੰਟਰਸਟ ਰੇਟ ਲੋ ਹੈ, ਉਭਰਦਾ ਸਿਤਾਰਾ ਜਾਂ ਚਮਕਦਾ ਸਿਤਾਰਾ ਨਿਕਲਦਾ ਹੋਇਆ ਬਾਹਰ ਆ ਗਿਆ। ਲੇਕਿਨ ਰੀਅਲ ਅਸਟੇਟ ਦੀ ਜਾਂ ਲਿਵਿੰਗ ਜਿਹਨੂੰ ਆਪਾਂ ਕਹਿੰਦੇ ਹਾਂ, ਰੀਅਲ ਅਸਟੇਟ ਵਰਡ ਨਾ ਯੂਜ਼ ਕਰੀਏ, ਲਿਵਿੰਗ ਯੂਜ਼ ਕਰੀਏ। ਲਿਵਿੰਗ ਜਿਹੜੀ ਹੈਗੀ ਹੈ ਉਹ ਸਿੱਧੇ ਔਰ ਅਸਿੱਧੇ ਤੌਰ ਤੇ ਦੇਸ਼ ਦੀ ਆਰਥਿਕਤਾ, ਜਿਸ ਸਿਟੀ ਦੇ ਵਿੱਚ ਤੁਸੀਂ ਰਹਿ ਰਹੇ ਹੋ ਉਹਦੀ ਆਰਥਿਕ ਜਿਹੜੀ ਹੈਗੀ ਹੈ ਸਥਿਤੀ, ਉਸ ਪ੍ਰੋਵਿੰਸ ਦੀ ਜਿਹੜੀ ਹੈਗੀ ਹੈ ਆਰਥਿਕ ਸਥਿਤੀ, ਤੇ ਗਲੋਬਲ ਆਰਥਿਕਤਾ ਜਿਹੜੀ ਹੈਗੀ ਹੈ ਜਿਹਨੂੰ ਅਸੀਂ ਇਕਨੋਮਿਕਸ ਕਾਮਰਸ ਬਿਜ਼ਨਸ ਐਕਟੀਵਿਟੀ ਕਹਿ ਦਿੰਦੇ ਹਾਂ, ਉਹਦੇ ਨਾਲ ਅਟੈਚ ਹੈ। ਕਿਉਂ? ਕਿਉਂਕਿ ਐਂਡ ਆਫ ਦਾ ਡੇ ਵਟ ਵੀ ਅਰਨ ਇਜ਼ ਬੇਸਿਕਲੀ ਈਦਰ ਡਨ ਬਾਏ ਆਰ ਓਨ ਐਫਰਟਸ, ਜਿਹਦੇ ਵਿੱਚ ਸੈਲਫ ਇੰਪਲਾਇਡ ਹੋ ਗਏ ਬਿਜ਼ਨਸ ਪਰਸਨ ਤੁਸੀਂ, ਜਾਂ ਤੁਸੀਂ ਐਜ਼ ਅ ਜੋਬ ਐਜ਼ ਅ ਸੈਲਰੀਡ ਪਰਸਨ ਆਪਣੀਆਂ ਉੱਥੇ ਡਿਲੀਵਰ ਕਰਕੇ ਆ ਰਹੇ ਹੋ ਟਾਈਮ ਸਰਵਿਸਿਜ਼, ਤੇ ਤੁਹਾਨੂੰ ਪੈਸੇ ਮਿਲ ਰਹੇ ਨੇ। ਸੋ ਇਫ ਦੇਰ ਇਜ਼ ਅ ਗਰੋਥ ਇਨ ਦਾ ਮਾਰਕੀਟ, ਇਫ ਦੇਰ ਇਜ਼ ਅ ਸਟੇਬਿਲਿਟੀ ਇਨ ਦਾ ਮਾਰਕੀਟ, ਇਫ ਦਾ ਕੰਟਰੀ ਹੈਜ਼ ਗੋਟ ਗੁੱਡ ਪਾਲਿਸੀਜ਼, ਇਕਨੋਮਿਕ ਪਾਲਿਸੀਜ਼, ਬਿਜ਼ਨਸ ਪਾਲਿਸੀਜ਼, ਇਕਨੋਮਿਕ ਪਾਲਿਸੀਜ਼ ਰਿਲੇਟਡ ਟੂ ਪਰਟੀਕੁਲਰ ਏਰੀਆਜ਼, ਬਿਜ਼ਨਸ ਨੂੰ ਕਿਵੇਂ ਅਸੀਂ ਜਿਹੜਾ ਹੈਗਾ ਵੱਧ ਤੋਂ ਵੱਧ ਉਤਸ਼ਾਹ ਦੇਣਾ ਹੈਗਾ, ਐਕਸੈਟਰਾ ਐਕਸੈਟਰਾ, ਉਹਦੇ ਨਾਲ ਉਹ ਅਟੈਚ ਹੈ। ਸੋ ਜਦੋਂ ਉਹਦਾ ਆਪਸ ਦੇ ਵਿੱਚ ਜਿਹੜਾ ਗੈਪ ਹੈ ਉਹ ਵੱਧ ਜਾਂਦਾ, ਭਾਵ ਕਿ ਐਵਰੇਜ ਪ੍ਰਾਈਸ ਆਫ ਦਾ ਹਾਊਸ ਵਿਚ ਇਜ਼ ਰਿਸਪੋਂਸੀਬਲ ਫਾਰ ਦਾ ਕਾਸਟ ਆਫ ਲਿਵਿੰਗ ਮੇਜਰ ਕੈਲਕੂਲੇਸ਼ਨ ਵਰਸਿਜ ਬਿਜ਼ਨਸ ਪ੍ਰੋਡਕਟਿਵਿਟੀ, ਭਾਵ ਕਿ ਜਿਹੜੀ ਓਵਰਆਲ ਬਿਜ਼ਨਸ ਜਿਹੜਾ ਹੈਗਾ ਹੈ ਉਹ ਵੈਲਥ ਕ੍ਰੀਏਟ ਕਰ ਰਿਹਾ ਹੈਗਾ ਫਰੋਮ ਇੰਡੀਵਿਜੁਅਲ ਸਟੈਂਡ ਪੁਆਇੰਟ ਟੂ ਪੀਪਲ ਸਟੈਂਡ ਪੁਆਇੰਟ ਟੂ ਪ੍ਰੋਵਿੰਸ ਟੂ ਕੰਟਰੀ ਟੂ ਇੰਟਰਨੈਸ਼ਨਲ ਮੀਨਸ ਗਲੋਬਲ। ਉਹ ਜਦੋਂ ਉਹ ਚ ਗੈਪ ਵੱਧ ਹੈ ਤਾਂ ਇਹ ਫਿਰ ਇੱਕ ਅਨਰੀਅਲ ਜਾਂ ਇੱਕ ਐਸੀ ਸਥਿਤੀ ਬਣ ਜਾਂਦੀ ਹੈ ਜਿਹੜੀ ਕਿ ਸਸਟੇਨ ਨਹੀਂ ਕਰਦੀ। ਹੁਣ ਇਹਦੇ ਵਿੱਚ ਕਾਫੀ ਸਾਰੀ ਚੀਜ਼ਾਂ ਹੋ ਗਈਆਂ ਵਿਚਕਾਰ, ਕਿਉਂਕਿ ਕੋਵਿਡ ਆਇਆ, ਉਸ ਤੋਂ ਬਾਅਦ ਇਹ ਸਥਿਤੀਆਂ ਬਣੀਆਂ, ਫਿਰ ਜਿਹੜਾ ਹੈਗਾ ਇਨਫਲੇਸ਼ਨ ਜਿਹੜਾ ਹੈਗਾ ਉਹ ਪ੍ਰੋਬਲਮੈਟਿਕ ਬਣਿਆ, ਫਿਰ ਜਿਹੜਾ ਗਵਰਨਮੈਂਟ ਹੈਗੀ ਹੈ ਉਹਨੇ ਇੰਟਰਸਟ ਰੇਟ ਵਧਾਏ, ਤੇ ਓਵਰਆਲ ਅਸੀਂ ਹੁਣ ਇਸ ਸਥਿਤੀ ਤੇ ਆ ਗਏ ਹੈਗੇ ਹਾਂ ਜਿੱਥੇ ਗਵਰਨਮੈਂਟ ਨੇ ਕੈਪੀਟਲ ਗੇਨ ਟੈਕਸ ਵੀ ਵਧਾ ਤਾ, ਤੇ ਨਾਲ ਦੀ ਨਾਲ ਇਸ ਵੇਲੇ ਮਾਰਕੀਟ ਜਿਹੜੀ ਹੈਗੀ ਸਟਾਲਡ ਹੈ। ਨੋਟ ਆਲ ਮਾਰਕੀਟਸ ਇਨ ਕੈਨੇਡਾ, ਜਿਵੇਂ ਫਾਰ ਐਗਜ਼ਾਮਪਲ ਮੋਂਟਰੀਅਲ ਜਿਹੜੀ ਸਟਰੋਂਗ ਹੈ, ਐਟਲਾਂਟਿਕ ਪ੍ਰੋਵਿੰਸਿਸ ਦੇ ਵਿੱਚ ਮਾਰਕੀਟ ਡਿਫਰੈਂਟ ਐਕਟ ਕਰ ਰਹੀ ਹੈ, ਬੀਸੀ ਤੇ ਓਨਟੇਰੀਓ ਜਿਹੜਾ ਹੈਗਾ ਉਹ ਟੋਟਲੀ ਡਿਫਰੈਂਟ ਹੈਗਾ। ਸੋ ਇਹਦਾ ਕਾਰਨ ਕੀ ਹੈ ਕਿ ਲੋਕਲ ਜਿਹੜੇ ਅਫੇਅਰ ਹੈਗੇ ਨੇ ਜਾਂ ਲੋਕਲ ਜਿਹੜੇ ਆਸਪੈਕਟਸ ਹੈਗੇ ਨੇ ਉਹ ਪਲੇ ਕਰਦੇ ਹੈਗੇ ਆ ਰੋਲ ਆਪਣਾ। ਸੋ ਕੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਹਜੇ ਵੀ ਬੈਲੈਂਸ ਆਊਟ ਹੋ ਚੁੱਕੀਆਂ ਨੇ? ਮੇਰਾ ਮੰਨਣਾ ਨਹੀਂ। ਕੀ ਇਹ ਚੀਜ਼ਾਂ ਦਾ ਨੁਕਸਾਨ ਲੋਕਾਂ ਨੂੰ ਹੋ ਰਿਹਾ? ਬਹੁਤ ਹੱਦ ਤੱਕ ਹੋ ਰਿਹਾ। ਕੀ ਇਹਨਾਂ ਚੀਜ਼ਾਂ ਕਰਕੇ ਲੋਕਾਂ ਦੀ ਲਾਈਫ ਸਟਾਈਲ ਦੇ ਵਿੱਚ ਡਿਗਰੇਡੇਸ਼ਨ ਆਈ ਆ? ਡੈਫੀਨੇਟਲੀ ਆਈ ਆ। ਡੈਟ ਵਧਿਆ ਜਾਂ ਘਟਿਆ? ਉਲਟਾ ਵਧਿਆ ਹੈਗਾ। ਨਾਨ ਪਰਫੋਰਮਿੰਗ ਡੈਟ ਉਲਟਾ ਵੱਧ ਗਿਆ ਹੈਗਾ, ਔਰ ਜੋਬ ਕ੍ਰੀਏਸ਼ਨ ਜਿਹੜੀ ਹੈਗੀ ਰੁਕੀ ਹੈਗੀ ਹੈ, ਔਰ ਇਹਦੇ ਵਿੱਚ ਵੀ ਜਿਹੜੇ ਨੰਬਰ ਆਫ ਪੀਪਲ ਹੂ ਆਰ ਲਿਵਿੰਗ ਵਿਦਆਊਟ ਆਈ ਵੁੱਡ ਸੇ ਸਟੇਟਸ ਇਨ ਕੈਨੇਡਾ ਉਹ ਆਲ ਟਾਈਮ ਹਾਈ ਹੈਗੇ ਨੇ। ਫੋਰਨ ਵਰਕਰਸ ਹੈਗੇ ਨੇ, ਸੋ ਉਹਨਾਂ ਦੇ ਨੰਬਰ ਜਿਹੜੇ ਹੈਗੇ ਨੇ ਫੈਕਟਰੀ ਹੋ ਰਹੇ ਹੈਗੇ ਆ। ਸੋ ਇਸ ਵੇਲੇ ਅਸੀਂ ਵਨ ਆਫ ਦਾ ਹਾਈਐਸਟ ਨੰਬਰ ਆਫ ਫੋਰਨ ਵਰਕਰਸ ਜਾਂ ਨਾਨ ਸਟੇਟਸ ਹੋਲਡਰ ਨੇਸ਼ਨ ਦੇ ਵਿੱਚ ਹੈ ਅਸੀਂ ਇਸ ਵੇਲੇ, ਇਹਦੇ ਚ ਕੋਈ ਦੋ ਰਾਏ ਨਹੀਂ ਹੈਗੀ। ਸੋ ਇੱਕ ਪਾਸੇ ਇਮੀਗ੍ਰੇਸ਼ਨ ਦੇ ਟੂਲ ਨੂੰ ਇਕਨੋਮਿਕ ਇੰਜਨ ਨੂੰ ਫਾਇਰ ਅਪ ਕਰਨ ਦੇ ਲਈ ਯੂਜ਼ ਕੀਤਾ ਗਿਆ, ਲੇਕਿਨ ਉਹ ਹੁਣ ਬੈਕ ਫਾਇਰ ਕਰ ਗਿਆ। ਹੁਣ ਉਹ ਚੋਂ ਧੂੰਆਂ ਜ਼ਿਆਦਾ ਆ ਰਿਹਾ ਹੈਗਾ, ਐਨਰਜੀ ਘੱਟ ਮਿਲ ਰਹੀ ਹੈਗੀ ਹੈ, ਲੇਕਿਨ ਆਇਲ ਦੀ ਕੰਜ਼ਮਪਸ਼ਨ ਓਨੀ ਹੋ ਰਹੀ ਹੈ, ਰਾਦਰ ਵੱਧ ਹੋ ਰਹੀ ਹੈ। ਕਿਉਂ? ਕਿਉਂਕਿ ਇਟ ਇਜ਼ ਰਿਲੇਟਡ ਟੂ ਦਾ ਹੋਲਿਸਟਿਕ ਆਸਪੈਕਟ। ਇਹ ਤਾਂ ਸੀਗਾ ਪਹਿਲਾ ਆਂਸਰ ਟਰੈਕਿੰਗ ਦਾ। ਕੁਇਕਲੀ ਮੈਂ ਦੱਸਾਂਗਾ, ਟਰੈਕਿੰਗ ਇੰਡਸਟਰੀ ਜਿਹੜੀ ਹੈਗੀ ਹੈ ਇੱਕ ਬੜੇ ਵੱਡੇ ਟ੍ਰਾਂਜੀਸ਼ਨਲ ਦੌਰ ਚੋਂ ਗੁਜ਼ਰ ਰਹੀ ਹੈਗੀ ਹੈ, ਔਰ ਉਹਦੇ ਵਿੱਚ ਵੇ ਆਫ ਡਿਸਟ੍ਰੀਬਿਊਸ਼ਨ, ਵੇ ਆਫ ਡੂਇੰਗ ਬਿਜ਼ਨਸ, ਹਾਊ ਕੰਪਨੀਜ਼ ਵਿਲ ਬੀ ਕੋਸਟ ਕਟਿੰਗ, ਤੇ ਇੰਡਸਟਰੀ ਦਾ ਓਵਰਆਲ ਰੋਲ, ਇੰਸ਼ੋਰੈਂਸ ਐਜ਼ ਆ ਕੰਟਰੀਬਿਊਟਿੰਗ ਫੈਕਟਰ। ਸੋ ਬਹੁਤ ਸਾਰੇ ਫੈਕਟਰ ਜਿਹੜੇ ਹੈਗੇ ਨੇ ਇਹਦੇ ਵਿੱਚ ਰੋਲ ਪਲੇ ਕਰ ਰਹੇ ਨੇ, ਕਿਉਂਕਿ ਸਾਡੀ ਕਮਿਊਨਿਟੀ ਪ੍ਰੋਡੋਮੀਨੈਂਟਲੀ ਟਰੈਕਿੰਗ ਦੇ ਵਿੱਚ ਹਮੇਸ਼ਾ ਇੱਕ ਟੌਪ ਕਮਿਊਨਿਟੀ ਰਹੀ ਹੈਗੀ ਹੈ, ਉਹਦੇ ਤੇ ਇਹਦਾ ਅਸਰ ਜ਼ਿਆਦਾ ਆਇਆ ਹੈਗਾ, ਤੇ ਆਉਂਦੇ ਦਿਨਾਂ ਦੇ ਵਿੱਚ ਆਈ ਵੁੱਡ ਸੇ ਇਟ ਵਿਲ ਟੇਕ ਐਟ ਲੀਸਟ 1 year ਟੂ 1.5 year ਫੋਰ ਦਾ ਥਿੰਗਸ ਵਿਲ ਸਟੇਬਲਾਈਜ਼, ਬਟ ਆਉਣ ਵਾਲੇ ਜਿਹੜੇ ਅਗਲੇ 5 to 10 years ਹੈਗੇ ਨੇ ਉਹਨਾਂ ਦੇ ਵਿੱਚ ਇਹ ਜਿਹੜਾ ਟ੍ਰਾਂਜੀਸ਼ਨ ਹੈ ਇਹ ਬਹੁਤ ਜ਼ਿਆਦਾ ਹਾਈ ਹੋ ਜਾਏਗਾ, ਕਿਉਂਕਿ ਬਹੁਤ ਸਾਰੀਆਂ ਪਰਮਾਨੈਂਟ ਚੇਂਜਿਸ ਆ ਰਹੀਆਂ ਹੈਗੀਆਂ ਡਿਊ ਟੂ ਟੈਕਨੋਲੋਜੀ, ਡਿਊ ਟੂ ਇਕਿਉਪਮੈਂਟ, ਡਿਊ ਟੂ ਵੇ ਆਫ ਡੂਇੰਗ ਬਿਜ਼ਨਸ। ਜਿਵੇਂ ਵੱਡੀਆਂ ਕੰਪਨੀਆਂ ਨੇ ਬਹੁਤ ਸਾਰੀ ਵੇਅਰ ਹਾਊਸਿੰਗ ਸਟਾਰਟ ਕਰਦੀ ਹੈ, ਉਹਦੇ ਨਾਲ ਕੀ ਹੋਇਆ ਕਿ ਮੂਵਮੈਂਟ ਆਫ ਗੁੱਡਸ ਜਿਹੜੀ ਹੈਗੀ ਆ ਉਹ ਲਿਮਿਟਡ ਟੂ ਸਰਟਨ ਜਿਹੜੀ ਹੈਗੀ ਆਸਪੈਕਟ ਹੋ ਗਈ ਹੈ। ਸੋ ਇਹ ਕਾਫੀ ਕੁਝ ਹੋ ਰਿਹਾ ਹੈ, ਇਹਦੇ ਲਈ ਮੇਰੀ ਰਾਏ ਇਹੀ ਹੈਗੀ ਹੈ ਕਿ ਤੁਹਾਨੂੰ ਹੁਣ ਇਸ ਗੱਲ ਵੱਲ ਧਿਆਨ ਦੇਣਾ ਪੈਣਾ ਹੈਗਾ ਕਿ ਅਸੀਂ ਆਪਣੇ ਬਿਜ਼ਨਸ ਨੂੰ ਜਾਂ ਇਸ ਪ੍ਰੋਫੈਸ਼ਨ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਲਿਆ ਕੇ ਚੱਲਣਾ, ਇਹਦੇ ਬਾਰੇ ਥੋੜੀ ਸੰਜੀਦਗੀ ਦੇ ਨਾਲ ਸੋਚਣ ਦੀ ਲੋੜ ਹੈਗੀ ਹੈ ਜੀ। ਵੀਰ ਜੀ
ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਇਹਦੇ ਬਾਰੇ ਸੋਚਣ ਦੀ ਜ਼ਰੂਰਤ ਹੈ ਜੇ ਤੁਸੀਂ ਪਰਸਨਲ ਫਾਈਨੈਂਸ ਬਾਰੇ ਕੋਈ ਸੋਚ ਰਹੇ ਹੋ, ਕੋਈ ਬਿਜ਼ਨਸ ਦੇ ਫਾਈਨੈਂਸ ਬਾਰੇ ਸੋਚ ਰਹੇ ਹੋ, ਕੋਈ ਕਾਰਪੋਰੇਸ਼ਨ ਦੇ ਵਿੱਚ ਕੋਈ ਪੈਸੇ ਪਏ ਨੇ, ਜਾਂ ਤੁਸੀਂ ਚਾਹੁੰਦੇ ਹੋ ਕਿ ਜੀ ਕੋਈ ਇਨਵੈਸਟਮੈਂਟ ਬਾਰੇ ਕੋਈ ਜਾਣਕਾਰੀ ਲੈਣੀ ਹੈ, ਤੇ ਸੰਪਰਕ ਕਰ ਲਓ ਸੌਰਭ ਸਾਹਿਬ ਨੂੰ ਜੀ। ਸੌਰਭ ਰਤਨ ਜੀ ਫੋਨ ਨੰਬਰ ਆਪਣਾ ਦਿਓ ਜੀ।
ਡੈਫੀਨੇਟਲੀ ਸਰ, ਮੇਰੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਜੀ ਆਪਣੇ ਟੈਕਸਿਸ ਦੇ ਬਾਰੇ, ਇਨਵੈਸਟਿੰਗ ਦੇ ਬਾਰੇ ਜਾਂ ਅਦਰਵਾਈਜ਼ ਫਾਈਨੈਂਸ਼ੀਅਲ ਸਿਚੁਏਸ਼ਨ, ਫੀਲ ਫਰੀ ਟੂ ਗਿਵ ਮੀ ਅ ਕਾਲ, ਔਰ ਉਹਦੇ ਵਿੱਚ ਤੁਹਾਨੂੰ ਇੱਕ ਅੱਛੀ ਐਜੂਕੇਸ਼ਨ ਮਿਲੇਗੀ ਐਂਡ ਵਿਲ ਹੈਵ ਅ ਆਈ ਵੁੱਡ ਸੇ ਕੰਸਟਰਕਟਿਵ ਡਾਇਲੋਗ ਟੂ ਰਿਜ਼ੋਲਵ ਇਸ਼ੂਜ਼। 416-833-8533 ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਥੈਂਕ ਯੂ ਸਰ, ਥੈਂਕ ਯੂ, ਆਲ ਦੀ ਬੈਸਟ। ਹਾਂਜੀ, ਅਗਲੀ ਕਾਲਰ ਵਧਦੇ ਜੀ। ਅਮਰੀਕ ਜੀ ਤੁਸੀਂ ਆਉਂਦੇ ਰਹੋ। ਅਮਰੀਕ ਜੀ ਗੋ ਹੈਡ।
ਵੈਰੀ ਗੁੱਡ, ਸਭ ਤੋਂ ਪਹਿਲਾਂ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ, ਪੈਰੀ ਪਹਿਨਾਂ ਸਤਿ ਸ੍ਰੀ ਅਕਾਲ ਜੀ, ਔਰ ਰਿਸਪੈਕਟ ਨਾਲ ਮੈਂ ਸਟਾਰਟ ਕਰ ਰਿਹਾ 1978 ਤੋਂ ਲੈ ਕੇ। ਸੋ ਜਦ ਵੀ ਸਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਯੂਕੇ ਦੀ ਗੱਲ ਕਰ ਲਈਏ ਕਿ ਰਿਸ਼ੀ ਸੋਨਕ ਸਾਹਿਬ ਨੇ ਰਿਜ਼ਾਈਨ ਦੇ ਤਾ, ਹਾਰ ਗਿਆ। ਤਾਂ ਜਿਹੜੇ ਮੇਰੇ ਵਰਗੇ ਜਿਹੜੇ 7 ਸਾਲ ਪਹਿਲਾਂ ਯੂਕੇ ਵਗੈਰਾ ਆਏ, 70 ਸਾਲ ਪਹਿਲਾਂ ਵੀ ਆਏ ਹੋਣੇ, ਤੇ ਉਹਨਾਂ ਨੂੰ ਥੋੜਾ ਜਿਹਾ ਠੰਡ ਜੀ ਪੈ ਗਈ ਹੋਣੀ, ਜਿਸ ਤਰ੍ਹਾਂ ਹੁਣ ਨਾ ਵੀ ਰਿਸ਼ੀ ਸੋਨਕ ਹਾਰ ਗਿਆ, ਕੋਈ ਗੱਲ ਨੀ। ਪਰ ਇੱਕ ਗੱਲ ਮੇਰਾ ਸਵਾਲ ਵੀ ਹੈ ਕਿ ਰਿਸ਼ੀ ਸੋਨਕ ਮੇਰਾ ਖਿਆਲ ਯੂਕੇ ਨੂੰ ਇਸ ਤਰ੍ਹਾਂ ਦਾ ਪ੍ਰਾਈਮ ਮਿਨਿਸਟਰ ਨਾ ਪਹਿਲਾਂ ਕੋਈ ਮਿਲਿਆ ਹੋਣਾ, ਤੇ ਨਾ ਹੀ ਹੁਣ ਕੋਈ ਹੋਰ ਫਿਊਚਰ ਦੇ ਵਿੱਚ ਕੋਈ ਹੋਪ ਹੈ। ਮੇਰੇ ਖਿਆਲ ਵਧੀਆ ਕੰਟਰੀ ਨੂੰ ਰਿਸ਼ੀ ਸੋਨਕ ਜੀ ਨੇ ਚਲਾਇਆ, ਇਹਦਾ ਚੱਲ ਤੁਸੀਂ ਵੀ ਥੋੜਾ ਜਿਹਾ ਐਡ ਕਰ ਦਿਓ। ਹੁਣ ਅਸੀਂ ਗੱਲ ਕਰਦੇ ਹਾਂ, ਮੈਂ ਥੋੜੀ ਜਿਹੀ ਗੱਲ ਟੱਚ ਕਰੂੰਗਾ ਖਾਲਿਸਤਾਨ ਨੂੰ। ਖਾਲਿਸਤਾਨ ਸਾਡਾ ਇੱਕ, ਮੈਂ ਰਿਸਪੈਕਟ ਨਾਲ ਗੱਲ ਕਹਿ ਰਿਹਾ ਕਿ ਬਈ ਇੱਕ ਖਾਲਸਾ ਰਾਜ ਹੋਏਗਾ। ਵੈਸੇ ਮੇਰਾ ਇੱਕ ਸਵਾਲ ਇਹ ਵੀ ਹੈ ਕਿ ਖਾਲਸਾ ਰਾਜ ਕਿਹੜੀ ਸਟੇਟ ਚ ਹੋਏਗਾ? ਕਿਆ ਇਹ ਮਤਲਬ ਕਿਸੇ ਸਾਊਦਰਨ ਸਟੇਟ ਚ ਹੋਏਗਾ, ਕਿ ਪੰਜਾਬ ਦੀ ਸਟੇਟ ਚ ਹੋਏਗਾ, ਕਿ ਹਰਿਆਣੇ ਚ ਹੋਏਗਾ, ਕਿ ਹਿਮਾਚਲ ਪ੍ਰਦੇਸ਼ ਚ ਹੋਏਗਾ, ਕਿੱਥੇ ਹੋਏਗਾ? ਇਹ ਵੀ ਇੱਕ ਸਵਾਲ ਹੈ। ਤੇ ਦੂਜੀ ਗੱਲ ਇਹ ਹੈ ਵੀ ਜਦੋਂ ਸਾਡਾ ਖਾਲਸਾ ਰਾਜ ਹੋਏਗਾ, ਕਿਆ ਸਾਡਾ ਕੰਸਟੀਟਿਊਸ਼ਨ ਜਿਹੜਾ ਉਹ ਵੀ ਚੇਂਜ ਹੋ ਜਾਏਗਾ ਇੰਡੀਆ ਦਾ? ਕਿਆ ਖਾਲਸਾ ਰਾਜ ਦੇ ਵਿੱਚ, ਜਿਸ ਤਰ੍ਹਾਂ ਦੇਖੋ ਜਸਵਾਲ ਸਾਹਿਬ, ਮੈਂ ਬੜਾ, ਤੁਹਾਨੂੰ ਮੇਰੇ ਕਰੈਕਟਰ ਬਾਰੇ ਪਤਾ ਹੀ ਹੈ, ਮੈਂ ਬਹੁਤ ਰਿਸਪੈਕਟ ਵਾਲਾ ਕਰੈਕਟਰ ਹੈ, ਡਾਊਨ ਟੂ ਅਰਥ ਆਲ ਦਾ ਟਾਈਮ। ਪਰ ਹਰ ਇੰਟੈਲੀਜੈਂਟ ਬੰਦੇ ਦੇ ਨਾਲ ਮੈਂ ਬੈਠਣਾ, ਕੋਈ ਪੜਿਆ ਹੋਵੇ ਜਾਂ ਨਾ ਪੜਿਆ ਹੋਵੇ ਉਹਦੇ ਨਾਲ ਬੈਠ ਕੇ ਵੀ ਮੈਨੂੰ ਖੁਸ਼ੀ ਮਿਲਦੀ ਹੈ ਗੱਲ ਕਰਕੇ। ਸੋ ਗੱਲ ਇਹ ਹੈ ਕਿ ਬਈ ਜਿਹੜੇ ਆਪਣੇ ਸਿੱਖ ਰਿਲੀਜਨ ਦੀ ਮੈਂ ਗੱਲ ਕਰੂੰਗਾ, ਕਿਉਂਕਿ ਮੈਂ ਬੋਰਨ ਹੋਇਆ ਸਿੱਖ ਰਿਲੀਜਨ ਦੇ ਵਿੱਚ। ਪਰ ਜਿਹੜੀ ਮੇਰੀ ਬਰਾਦਰੀ ਹੈ, ਵੈਸੇ ਮੈਂ ਬਰਾਦਰੀਆਂ ਚ ਪੈਂਦਾ ਨਹੀਂ, ਪਰ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਜ਼ਰੂਰ ਸੈੱਟ ਕਰੂੰਗਾ, ਕਿਉਂਕਿ ਮੈਂ ਸੈਣੀ ਬਰਾਦਰੀ ਚ ਪੈਦਾ ਹੋਇਆ। ਮੈਂ ਐਜ ਏ ਟੈਕਸੀ ਡਰਾਈਵਰ ਟੋਰਾਂਟੋ ਚ ਕੰਮ ਕੀਤਾ, ਔਰ ਜਿੰਨਾ ਨੁਕਸਾਨ, ਅੱਜ ਨੋਟ ਕਰ ਲਿਓ ਮੇਰੇ ਭੈਣ ਭਰਾ, ਜਿੰਨਾ ਨੁਕਸਾਨ ਸਾਡੀ ਗੱਡੀ ਦੀ ਇੰਸਪੈਕਸ਼ਨ ਹੁੰਦੀ ਸੀ ਲਾਇਸੈਂਸਿੰਗ ਕਮਿਸ਼ਨ ਦੇ, ਇਹ ਕੈਨੇਡਾ ਦਾ ਸਟੈਂਡਰਡ ਹੈ ਟੋਰਾਂਟੋ ਦਾ, ਔਰ ਗੱਡੀ ਹਰ 3-4 ਮਹੀਨੇ ਬਾਅਦ ਉੱਥੇ ਜਾਂਦੀ ਸੀ, 3 ਮਹੀਨੇ ਫਿਰ ਬਾਅਦ ਚ 4 ਮਹੀਨੇ ਹੋ ਗਏ ਸੀ, ਹਰ ਵਾਰੀ ਗੱਡੀ ਫੇਲ ਹੁੰਦੀ ਸੀ। ਔਰ ਉੱਥੇ ਇੰਸਪੈਕਸ਼ਨ ਤੋਂ ਜਾਣ ਤੋਂ ਪਹਿਲਾਂ ਗੱਡੀ ਨੂੰ 2-3 ਦਿਨ ਪਹਿਲਾਂ ਉਹਦੀ ਟਾਇਰ ਚੇਂਜ ਕਰਨੇ, ਮਕੈਨਿਕ ਕੋਲ ਲਿਜਾ ਕੇ ਉਹਨੂੰ ਸਾਰੇ, ਕੋਈ ਬਾਲ ਜਾਣ ਚ ਪਲੇ ਨਾ ਹੋਵੇ, ਖੱਬੇ ਸੱਜੇ ਨਾ ਹੋਵੇ, ਗੱਡੀ ਸੇਫਟੀ ਵਾਸਤੇ। ਪਰ ਫਿਰ ਵੀ ਲਾਇਸੈਂਸਿੰਗ ਕਮਿਸ਼ਨ ਦੇ ਜਿਹੜੇ ਇੰਸਪੈਕਟਰ ਹੁੰਦੇ ਸੀ ਚੈੱਕ ਕਰਨ ਵਾਸਤੇ, ਉਹਨਾਂ ਨੇ ਕੋਈ ਨਾ ਕੋਈ ਤੇਰੇ ਵਾਲ ਜੋਇਣ ਚ ਪਲੇ ਹੈ, ਤੇਰਾ ਦਿਸ ਤੇਰਾ ਦੈਟ। ਇੱਕ ਵਾਰੀ ਤਾਂ ਇੱਥੇ ਤੱਕ ਹੋਇਆ ਕਿ ਮਾਈਨਰ ਜੀ ਪਲੇ, ਔਰ ਉਹ ਵੀ ਮਕੈਨਿਕ ਜਿਹੜਾ ਸੀ ਉਹਨੂੰ ਕਹਿ ਕੇ ਵੀ ਥੋੜਾ ਜਿਹਾ ਲੂਜ਼ ਛੱਡ ਦੀ ਵਾਲ ਜੁਆਇੰਟ ਨੂੰ। ਉੱਥੇ ਗਈ ਗੱਡੀ, 3 ਦਿਨ ਪਹਿਲਾਂ ਕੰਮ ਛੱਡਿਆ ਹੋਇਆ ਸੀ ਵੀ ਗੱਡੀ ਦੀ ਚੈੱਕਅਪ ਹੋਣੀ ਹੈ। ਉੱਥੇ ਉਹਨਾਂ ਨੇ ਜਾਂਦੇ ਨੇ ਕਿਹਾ ਜੀ ਤੇਰੇ ਵਾਲ ਜੁਆਇੰਟ ਚ ਪਲੇ ਹੈ, ਔਰ ਗੱਡੀ ਨੂੰ ਥੱਲੇ ਲਾ ਕੇ ਜਦੀ ਪਲੇਟ ਲਾ ਲਈ ਬੰਪਰ ਤੋਂ, ਕਿਉਂਕਿ ਮੈਂ ਸੈਣੀ ਬਰਾਦਰੀ ਚ ਪੈਦਾ ਹੋਇਆ ਹੋਇਆ ਸੀ। ਫਿਰ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਿੱਖ ਰਿਲੀਜਨ ਚ ਬਰਾਦਰੀਆਂ ਨਹੀਂ ਹੈਗੀਆਂ? ਹੈਗੀਆਂ ਨੇ। ਹੁਣ ਮੈਂ ਪਿੱਛੇ ਕਰੂੰਗਾ ਜਾ ਕੇ 1978 ਦੇ ਵਿੱਚ ਸਰਦਾਰਾ ਸਿੰਘ ਚੇੜਾ, ਜਿਹੜੇ ਇਮੀਗ੍ਰੇਸ਼ਨ ਦਾ ਕੰਮ ਵੀ ਕਰਦੇ ਆ,
ਉਹਨਾਂ ਨੇ ਕੌਂਸਲਰ ਦੀ ਇਲੈਕਸ਼ਨ ਲੜੀ ਬ੍ਰਹਮਲੀ ਮਾਲਟਨ ਗੋਰ ਏਰੀਏ ਦੇ ਵਿਚ, ਉਹਦੀ ਹਾਰ ਦਾ ਮੂੰਹ ਦੇਖਣਾ ਪਿਆ। ਫਿਰ ਉਹਨਾਂ ਨੇ ਐਮ ਐਲ ਏ ਦੀ ਨੋਮੀਨੇਸ਼ਨ ਲੜੀ, ਹਾਰ ਦਾ ਮੂੰਹ ਦੇਖਣਾ ਪਿਆ। ਤੇ ਫਿਰ ਉਹਨਾਂ ਨੂੰ ਜਿਹੜੀ ਪਾਰਟੀਆਂ ਦੇ ਵਿਚ ਇੰਨਾ ਕੁ ਹੁੰਦਾ ਇੰਟੈਲੀਜੈਂਟ ਬੰਦਿਆਂ ਨੂੰ, ਉਹਨਾਂ ਨੂੰ ਫਿਰ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਦਾ ਜੱਜ ਲਾ ਦਿੱਤਾ ਗਿਆ। ਪਰ ਸਾਰੇ ਜਿਹੜੇ ਕਹਿੰਦੇ ਸੀ ਨਾ ਵੀ ਸਦਾਰੇ ਜਿਹੜੇ ਨੂੰ ਉੱਠਣ ਨਹੀਂ ਦੇਣਾ, ਤੇ ਫਿਰ ਉਹਨਾਂ ਦੇ ਜਦੋਂ ਫਿਰ ਬਣੇ ਨਾ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਦਾ ਜੱਜ, ਐਜ਼ ਇਹਨੇ ਜੱਜ ਕੰਮ ਕੀਤਾ, ਤੇ ਫਿਰ ਠੰਡ ਜੀ ਪੈ ਗਈ ਅੰਦਰ। ਫਿਰ ਆਪਾਂ ਅੱਗੇ ਵੱਧਦੇ ਹਾਂ। ਫਿਰ ਮੈਂ ਗੱਲ ਕਰੂੰਗਾ, ਮੇਰੀਆਂ ਕਈ ਤਾਂ ਵਿੱਚ ਰਿਸ਼ਤੇਦਾਰ ਸੀ ਤੇ ਕਈ ਮੇਰੇ ਫਰੈਂਡ ਸੀ, ਜਿਹੜੇ ਪੰਜ ਦੇ ਪੰਜ ਬ੍ਰੈਂਪਟਨ ਅਟੈਰੀਓ ਦੇ ਵਿੱਚ, ਜਿਨ੍ਹਾਂ ਨੇ ਐਮ ਐਲ ਏ ਦੀ ਨੋਮੀਨੇਸ਼ਨਾਂ ਵੀ ਲੜੀਆਂ ਔਰ ਫੈਡਰਲ ਦੀਆਂ ਮੈਂਬਰ ਆਫ ਪਾਰਲੀਮੈਂਟ ਦੀ ਨੋਮੀਨੇਸ਼ਨਾਂ ਵੀ ਲੜੀਆਂ, ਔਰ ਪੰਜ ਛੇ ਬੰਦੇ ਆਏ ਸੈਣੀ ਬਰਾਦਰੀ ਦੇ, ਪੰਜਾਂ ਛਿਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਔਰ ਬਹੁਤ ਬੁਰੀ ਤਰ੍ਹਾਂ ਨੋਮੀਨੇਸ਼ਨ ਦੇ ਵਿੱਚ ਉਹਨਾਂ ਨੂੰ ਹਰਾਇਆ ਗਿਆ। ਹੁਣ ਗੱਲ ਮੈਂ ਇਹ ਕਹਿਣੀ ਕਹਿੰਦਾ ਰਿਸਪੈਕਟ ਨਾਲ, ਜੇ ਅਸੀਂ ਇਹ ਗੱਲ ਕਰਦੇ ਕਿ ਸਿੱਖ ਰਿਲੀਜਨ ਚ ਕਾਸਟਾਂ ਨਹੀਂ, ਬਰਾਦਰੀਆਂ ਨਹੀਂ, ਸਾਡੇ ਤਾਂ ਗੁਰੂਆਂ ਨੇ ਖਤਮ ਕਰ ਦਿੱਤੀਆਂ ਨੇ। ਮੈਂ ਤਾਂ ਪਹਿਲਾਂ ਹੀ ਕਹਿੰਦਾ, ਮੈਂ ਤਾਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਮੈਂ ਤਾਂ ਭਾਈ ਸਵੇਰੇ ਉੱਠ ਕੇ ਨਗਰ ਕੀਰਤਨ ਕਥਾ ਗੁਰਬਾਣੀ ਨਾਲ ਜੁੜ ਜਾਂਦਾ, ਰੋਜ਼ ਜੁੜਦਾ, ਔਰ ਇੱਕ ਸਟੈਪ ਡਿਸਿਪਲਨ ਦੇ ਵਿੱਚ ਹੁੰਦਾ। ਕੋਈ ਬੇਚਾਰਾ ਕੋਈ ਬੰਦਾ ਕੋਈ ਹੈਂਡੀਕੈਪਟ ਤੁਰਿਆ ਵੀ ਜਾਂਦਾ ਹੋਵੇ ਨਾ, ਮੈਨੂੰ ਤਰਸ ਆ ਜਾਂਦਾ ਵੀ ਰੱਬਾ ਇਸ ਬੰਦੇ ਨੂੰ ਕੋਈ ਅੱਖਾਂ ਦੇ ਦਿੰਦਾ, ਜੇ ਅੱਖਾਂ ਨਹੀਂ ਤਾਂ ਅੱਖਾਂ ਦੇ ਦਿੰਦਾ, ਜੇ ਕੋਈ ਹਨਾ ਸਮਝ ਗਏ ਮੇਰੀ ਗੱਲ। ਸੋ ਕਹਿਣ ਦਾ ਮਤਲਬ ਇਹ ਹੈ। ਅੱਛਾ ਫਿਰ ਇੱਕ ਗੱਲ ਮੈਂ ਬੜੀ ਬਰੀਫਲੀ ਲੈ ਜੂੰਗਾ, ਗੁਲਾਬ ਸੈਣੀ ਜਸਟਿਨ ਟਰੂਡੋ ਲੀਡਰ ਸੀ, 15 ਦਿਨ ਪਹਿਲਾਂ ਰਿਜੈਕਸ਼ਨ ਹੋ ਰਹੀ ਹੈ ਔਰ ਉਹਦੀ ਨੋਮੀਨੇਸ਼ਨ ਦੇ ਉੱਤੇ ਬਾਰਬੀਕਿਊ ਹੋਇਆ ਜਸਪਾਲ ਸਾਹਿਬ, ਹਜ਼ਾਰਾਂ ਹੀ ਲੋਕ ਬਾਰਬੀਕਿਊ ਬ੍ਰੈਂਪਟਨ ਦੇ ਵਿੱਚ ਉੱਥੇ ਪਹੁੰਚੇ ਔਰ 100% ਉਹਨੇ ਜਾ ਕੇ ਪਾਰਲੀਮੈਂਟ ਚ ਬੈਠਣਾ ਸੀ ਔਰ ਉਹਦੀ ਮੈਂ ਕੁਆਲੀਫਿਕੇਸ਼ਨ ਦੱਸਦਾ ਕਿ ਇੰਡੀਆ ਤੋਂ ਲਾਇਰ ਸੀ ਉਹ, ਔਰ ਮੇਰੇ ਖਿਆਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨੇ ਕੰਮ ਵੀ ਕਰਿਆ। ਅੱਛਾ ਪਰ ਜਾਨੀ ਕਹਿਣ ਦਾ ਮਤਲਬ ਇਹ ਹੈ, ਜਸਟਿਨ ਟਰੂਡੋ ਸਾਹਿਬ ਨੂੰ ਦਿਖਦਾ ਨਹੀਂ ਸੀ ਕਿ, ਜਦਕਿ ਬਹੁਤ ਕਲੋਜ਼ ਸੀ, ਲਿਬਰਲ ਨੂੰ ਪਿਆਰ ਕਰਦਾ ਸੀ ਔਰ ਪਹਿਲਾਂ ਇੱਕ ਮਿਸੀਸਾਗਾ ਬ੍ਰੈਂਪਟਨ ਦੀ ਐਸੋਸੀਏਸ਼ਨ ਵੀ 4-5 ਬੰਦੇ ਸੀ ਉਹਨਾਂ ਚ, ਉਹ ਜਿੱਤਿਆ ਸੀ। ਠੀਕ ਹੈ, ਜਿਹੜੀ ਕਹਿਣ ਦਾ ਮਤਲਬ ਬਾਅਦ ਚ ਉਹਦੇ ਕਰੈਕਟਰ ਤੇ ਅਟੈਕ ਕੀਤਾ ਗਿਆ ਜੇ ਰਿਜੈਕਸ਼ਨ ਆ ਗਈ 15 ਦਿਨ ਤੋਂ, ਤੇ ਉੱਥੇ ਆਇਆ ਕੌਣ ਸੀ, ਮੈਡਮ ਰੂਬੀ ਸੋਤਾ ਗੱਜ ਵੱਜ ਕੇ ਪੰਜਾਬ ਪਹੁੰਚੇ, ਉਹਦੀ ਰਿਜੈਕਸ਼ਨ ਕਰਾਤੀ ਔਰ ਜਸਟਿਨ ਟਰੂਡੋ ਸੋਤਾ ਪਿਆ ਸੀ ਕਿ ਨਹੀਂ, ਗੁਲਾਬ ਸੈਣੀ ਇਜ਼ ਅ ਗ੍ਰੇਟ ਮੈਨ, ਮੈਂ ਇਹਦੀ ਰਿਜੈਕਸ਼ਨ ਨਹੀਂ ਕਰਨੀ, ਇਲੈਕਸ਼ਨ ਲੜੂਗਾ ਔਰ ਬਾਅਦ ਦੇ ਵਿੱਚ ਭਾਵੇਂ ਕੋਰਟ ਚ ਕੇਸ ਪਾ ਦਿਓ, ਗੱਲ ਵੱਖਰੀ ਹੈ। ਸੋ ਫਿਰ ਮੈਂ ਗੱਲ ਕਰੂੰਗਾ ਜਸਪਾਲ ਘੁੰਮੀਆ ਦਾ ਮੁੰਡਾ, ਐਮ ਐਲ ਏ ਦੀ ਨੋਮੀਨੇਸ਼ਨ ਰਿਜੈਕਸ਼ਨ ਕਿੰਨੇ ਘੰਟੇ ਪਹਿਲਾਂ, 24 ਘੰਟੇ ਪਹਿਲਾਂ, ਅਗਲਾ ਦਿਨ ਨੋਮੀਨੇਸ਼ਨ ਦੀਆਂ ਵੋਟਾਂ ਪੈਣੀਆਂ ਤੇ ਉਹਦੀ ਰਿਜੈਕਸ਼ਨ ਹੋ ਰਹੀ ਹੈ ਰਾਤ ਨੂੰ, ਕਿੱਡਾ ਵੱਡਾ ਅਰੇ ਇੱਥੇ ਦਾ ਬੋਰ ਨੇ ਬੱਚਾ, ਕਹਿੰਦੇ ਤੇਰੀ ਲੜਾਈ ਸਕੂਲ ਚ ਕੋਈ ਲੜਾਈ ਲੜੂਈ ਹੋਈ ਸੀ, ਬਸ ਉਹ ਕਿਤੇ ਪੁਲਿਸ ਦਾ ਰੈਕਰਡ ਕਢਾ ਕੇ ਉਹਨੂੰ ਥੋਕਦਾ। ਫਿਰ ਡਾਕਟਰ ਪਰਮਿੰਦਰ ਸਿੰਘ ਆਇਆ, ਉਹ ਬੁਰੀ ਹਾਲਤ ਹੋਈ ਇੰਟਰਨੈਸ਼ਨਲ ਸੈਂਟਰ ਦੇ ਵਿੱਚ, ਮੈਂ ਪ੍ਰੈਜੈਂਟ, ਮੈਂ ਉੱਥੇ ਪ੍ਰੈਜੈਂਟ ਸੀਗਾ, ਟੀ ਸ਼ਰਟਾਂ ਖੋਲ ਦੋ ਜੀ ਸਾਰੀਆਂ ਜਿਹੜੀਆਂ, ਉਹਦੇ ਅੰਦਰ ਲਿਖਿਆ ਡਾਕਟਰ ਬੋਟ ਡਾਕਟਰ, ਸਾਰੇ ਢੇਰ ਲਾ ਦਿਆ, ਖੋਲ ਦੋ ਜੀ ਟੀ ਸ਼ਰਟਾਂ, ਪਹਿਲਾਂ ਹੀ ਅਜੇ ਰਿਜਲਟ ਵੀ ਨਹੀਂ ਆਏ, ਵੋਟਾਂ ਪੈ ਰਹੀਆਂ। ਤੇ ਮੈਂ ਜਦੋਂ ਦੇਖਿਆ ਮੈਂ ਕੀ ਹੋ ਰਿਹਾ ਬਈ, ਮੈਂ ਕਿਹਾ ਨਹੀਂ ਖੋਲਣੀਆਂ, ਪਰ ਫਿਰ ਵੀ ਬੱਚੇ ਬੇਚਾਰੇ ਭੋਲੇ ਭਾਲੇ ਸਭ ਨੇ ਖੋਲ ਤੇ ਢੇਰ ਲਾ ਤਾ। ਉਸ ਤੋਂ ਬਾਅਦ ਟੀ ਸ਼ਰਟਾਂ ਪਾ ਲਓ ਜੀ, ਟੀ ਸ਼ਰਟਾਂ ਪਾ ਲਓ, ਹੁਣ ਫਿਰ ਸਾਈਜ਼ ਨਹੀਂ ਲੱਭਦੇ, ਕੋਈ ਸਮਾਲ ਹੈ, ਕੋਈ ਮੀਡੀਅਮ ਹੈ, ਕੋਈ ਲਾਰਜ ਹੈ, ਕੋਈ ਐਕਸਟਰਾ ਲਾਰਜ ਹੈ। ਮਤਲਬ ਇਹ ਜਿਹੜੀਆਂ ਗੱਲਾਂ ਨੇ, ਇਹ ਕਿਉਂ ਅਸੀਂ ਰਿਸਪੈਕਟ ਨਾਲ ਸਿੱਖ ਰਿਲੀਜਨ ਚ ਪੈਦਾ ਹੋਏ ਹਾਂ ਇੱਕ ਦੂਜੇ ਨੂੰ, ਹਿੰਦੂ, ਹੁਣ ਮੇਰਾ ਕੋਈ ਗੁਆਂਢੀ ਹਿੰਦੂ ਹੋਵੇ, ਹਿੰਦੂ ਰਿਲੀਜਨ ਦਾ ਹੋਵੇ, ਅਰ ਹੈ ਜੀ ਰਿਸਪੈਕਟ ਦੇਣੀ ਬਣਦੀ, ਮੇਰਾ ਗੁਆਂਢੀ ਕੋਈ ਮੁਸਲਿਮ ਹੋਵੇ, ਰਿਸਪੈਕਟ ਦੇਣੀ ਬਣਦੀ ਹੈ ਜੀ, ਕੋਈ ਕੈਨੇਡੀਅਨ ਹੋਵੇ, ਗੋਰਾ ਹੋਵੇ, ਕਾਲਾ ਹੋਵੇ, ਰਿਸਪੈਕਟ ਦਿਓ, ਅਗਲੇ ਗੁੱਡ ਮਾਰਨਿੰਗ, ਗੁੱਡ ਆਫਟਰਨੂਨ ਸਰ, ਇਹ ਤਾਂ ਲਾਈਫ ਹੈ। ਕੈਨੇਡਾ ਨੂੰ ਅਸੀਂ ਹੈਲ ਨਹੀਂ ਬਣਨ ਦੇਣਾ, ਅਮੈਰੀਕਾ ਹੋਵੇ, ਕੈਨੇਡਾ ਹੋਵੇ, ਆਸਟ੍ਰੇਲੀਆ, ਨਿਊਜ਼ੀਲੈਂਡ, ਕੋਈ ਵੀ ਹੋਵੇ, ਰਿਸਪੈਕਟ। ਪਰ ਇਹ ਗੱਲ ਕਹਿ ਤਾਂ ਦੇਣੀ ਹੈ ਕਿ ਗੁਰੂਆਂ ਨੇ ਕਾਸਟਾਂ ਨੂੰ ਖਤਮ ਕਰਿਆ, ਪਰ ਰਗੜਾ ਦੂਏ ਪਾਸੇ ਫੇਰ ਚੜਾਈ ਜਾਣਾ, ਰਗੜਾ ਫੇਰ ਚੜਾਈ ਜਾਣਾ, ਵੋਟ ਪਾਉਣ ਲੱਗੇ ਹੱਥ ਕੰਬਣ ਲੱਗ ਜਾਂਦੇ ਆ। ਸੋ ਇਹ ਅੱਜ ਦੀ ਗੱਲ ਹੈ, ਬਸ ਇੰਨਾ ਹੀ ਕਹਿਣਾ ਸੀ ਔਰ ਮੈਂ ਫਿਰ ਬਹੁਤ ਸਾਰੇ ਭੈਣਾਂ ਭਰਾਵਾਂ ਦਾ ਸਤਿਕਾਰ ਕਰਦਾ, ਆਓ ਰਲ ਮਿਲ ਕੇ ਇੰਟੈਲੀਜੈਂਟ ਬੰਦੇ ਦੇ ਨਾਲ ਤੁਰਨਾ ਸਿੱਖੋ ਤਾਂ ਜੋ ਪੋਲੀਟਿਕਸ ਵੀ ਵਧੀਆ ਬਣ ਸਕੇ, ਜਿਹੜਾ ਸਾਡਾ ਰਿਲੀਜੀਅਸ, ਮੈਂ ਤਾਂ ਅੱਗੇ ਵੀ ਕਿਹਾ ਮੈਨੂੰ ਗੁਰਦੁਆਰਾ ਦਾ ਪ੍ਰਧਾਨ, ਪਰ ਵੋਟਾਂ ਨਹੀਂ, ਵੋਟਾਂ ਹਾਰ ਜਿੱਤ ਨੂੰ ਮੈਂ ਮੂੰਹ ਨਹੀਂ ਦੇਖਣਾ ਚਾਹੁੰਦਾ, ਐਜ ਏ ਸੇਵਾਦਾਰ, ਐਜ ਏ ਪ੍ਰੈਜੀਡੈਂਟ, ਮੇਰੇ ਨਾਂ ਦੇ ਨਾਲ ਦੋਵੇਂ ਨਾਂ ਲਾ ਦਿਓ, ਸੇਵਾਦਾਰ ਤੇ ਪ੍ਰਧਾਨ ਅਮਰੀਕ, ਔਰ ਫਿਰ ਦੇਖਿਓ ਸੰਗਤ ਨੂੰ ਰਿਸਪੈਕਟ ਮਿਲਦੀ ਗੁਰੂ ਦਾ, ਔਰ ਜਿਸ ਦਿਨ ਅਸੀਂ ਕੌਂਟ ਕਰਿਆ ਕਰਾਂਗੇ, ਗੋਲਕ ਨੂੰ ਓਪਨ ਕਰਾਂਗੇ, ਸਾਰੀ ਸੰਗਤ ਨੂੰ ਸੱਦਾ ਦੇ ਦਿੱਤਾ ਜਾਏਗਾ, ਆਓ ਅੱਜ ਆਪਾਂ ਨੇ ਗੋਲਕ ਨੂੰ ਖੋਲ ਕੇ 10,000 ਨਿਕਲਦਾ, 20, 30, 40, 50 ਜੋ ਵੀ ਨਿਕਲੇਗਾ ਸੰਗਤ ਦੇ ਸਾਹਮਣੇ ਗੁਰਦੁਆਰੇ ਦੀ ਪ੍ਰੋਗਰੈਸ ਚ ਜਾਏਗਾ ਉਹ ਸਾਰਾ ਪੈਸਾ। ਇਹ ਮੇਰੀ ਸੋਚ ਹੈ, ਜੇ ਚੰਗੀ ਨਾ ਲੱਗੀ ਤਾਂ ਮਾਫ਼ ਕਰ ਦਿਓ, ਹੱਥ ਜੋੜ ਕੇ ਮਾਫ਼ੀ ਮੰਗਦਾ। ਕੁਛ ਐਡ ਕਰਨਾ ਤੁਸੀਂ ਕਰ ਸਕਦੇ, ਬੜੀ ਮਿਹਰਬਾਨੀ ਤੁਸੀਂ ਆਉਣ ਦੇਰ ਕੀਤਾ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਅਮਰੀਕ ਸਿੰਘ ਜੀ, ਐਸਾ ਹੈ ਕਿ ਤੁਸੀਂ 2 ਪੁਆਇੰਟ ਮੇਨਲੀ ਹਾਈਲਾਈਟ ਕੀਤੇ, ਮੈਂ ਬਰੀਫ ਚ ਰੱਖ ਕੇ ਬਾਕੀ ਕਾਲਰਸ ਨੂੰ ਬੇਨਤੀ ਕਰ ਲਾਂਗਾ ਕਿ ਅਸੀਂ ਉਹਨਾਂ ਦੇ ਨਾਲ ਵੀ ਗੱਲ ਜਾਰੀ ਰੱਖਾਂਗੇ, ਬਾਕੀ ਕਾਲਰਸ ਵੀ ਸਾਰੇ ਹੋਲਡ ਕਰ ਲੈਣ। ਪਹਿਲੀ ਗੱਲ ਤੁਸੀਂ ਕਹੀ ਕਿ ਜਿਹੜਾ ਖਾਲਿਸਤਾਨ ਬਣੇਗਾ ਇਹਦੀਆਂ ਹੱਦਾਂ ਕਿੱਥੇ ਹੋਣਗੀਆਂ, ਔਰ ਕੀ ਉਹ ਪੰਜਾਬ ਚ ਹੋਣਗੀਆਂ ਜਾਂ ਦਿੱਲੀ ਚ ਵੀ ਹੋਣਗੀਆਂ ਕਿੱਥੇ। ਹੁਣ ਆਪਾਂ ਇਹ ਡਿਸਕਸ਼ਨ ਤੋਂ ਕੀ ਲੈਣਾ, ਇਹ ਤੇ ਡਿਸਕਸ਼ਨ, ਤੁਸੀਂ ਸਵਾਲ ਪੁੱਛਿਆ ਤਾਂ ਮੈਂ ਆਈ ਡੋਂਟ ਵਾਂਟ ਟੂ ਸਾਊਂਡ ਰੂਡ, ਮੈਂ ਐਡਰੈਸ ਜ਼ਰੂਰ ਕਰ ਦਾਂਗਾ, ਕਿਉਂਕਿ ਉੱਥੇ ਇੰਡੀਆ ਚ ਮੇਰਾ ਆਪਣਾ ਮੰਨਣਾ, ਹਰੇਕ ਦੀ ਆਪਣੀ ਗੱਲ ਆ, ਵੀ ਕੱਲ ਤੱਕ ਜਿਹੜੇ ਅਸੀਂ ਗੱਲ ਕਰਦੇ ਸੀਗੇ ਜੀ ਸਾਡੇ ਸਿੱਖਾਂ ਦਾ ਉੱਥੇ ਵਿਤਕਰਾ ਏਦਾਂ, ਅੱਜ ਸਾਰਿਆਂ ਨੇ ਫੇਸਬੁੱਕ ਤੇ ਫੋਟੋਆਂ ਲਾਈਆਂ ਵੀ ਸਾਡੇ ਸਿੱਖ 5 ਟੀਮਾਂ ਦੇ ਇੰਡੀਆ ਦੇ ਕਪਤਾਨ ਬਣ ਗਏ। ਸ਼ੁਭਮਨ ਗਿੱਲ ਕ੍ਰਿਕਟ ਦਾ ਕੈਪਟਨ ਬਣਾ ਦਿੱਤਾ ਗਿਆ ਜਿਹੜੀ ਜ਼ਿੰਬਾਬਵੇ ਟੂਰ ਲਈ ਜਾ ਰਹੀ ਹੈ ਜੀ। ਸਾਡੀ ਮਹਿਲਾ ਕ੍ਰਿਕਟ ਟੀਮ ਦੀ ਤਾਂ ਪਹਿਲਾਂ ਹੀ ਕਪਤਾਨ ਹਰਮਨਪ੍ਰੀਤ ਕੌਰ ਸੀਗੀ, ਉਹ ਤਾਂ ਪਹਿਲਾਂ ਹੀ ਸਿੱਖ ਸੀਗੀ ਜੀ, ਠੀਕ ਹੈ। ਹਾਕੀ ਦਾ ਕੈਪਟਨ ਹਰਮਨਪ੍ਰੀਤ ਸਿੰਘ ਜਿਹੜੀ ਓਲੰਪਿਕਸ ਲਈ ਭੇਜ ਰਹੀ ਹੈ ਉਹ ਵੀ ਸਿੱਖ ਹੈ ਜੀ, ਤੇ ਸੌਕਰ ਦਾ ਕਪਤਾਨ ਸੰਧੂ ਸਾਹਿਬ ਹੁਣ, ਸੰਧੂ ਸਾਹਿਬ ਵੀ ਸਿੱਖ ਨੇ ਜੀ, ਠੀਕ ਹੈ ਜੀ। ਸੋ ਅਸੀਂ ਕਿਸੇ ਨੇ 5 ਲਾਤੀਆਂ, ਅੱਛਾ ਫਿਰ ਜਸਪ੍ਰੀਤ ਬੁਮਰਾਹ ਜੇ ਸਿੱਖ ਨਾ ਹੁੰਦਾ ਤੇ ਸਾਡਾ ਬੰਦਾ ਤੇ ਅਸੀਂ ਵਰਲਡ ਕੱਪ ਨਹੀਂ ਸੀ ਜਿੱਤਣਾ। ਅਰਸ਼ਦੀਪ ਸਿੰਘ ਨਹੀਂ ਹੁੰਦਾ ਤੇ ਜੀ ਅਸੀਂ ਸਭ ਤੋਂ ਵੱਧ 17 ਵਿਕਟਾਂ ਅਰਸ਼ਦੀਪ ਸਿੰਘ ਨੇ ਲਈਆਂ, ਤੇ ਅਸੀਂ ਤੇ ਸ਼ੁਰੂ ਦੇ ਹੀ ਕਹਿ ਰਹੇ ਹਾਂ ਵੀ ਅਸੀਂ ਸਿੱਖ ਉੱਥੇ ਰਾਜ ਕਰ ਰਹੇ ਹਾਂ ਇੰਡੀਆ ਦੇ ਵਿੱਚ। ਸੋ ਆਪਾਂ ਇਹਦੀ ਗੱਲ ਹੁਣ ਛੱਡ ਦਈਏ, ਖਾਲਿਸਤਾਨ ਲੈਣ ਦੇ, ਕੈਨੇਡਾ ਫਸਟ ਮੁੱਦੇ ਦੀ ਗੱਲ ਤੇ ਆਈਏ ਵੀ ਕੈਨੇਡਾ ਦੀ ਗੱਲ ਕਰੀਏ, ਸਾਡੇ ਇੱਥੇ ਦੇ ਜਿਹੜੇ ਚੈਲੰਜਸ ਨੇ, ਅਸੀਂ ਸਾਡੇ ਚੋਂ ਮੇਰਾ ਨਹੀਂ ਖਿਆਲ ਵੀ 2-4-5-10% ਹੋਣਗੇ ਜਿਹੜੇ ਇੰਡੀਆ ਵਾਪਸ ਜਾਣਗੇ, ਆਪਾਂ ਸਾਰਿਆਂ ਨੂੰ ਇੱਥੇ ਰਹਿਣਾ, ਆਪਾਂ ਇੱਥੇ ਦੀ ਸਿਟੀਜ਼ਨਸ਼ਿਪ ਲੈ ਲਈ। ਜਿਹੜੀ ਅਗਲੀ ਜਨਰੇਸ਼ਨ ਆਉਣੇ ਵੀ 99% ਮੈਨੂੰ ਲੱਗਦਾ 1-2% ਹੋਏਗਾ, ਜਿਹੜਾ ਇੱਥੇ ਦਾ ਬੋਰਨ ਬੋਰਡਰ ਬੱਚਾ ਉਹ ਕਹੇ ਜੀ ਮੈਂ ਵਾਪਸ, 1-2% ਹੋਣਗੇ, ਉਹਨਾਂ ਨੇ ਵੀ ਇੱਥੇ ਰਹਿਣਾ। ਸੋ ਇੱਥੇ ਦੀ ਗੱਲ ਕਰੀਏ ਜ਼ਿਆਦਾ, ਕੈਨੇਡਾ ਫਸਟ, ਸਭ ਤੋਂ ਪਹਿਲਾਂ ਕੈਨੇਡਾ ਦੀ ਗੱਲ ਕਰੀਏ, ਨੰਬਰ 1। ਨੰਬਰ 2, ਤੁਸੀਂ ਕਾਸਟ ਦੀ ਗੱਲ ਕੀਤੀ, ਮੈਂ ਪਹਿਲਾਂ ਤੁਹਾਡੀ ਗੱਲ ਨੂੰ ਪਹਿਲਾਂ ਅੱਗੇ ਵਧਾਉਣਾ, ਫਿਰ ਅੱਗੇ ਪੁਆਇੰਟ। ਤੁਸੀਂ ਬੜੇ ਸਾਰੇ ਕਿਹਾ ਵੀ ਜੀ ਸੈਣੀ ਏਦਾਂ, ਉਹਨਾਂ ਨੂੰ ਡਿਸਕੁਆਲੀਫਾਈ ਕਰ ਗਏ, ਖੁਦ ਦੱਸ ਦਿੰਦੇ ਹਾਂ, ਸਾਡੇ ਮੀਡੀਆ ਦੇ ਕਲੀਗ ਨੇ ਰਜਿੰਦਰ ਸੈਣੀ ਸਾਹਿਬ, ਉਹਨਾਂ ਨੂੰ ਵੀ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ, ਕੰਜ਼ਰਵੇਟਿਵ ਪਾਰਟੀ ਵੱਲੋਂ ਲੜਨਾ ਚਾਹੁੰਦੇ ਸੀ ਇਲੈਕਸ਼ਨ। ਸੋ ਲੇਕਿਨ ਇਕੱਲੇ ਜੇ ਅਸੀਂ, ਤੁਸੀਂ ਤਾਂ ਸਾਰੇ ਸੈਣੀ ਗਿਣ ਦਿੱਤੇ, ਗੁਲਾਬ ਸੈਣੀ ਸਾਹਿਬ ਗਿਣਤੇ, ਹੋਰ ਸੈਣੀ ਗਿਣ ਦਿੱਤੇ, ਹੋਰ ਵੀ ਲੋਕਾਂ ਨੂੰ ਕਈ ਵਾਰ ਪਾਰਟੀ ਐਕਸੈਪਟ ਕਰਦੀ ਹੈ, ਨਹੀਂ ਕਰਦੀ, ਇਹਦੇ ਤੇ ਮੈਂ ਕਮੈਂਟ ਨਹੀਂ ਜ਼ਿਆਦਾ ਕਰਨਾ ਚਾਹੁੰਦਾ, ਉਹ ਪਾਰਟੀ ਦੀ ਆਪਣੀ ਮਰਜ਼ੀ ਹੈ ਕਿ ਕਿਹਨੂੰ ਐਕਸੈਪਟ ਕਰਨਾ ਨਹੀਂ ਕਰਨਾ। ਹਾਂ, ਇਹ ਸਾਨੂੰ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਕਿ ਸਾਡੇ ਸਿੱਖ ਧਰਮ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਹੈ, ਹੁਣ ਅਸੀਂ ਕਹੀਏ ਮੈਂ ਰਾਜਪੂਤ ਹਾਂ, ਮੈਂ ਜੱਟ ਹਾਂ, ਮੈਂ ਸੈਣੀ ਹੋ ਗਿਆ, ਮੈਂ ਇੱਦਾਂ ਹੋ ਗਿਆ, ਮੈਂ ਉੱਦਾਂ ਹੋ ਗਿਆ, ਉਹਦੀ ਬਜਾਏ ਅਸੀਂ ਇੱਥੇ ਆ ਕੇ ਤਾਂ ਸਾਡੇ ਹੁਣ ਦੇਖੋ ਪਾਕਿਸਤਾਨੀ ਭਰਾਵਾਂ ਨਾਲ ਸਾਡਾ ਇੰਨਾ ਪਿਆਰ ਪੈ ਗਿਆ, ਇੰਨੀ ਸਾਡੀ ਕਮਿਊਨਿਟੀ ਸੁਣਦੀ ਹੈ, ਸਾਨੂੰ ਬਿਜ਼ਨਸ ਦਿੰਦੀ ਹੈ, ਸਾਡੇ ਸਪੌਂਸਰ ਵੀ ਹੈਗੇ ਨੇ ਇੰਨੇ ਪਾਕਿਸਤਾਨ ਤੋਂ, ਸਾਡੇ ਸੁਣਦੇ ਵੀ, ਅਸੀਂ ਇੱਥੇ ਕੰਮ ਵੀ ਕਰਦੇ ਹਾਂ, ਠੀਕ ਹੈ ਨੀ, ਇੱਥੇ ਇਕੱਠੇ ਸਾਡੇ ਵਾਈ ਮੀਡੀਆ ਚ ਦੇਰ ਆਰ ਪੀਪਲ ਫਰੋਮ ਪਾਕਿਸਤਾਨ, ਇੱਥੇ ਆ ਕੇ ਅਸੀਂ ਗਰੀਕ, ਇਟਾਲੀਅਨ, ਚਾਈਨੀਜ਼ ਕਮਿਊਨਿਟੀ ਨਾਲ ਬੜਾ ਬਿਜ਼ਨਸ ਕਰਕੇ ਵਧੀਆ ਲੱਗਾ, ਪੈਸੇ ਦੇ ਲੈਣ ਦੇਣ ਚ ਬੜੇ ਕਲੀਅਰ ਨੇ, ਚਾਈਨੀਜ਼, ਇਟਾਲੀਅਨ, ਸਾਰਿਆਂ ਨਾਲ ਕਰਦੇ ਹਾਂ ਕੰਮ। ਸੋ ਇਹ ਸਾਡੀ ਹੁਣ ਜਾਤ ਪਾਤ ਤੋਂ ਸਾਰਾ ਪਿੱਛੇ ਰਹਿ ਗਿਆ, ਅਸੀਂ ਇੱਥੇ ਕੈਨੇਡੀਅਨ ਹੈ, ਹਿਊਮੈਨਿਟੀ ਦੀ ਗੱਲ ਕਰੀਏ। ਮੈਨੂੰ ਹੁਕਮ ਹੋ ਰਿਹਾ ਹੈ ਵੀ ਮੈਨੂੰ ਤਾਨਿਆ ਜੀ ਕਹਿ ਰਹੇ ਕਿ ਸਪੌਂਸਰ ਨਾਲ ਨੇ, ਉਹਨਾਂ ਨਾਲ ਗੱਲ ਕਰਾਂਗੇ, ਕਾਲਰ ਨੂੰ ਬਾਕੀ ਰਿਕੁਐਸਟ ਆ ਕੇ ਵੇਟ ਕਰ ਲੈਣ। ਹਾਂਜੀ ਤਾਨਿਆ ਜੀ, ਪਹਿਲਾਂ ਨੈਕਸਟ ਸਪੌਂਸਰ ਲੈ ਲਓ ਜੀ। ਹਾਂਜੀ, ਸਾਡੇ ਕੋਲ ਮਿੰਟ 5-7 ਰਹਿ ਗਏ ਨੇ, ਸਪੌਂਸਰ ਪਹਿਲਾਂ ਕਲੀਅਰ ਕਰੀਏ। ਹਾਂਜੀ, ਹੈਲੋ,
ਮੋਸਾ ਸਵੀਟ ਫੈਕਟਰੀ ਤੋਂ ਸਾਡੇ,
ਮੋਸਾ ਐਂਡ ਸਵੀਟ ਫੈਕਟਰੀ ਤੋਂ ਤਾਨਿਆ ਜੀ, ਹਰਮਨ, ਹਾਂਜੀ ਹਰਪਾਲ ਸੰਧੂ ਸਾਹਿਬ ਸਾਡੇ ਨਾਲ ਨੇ। ਹਾਂਜੀ ਸਰ, ਵੈਲਕਮ, ਕੀ ਹਾਲ ਹੈ, ਠੀਕ ਹੈ ਜੀ?
ਚੰਦਵੀਰ ਜੀ ਤੇ ਤਾਨੀਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਸਾਰਿਆਂ ਦੇ ਸੁਣਨ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਮੋਸਾ ਐਂਡ ਸਵੀਟ ਫੈਕਟਰੀ ਦੇ ਬਾਰੇ ਵੈਸੇ ਤੇ ਸਭ ਨੂੰ ਪਤਾ ਹੀ ਹੈ, ਇੰਨੇ ਸਾਲਾਂ ਤੋਂ ਕੋਈ ਐਸਾ ਹੁਣ ਹੈ ਨਹੀਂ ਜਿਹੜਾ ਨਹੀਂ ਜਾਣਦਾ, ਪਰ ਪਲੀਜ਼, ਪਿਛਲੀ ਵਾਰ ਸਰ ਤੁਸੀਂ ਆਏ ਸੀ, ਬਾਅਦ ਚੋਂ ਸਾਡੇ ਕਮਲੇਸ਼ ਪਾਂਡੇ ਜੀ ਦਾ ਫੋਨ ਆਇਆ ਸੀ, ਕਹਿੰਦੇ ਮੈਂ ਤੁਹਾਡੇ ਬਿਲਕੁਲ ਨਾਲ ਰਹਿੰਦੇ ਨੇ ਉਹ, ਔਰ ਉਹ ਤੁਹਾਡੇ ਨਾਲ ਐਕਚੁਅਲੀ ਆਨ ਦੀਅਰ ਗੱਲ ਕਰਨਾ ਚਾਹੁੰਦੇ ਸੀ, ਮੈਂ ਕਿਹਾ ਨਹੀਂ ਹੁਣ ਹਰਪਾਲ ਸੰਧੂ ਸਾਹਿਬ ਜੀ ਆਫ ਦੇਅਰ ਹੋ ਗਏ ਨੇ, ਪਰ ਉਹ ਬਹੁਤ ਤਾਰੀਫ ਕਰ ਰਹੇ ਸੀ ਤੁਹਾਡੇ ਪ੍ਰੋਡਕਟਸ ਦੀ, ਉਹ ਕਹਿੰਦੇ ਉੱਥੇ ਨਾਲ ਹੀ ਰਹਿੰਦੇ ਨੇ, ਤੇ ਜਦੋਂ ਈਵਨ ਇੱਥੇ ਨਾਲ ਬਹੁਤ ਬੜਾ ਇਹਨਾਂ ਦਾ ਜਿਹੜਾ ਮੰਦਿਰ ਹੈ ਹਾਈਵੇ 27 ਤੇ, ਉਹਦੇ ਕੋਈ ਬੜੇ ਡਾਇਰੈਕਟਰ ਨੇ ਜਾਂ ਮੈਂਬਰ ਵੀ, ਉਹਨਾਂ ਨੇ ਮੈਨੂੰ ਦੱਸਿਆ ਆਨ ਦੀਅਰ, ਤੇ ਕਹਿੰਦੇ ਮੈਂ ਅਸੀਂ ਉੱਥੋਂ ਵੀ ਜਦ ਲਿਜਾਣਾ ਸਮਾਨ ਤੇ ਸਾਰਾ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਲੈ ਕੇ ਜਾਂਦੇ, ਤੁਹਾਡਾ ਆਨ ਦੀਅਰ ਕਹਿ ਰਹੇ ਸੀ ਕੁਛ, ਮੈਂ ਕਿਹਾ ਨਹੀਂ ਹੁਣ ਉਹ ਲਾਈਨ ਛੱਡ ਗਏ ਨੇ, ਮੈਂ ਕਿਹਾ ਹੁਣ ਫੀਡਬੈਕ ਦੇ ਦੇਣੇ ਤੁਹਾਨੂੰ ਬਸ ਉਹਦੀ।
ਥੈਂਕ ਯੂ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਪਾਂਡੇ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜੀ।
ਸਭ ਤੋਂ ਪਹਿਲਾਂ ਕਮਿਊਨਿਟੀ ਨੇ ਸਭ ਤੋਂ ਪਹਿਲਾਂ ਸਾਰੇ ਆਪਣੀ ਜਿਹੜੇ ਗੱਲਾਂ ਇੰਡੀਅਨ ਭਾਈਚਾਰੇ ਨੇ ਇਕੱਲੇ ਮੈਂ ਜਦੋਂ ਕਮਿਊਨਿਟੀ ਕਹਿੰਦਾ ਮੈਂ ਜ਼ਰੂਰੀ ਭਾਈ ਆਪਾਂ ਜਿਹੜੇ ਸਾਊਥ ਏਸ਼ੀਅਨ ਉਹੀ ਕਮਿਊਨਿਟੀ ਆ ਮੈਂ ਜਿੰਨੇ ਵੀ ਇੱਥੇ ਟਰਾਂਟੋ ਦੇ ਜੀ ਟੀ ਏ ਦੇ ਜਾਂ ਬਾਕੀ ਸ਼ਹਿਰਾਂ ਦੇ ਵਿੱਚ ਵੀ ਵੱਸਦੇ ਸਾਰੇ ਆਪਣੀ ਜਿਹੜੀ ਕਮਿਊਨਿਟੀ ਹੈਗੀ ਕੈਨੇਡੀਅਨ ਕਮਿਊਨਿਟੀ ਮੈਂ ਉਹਦੀ ਗੱਲ ਕਰਦਾ ਉਹਨੇ ਸਾਰਿਆਂ ਨੇ ਬਹੁਤ ਸਾਥ ਦਿੱਤਾ ਜੀ ਸਾਡੇ ਕੋਲ ਜਦੋਂ ਵੀ ਤੁਸੀਂ ਆਓਗੇ ਤੁਸੀਂ ਦੇਖੋਗੇ ਸਾਡੇ ਜਿਹੜੇ ਰਿਟੇਲ ਸਟੋਰ ਹੈਗੇ ਆ ਉਹਦੇ ਵਿੱਚ ਤਕਰੀਬਨ 35-40% ਜਿਹੜੇ ਨਾਨ ਜਿਹੜੇ ਇੰਡੀਅਨ ਹੁੰਦੇ ਆ ਜੀ ਉਹਨਾਂ ਦੇ ਵਿੱਚ ਕਸਟਮਰ ਖਰੀਦਣ ਵਾਲੇ ਦੇ ਵਿੱਚ ਇਟ ਇਜ਼ ਨਾਟ ਓਨਲੀ ਫਾਰ ਕੱਲ ਸਾਊਥ ਏਸ਼ੀਅਨ ਜਾਂ ਪੰਜਾਬੀਆਂ ਵਾਸਤੇ ਜਾਂ ਇੰਡੀਅਨ ਵਾਸਤੇ ਇਟ ਇਜ਼ ਫਾਰ ਐਵਰੀਬਾਡੀ ਐਂਡ ਵੀ ਆਰ ਫੀਲਿੰਗ ਵੈਰੀ ਪ੍ਰਾਊਡ ਜਦੋਂ ਆਪਾਂ ਦੇਖਦੇ ਹਾਂ ਕਿ ਲਾਈਨਾਂ ਦੇ ਵਿੱਚ ਖੜ ਕੇ ਜਿਹੜੇ ਬਾਕੀ ਕਮਿਊਨਿਟੀ ਦੇ ਲੋਕ ਵੀ ਇੱਥੋਂ ਸਮਾਨ ਖਰੀਦਦੇ ਆ ਤਾਂ ਉਹਦਾ ਸਿਰਫ ਤੇ ਸਿਰਫ ਇੱਕੋ ਇੱਕ ਰੀਜ਼ਨ ਹੈ ਜੀ ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਡਾ ਰੀਜ਼ਨ ਤਾਂ ਹੈ ਕਿ ਪਰਮਾਤਮਾ ਦੀ ਬੜੀ ਅਪਾਰ ਕਿਰਪਾ ਤੇ ਉਹਨਾਂ ਦੇ ਚਲੋ ਤੇ ਦੂਸਰਾ ਜਿਹੜਾ ਸਾਥ ਹੈਗਾ ਮੀਡੀਆ ਦਾ ਜਿਨ੍ਹਾਂ ਨੇ ਘਰ ਘਰੇ ਮੈਸੇਜ ਦਿੰਦੇ ਆ ਤੇ ਤੀਸਰਾ ਸਾਡੇ ਇੰਪਲੋਈ ਜਿਹੜੇ ਬੜੀ ਮਿਹਨਤ ਕਰਕੇ ਸਾਰਾ ਕੁਛ ਤਿਆਰ ਕਰਕੇ ਕਦੇ ਕਿਸੇ ਚੀਜ਼ ਦੇ ਵਿੱਚ ਕੋਈ ਫਰਕ ਨਹੀਂ ਆਉਣ ਦਿੰਦੇ ਕੰਸਿਸਟੈਂਸੀ ਹਰ ਇੱਕ ਚੀਜ਼ ਦੀ ਓਨੀ ਹੁੰਦੀ ਹੈ ਜਿਸ ਤਰ੍ਹਾਂ ਦੀ ਪਹਿਲਾਂ ਹੁੰਦੀ ਆ ਟੈਕਸਚਰ ਹਮੇਸ਼ਾ ਉਹ ਹੁੰਦਾ ਪਿਓਰਟੀ ਹੈ ਬਾਕੀ ਸਾਡੀ ਜਿਹੜੀ ਮੈਨੇਜਮੈਂਟ ਆ ਦੈਟ ਇਜ਼ ਆਲਸੋ ਰਿਸਪੋਂਸੀਬਲ ਫਾਰ ਐਵਰੀਥਿੰਗ ਕਰਾਉਣ ਦੇ ਵਾਸਤੇ ਕਿ ਜਿਹੜਾ ਹਰ ਕੰਮ ਪਰਫੈਕਟ ਹੋਵੇ ਹਰ ਕੰਮ ਜਿਹੜਾ ਪ੍ਰੋਪਰ ਹੋਵੇ ਹਰ ਪ੍ਰੋਡਕਟ ਜਿਹੜੀ ਪ੍ਰੋਪਰ ਬਣੇ ਇਸ ਕਰਕੇ ਸਾਰਾ ਕੁਝ ਸਾਡੇ ਅਸੀਂ ਵੀ ਆਰ ਨਾਟ ਟਰਾਇੰਗ ਟੂ ਡੂ ਇਟ ਬਟ ਵੀ ਆਰ ਡੂਇੰਗ ਇਟ ਤੇ ਹਰ ਇੱਕ ਚੀਜ਼ ਜਿਹੜੀ ਹੋਵੇ ਤੇ ਸਭ ਤੋਂ ਵੱਡਾ ਇਹ ਹੁੰਦਾ ਕਿ ਸਭ ਤੋਂ ਵਧੀਆ ਪ੍ਰਾਈਸ ਦਿੱਤੀ ਜਾਵੇ ਪ੍ਰਾਈਸ ਨੂੰ ਵੀ ਕੋਈ ਬੀਟ ਨਾ ਕਰ ਸਕੇ ਕੁਆਲਿਟੀ ਨੂੰ ਬੀਟ ਨਾ ਕਰ ਸਕੇ ਕੁਆਂਟਿਟੀ ਦੇ ਨੇੜੇ ਤੇੜੇ ਵੀ ਨਾ ਆ ਸਕੇ ਤੇ ਉਹ ਸਾਰਿਆਂ ਵਾਸਤੇ ਜਿਹੜੀ ਸਾਡੀ ਸਾਰੀ ਦੀ ਸਾਰੀ ਟੀਮ ਜ਼ਿੰਮੇਵਾਰ ਹੈਗੀ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਸਟਮਰ ਦਾ ਵੀ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਸਾਡੇ ਕੋਲ ਆਉਂਦੇ ਆ ਤੇ ਜਦਵੀਰ ਜੀ ਆ ਵਿਆਹਾਂ ਦਾ ਸੀਜ਼ਨ ਚੱਲਦਾ ਵਿਆਹਾਂ ਦੇ ਸੀਜ਼ਨ ਦੇ ਵਿੱਚ ਬੜੀ ਕਹਿ ਲਓ ਵੀ ਜਿਹੜੀ ਭਾਜੀ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਆ ਤੇ ਮੇਰੇ ਕੁਛ ਇੱਕ ਦੋਸਤਾਂ ਨੇ ਕਹਿ ਲਓ ਵੀ ਪਿੱਛੇ ਕਿਹਾ ਯਾਰ ਭਾਜੀ ਦੇ ਉੱਤੇ ਸੇਲ ਲਾ ਦਿਓ ਤੇ ਕਦੇ ਅਸੀਂ ਕਦੇ ਅੱਜ ਤੱਕ ਕਦੇ ਸੇਲ ਨਹੀਂ ਸੀ ਲਾਈ ਕਿਉਂਕਿ ਸਾਡੀਆਂ ਹਮੇਸ਼ਾ ਪ੍ਰਾਈਸ ਜਿਹੜੀਆਂ ਹਮੇਸ਼ਾ ਹੀ ਆਮ ਜਿਹੜੀ ਕੋਈ ਵੀ ਜਗ੍ਹਾ ਕਿਤੇ ਵੀ ਸਾਰੇ ਆ ਤੁਸੀਂ $2 ਤੋਂ ਲੈ ਕੇ $5-$7-$10 ਤੱਕ ਵੀ ਪਰ ਪਾਊਂਡ ਸਾਡੇ ਕੋਲ ਜਦੋਂ ਆਉਣੇ ਤਾਂ ਪ੍ਰਾਈਸ ਆਪਣੀ ਜਿਹੜੀ ਹੈ ਤੁਸੀਂ ਪ੍ਰੋਡਕਟ ਦੇ ਵਿੱਚੋਂ ਸੇਵਿੰਗ ਕਰਦੇ ਆ ਤੁਹਾਡੀ ਜੇਬ ਚ ਪੈਸੇ ਬਚਦੇ ਆ ਉਹ ਜਿਹੜੇ ਪਰ ਪਾਊਂਡ ਦੀ ਮੈਂ ਗੱਲ ਕਰਦਾ ਨਾ ਕਿ ਪੂਰੇ ਆਰਡਰ ਦੀ ਗੱਲ ਕਰਦਾ ਤੇ ਫਿਰ ਵੀ ਅਸੀਂ ਕੁਛ ਦੋਸਤਾਂ ਮਿੱਤਰਾਂ ਦੇ ਕਹਿਣ ਦੇ ਉੱਤੇ ਨਾ ਕਿ ਇਸ ਵੇਲੇ ਜਿਹੜੀ ਭਾਜੀ ਜਿੰਨੀ ਭਾਜੀ ਵਿਆਹਾਂ ਦੇ ਵਿੱਚ ਲੱਗਦੀ ਆ ਲਿਮਿਟਡ ਟਾਈਮ ਵਾਸਤੇ ਆ ਏਦਾਂ ਨਾ ਕੋਟ ਕਰ ਲੈਣ ਪਏ ਹਮੇਸ਼ਾ ਵਾਸਤੇ ਨਹੀਂ ਹੈ ਲਿਮਿਟਡ ਟਾਈਮ ਵਾਸਤੇ ਸਪੈਸ਼ਲ ਪ੍ਰਾਈਸ ਲਾਈਓ ਆ $4.75 ਪਰ ਪਾਊਂਡ ਸਾਰੀ ਦੀ ਸਾਰੀ ਜਿੰਨੀ ਵੀ ਭਾਜੀ ਆ ਜਿਹਦੇ ਵਿੱਚ ਕਹਿ ਲਓ ਮਿੱਠੀ ਸੀਰਨੀ ਲੂਣ ਵਾਲੀ ਸੀਰਨੀ ਸ਼ੱਕਰ ਪਾਰੇ ਗੁੜ ਪਾਰੇ ਐਵਰੀਥਿੰਗ ਜਿਹੜੀ ਆ ਭਾਜੀ ਦੀ ਆਈਟਮ ਜਿੰਨੀ ਵੀ ਆ ਉਹ $4.75 ਪਰ ਪਾਊਂਡ ਲਾਈਓ ਆ ਇਹ ਸਪੈਸ਼ਲ ਓਨਲੀ ਫਾਰ ਲਿਮਿਟਡ ਟਾਈਮ ਆ ਤੇ ਦੂਸਰੀ ਹੈਗੀ ਆ ਗੁਲਾਬ ਜਾਮਣ ਦੇ ਉੱਤੇ ਵੀ ਸਪੈਸ਼ਲ ਲੱਗੀ ਹੋ ਜੀ ਜਿੰਨੀ ਮਰਜ਼ੀ ਆਰਡਰ ਕਰ ਲਓ ਜਿੰਨੀ ਮਰਜ਼ੀ ਗੁਲਾਬ ਜਾਮਣ ਲੈ ਲਓ $4.75 ਇਹ $4.75 ਦੀ ਅਸੀਂ ਪਹਿਲੀ ਵਾਰੀ ਜ਼ਿੰਦਗੀ ਚ ਕਹਿ ਲਓ ਆਜ਼ਾਦੀ ਸਮੋਸਾ ਇੰਡਸਟਰੀ ਫੈਕਟਰੀ ਐਸਟੈਬਲਿਸ਼ ਹੋਈ ਆ ਕਦੇ ਅਸੀਂ ਸੇਲ ਲਾਈ ਆ ਪ੍ਰਾਈਸ ਦੀ ਤੇ ਇਸ ਦੋ ਆਈਟਮ ਜਿਹੜੀਆਂ ਮੈਂ ਫਿਰ ਇੱਕ ਵਾਰੀ ਹਾਈਲਾਈਟ ਕਰ ਦਵਾਂ ਕਿ ਜਿੰਨੀ ਭਾਜੀ ਚਾਹੀਦੀ ਜਿੰਨੇ ਤੁਸੀਂ ਇਸ ਵੇਲੇ ਸੁਣਦੇ ਆ ਜੇ ਤੁਹਾਡੇ ਘਰ ਵਿਆਹ ਨਹੀਂ ਹੋ ਰਿਹਾ ਤੁਹਾਡੇ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਦੇ ਵਿਆਹ ਹੋ ਰਿਹਾ ਜਾਂ ਵਿਆਹ ਆ ਰਿਹਾ ਉਹਨਾਂ ਨੂੰ ਕਹੋ ਵੀ ਵੇਟ ਨਾ ਕਰਿਓ ਆਪਣੀ ਬੁਕਿੰਗ ਕਰ ਜਾਣ ਫਿਰ ਅਸੀਂ ਉਸ ਚੀਜ਼ ਨੂੰ ਓਨਰ ਕਰਾਂਗੇ ਭਾਵੇਂ ਅਗਲੇ ਸਾਲ ਵਾਸਤੇ ਬੁਕਿੰਗ ਕਰ ਜਾਣ ਪਰ ਅਸੀਂ ਓਨਰ ਕਰਾਂਗੇ ਜ਼ਰੂਰ ਪਰ ਅਗੇਨ ਉਹ ਜਿਹੜੀ ਆ ਹੁਣ ਲਿਮਿਟਡ ਟਾਈਮ ਦੇ ਵਿੱਚ ਇਹ ਬੁਕਿੰਗ ਕਰਾ ਲੈਣ ਬਾਕੀ ਇਹ ਮੈਂ ਦੱਸਣੀ ਚਾਹੁੰਦਾ ਜਦਵੀਰ ਜੀ ਕਿ ਤਿੰਨੇ ਹੀ ਲੋਕੇਸ਼ਨਾਂ ਦੇ ਉੱਤੋਂ ਸੇਮ ਕੁਆਲਿਟੀ ਸੇਮ ਪ੍ਰੋਡਕਟ ਸੇਮ ਪ੍ਰਾਈਸ ਮਿਲਦੀ ਆ ਜਿੱਥੋਂ ਮਰਜ਼ੀ ਜਾ ਕੇ ਡੱਬੇ ਬਣਵਾ ਲਓ ਜਿੱਥੋਂ ਮਰਜ਼ੀ ਤੁਸੀਂ ਵੰਡਣ ਵਾਸਤੇ ਜਾਂ ਲੰਗਰ ਵਾਸਤੇ ਕੋਈ ਕੇਟਰਿੰਗ ਕਰਾਉਣੀ ਹੈ ਜਿੱਥੋਂ ਮਰਜ਼ੀ ਤੁਸੀਂ ਗੁਰਦੁਆਰਾ ਸਾਹਿਬ ਵਾਸਤੇ ਮਠਿਆਈ ਲਿਜਾਣੀ ਹੈ ਘਰ ਦੇ ਪ੍ਰੋਗਰਾਮ ਵਾਸਤੇ ਕੁਛ ਵੀ ਕਰਨਾ ਐਵਰੀਥਿੰਗ ਹਰ ਇੱਕ ਤਿੰਨੇ ਸਾਰੀਆਂ ਲੋਕੇਸ਼ਨ ਜਿਹੜੀਆਂ ਸਾਡੀਆਂ ਚਲੋ ਵੀ ਪਿਓਰ ਵੈਜੀਟੇਰੀਅਨ ਤੇ ਨਾਲ ਦੀ ਨਾਲ ਹਰ ਇੱਕ ਪਵਿੱਤਰਤਾ ਦਾ ਖਿਆਲ ਰੱਖਿਆ ਜਾਂਦਾ ਕੁਆਲਿਟੀ ਦਾ ਖਿਆਲ ਰੱਖਿਆ ਜਾਂਦਾ ਕੁਆਂਟਿਟੀ ਦਾ ਖਿਆਲ ਰੱਖਿਆ ਜਾਂਦਾ ਤੁਸੀਂ ਕਿਸੇ ਵੀ ਲੋਕੇਸ਼ਨ ਤੇ ਵਾਕ ਇਨ ਕਰਕੇ ਤੁਸੀਂ ਸਮਾਨ ਲੈਣਾ ਤੁਹਾਨੂੰ ਮਿਲ ਜਾਏਗਾ ਮੈਂ ਇੱਕ ਵਾਰੀ ਫੇਰ ਰਿਕੁਐਸਟ ਕਰਦਾ ਜਦਵੀਰ ਜੀ ਫਿਰ ਤੁਸੀਂ ਆਪਣੇ ਜਿੰਨੇ ਸਾਰੇ ਲਿਸਨਰਸ ਹੈਗੇ ਉਹਨਾਂ ਨੂੰ ਬੇਨਤੀ ਜ਼ਰੂਰ ਕਰ ਦਿਓ ਤੁਸੀਂ ਵੀ ਇੱਕ ਵਾਰੀ ਬਾਅਦ ਕਰ ਦਿਓ
ਮੈਂ ਹੁਣੇ ਕਰ ਦਿੰਦਾ ਜੀ ਸੰਧੂ ਸਾਹਿਬ ਤੁਸੀਂ ਲਾਈਨ ਹੋਲਡ ਕਰ ਲਓ ਸੰਧੂ ਸਾਹਿਬ ਲਾਈਨ ਤੁਸੀਂ ਇੱਕ ਸੈਕਿੰਡ ਹੋਲਡ ਕਰ ਲਓ ਫੋਨ ਨੰਬਰ ਬਸ ਸਿਰਫ ਅਨਾਊਂਸ ਕਰ ਦਿਓ ਸਿਰਫ ਫੋਨ ਨੰਬਰ ਅਨਾਊਂਸ ਕਰ ਦਿਓ ਲਾਈਨ ਇੱਕ ਮਿੰਟ ਲਈ ਹੋਲਡ ਕਰਨਾ ਫੋਨ ਨੰਬਰ ਅਨਾਊਂਸ ਕਰੋ ਜੀ
4162131165 ਜਿਹੜਾ ਹੈਡ ਆਫਿਸ ਦਾ ਨੰਬਰ ਹੈਗਾ ਜੀ 4162131165 ਇਸ ਤੇ ਤਿੰਨੇ ਲੋਕੇਸ਼ਨਾਂ ਦੀ ਇਨਫੋਰਮੇਸ਼ਨ ਵੀ ਲਈ ਜਾ ਸਕਦੀ ਹੈ ਪਰ ਵਾਕ ਇਨ ਆਰਡਰ ਐਵਰੀ ਜਿਹੜੀ ਹੈਗਾ ਲੋਕੇਸ਼ਨ ਦੇ ਉੱਤੇ ਅਸੈਪਟਡ ਹੈਗੀ ਆ ਤੁਸੀਂ ਕਿਤੇ ਵੀ ਜਾ ਸਕਦੇ ਹਾਂ
ਥੈਂਕ ਯੂ ਹੋਲਡ ਕਰੋ ਲਾਈਨ ਜੀ 4164755000 4164755000 ਥੈਂਕ ਯੂ
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
अल हुदा इंस्टीट्यूट कैनेडा पेश करते हैं वेस्टर्न कैनेडा टूर 2024 विद डॉक्टर फरहत हाशमी एंड डॉक्टर इदरीस जुबैर। ये टूर 29th ऑफ जून सैटरडे के दिन कैलगरी से शुरू होगा और 14 जुलाई संडे के दिन सरे वैंकूवर पर खत्म होगा। इस टूर की मुकम्मल मालूमात के लिए कॉल 6473884595, 6473884595।